श्री वाहेगुरु नम श्री गुरु नानक देव जी ओ महाराज वृंदावत वंदनी अनकवार सर्व कला समर्थ डोलन तेरा खो प्रभु नानक देव फिरत फिरत प्रभ आए आपनिया तो शरणाए नानक की प्रभ बेनती अपनी पाती गाए जैसा मालिक भाई सवाई लख अपराध नवावे कार्य उपदेश चिड़कै बहु पाती बहुत पिता गल लावे पिछले औगण बख्श ले प्रभ आगे मार्ग पावे ਜਿਉਂ ਜਾਨੋ ਤਿਉਂ ਤਾਰ ਸੁਆਮੀ ਜਿਉਂ ਜਾਨੋ ਤਿਉਂ ਤਾਰ ਜਿਉਂ ਜਾਨੇ ਤਿਉਂ ਤਾਰ ਸੁਆਮੀ ਜਿਉਂ ਜਾਨੇ ਤਿਉਂ ਤਾਰ ਸਮਰੱਥ ਸ਼ਰਨ ਜੋਗ ਤੂੰ ਰਾਖੇ ਆਪਣੀ ਕਰਤਾਰ ਜਾਪ ਤਾਪ ਨੇਮ ਸੁਚ ਸੰਜਮ ਨਾਹੀਨ ਵਿਦੈ ਛੁਟਕਾਰ ਗਤ ਕੋਰ ਅੰਤ ਤੇ ਕਾਢੋ ਪ੍ਰਭ ਨਾਨਕ ਨਦਰ ਵਿਹਾਰ ਜਾਨੇ ਤਿਉਂ ਤਾਰ ਸੁਆਮੀ ਜਾਨੇ ਤਿਉਂ ਤਾਰ ਜਾਨੇ ਤਿਉਂ ਤਾਰ ਜੋ ਬਹੁਤ ਵੱਡਾ ਗੁਰ ਹੈ ਉਹ ਜੇ ਅਸੀਂ ਅਪਣਾ ਲਈਏ ਤਾਂ ਬਹੁਤ ਕਲਿਆਣ ਸਾਡੀ ਸ਼ੀਘਰ ਹੋ ਸਕਦੀ ਹੈ। ਆਦਮੀ ਦੇ ਰਸਤੇ ਦੇ ਅੰਦਰ ਸਭ ਤੋਂ ਵੱਡਾ ਜੋ ਰੋੜਾ ਹੈ ਜੋ ਪਰਮੇਸ਼ਰ ਨੂੰ ਮਿਲ ਨਹੀਂ ਦਿੰਦਾ ਤੇ ਸੁੱਖ ਦੀ ਪ੍ਰਾਪਤੀ ਨਹੀਂ ਹੋਣ ਦਿੰਦਾ ਉਹ ਇਹਦੇ ਅੰਦਰ ਇੱਕ ਭਾਵ ਹੈ ਜਿਸ ਨੂੰ ਮੈਂ ਭਾਵ ਕਹਿੰਦੇ ਨੇ। ਕੁਛ ਬਣਨਾ ਚਾਹੁੰਦਾ ਹੈ ਆਦਮੀ, ਕੁਛ ਆਪਣੀ ਹੋਂਦ ਚਾਹੁੰਦਾ ਹੈ। ਜਿੰਨਾ ਜਿੰਨਾ ਇਹ ਜਜ਼ਬਾ ਵੱਧਦਾ ਜਾਂਦਾ ਹੈ ਓਨਾ ਓਨਾ ਹੀ ਦੁਖੀ ਹੁੰਦਾ ਤੁਰਿਆ ਜਾਂਦਾ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਪਹਿਲਾਂ ਇੱਕ ਗੱਲ ਦਾ ਤੂੰ ਨਿਹਚਾ ਕਰ, ਬਾਕੀ ਦੀਆਂ ਗੱਲਾਂ ਫੇਰ ਦੱਸਾਂਗੇ। ਪਹਿਲਾਂ ਬੇਸ ਤੇ ਖੜ ਬੇਸ, ਜਿੰਨਾ ਚਿਰ ਬੁਨਿਆਦ ਨਹੀਂ ਬਣਦੀ ਓਨੀ ਦੇਰ ਤੱਕ ਮਕਾਨ ਨਹੀਂ ਬਣਿਆ ਕਰਦਾ। ਬੇਸ ਇਹ ਹੈ ਕਿ ਸਭ ਤੋਂ ਪਹਿਲਾਂ ਤੂੰ ਇਹ ਸਮਝ ਵੀ ਮੇਰੇ ਨਾਲੋਂ ਸਾਰਾ ਸੰਸਾਰ ਚੰਗਾ, ਜੇ ਇੱਥੇ ਕੋਈ ਚੰਗਾ ਨਹੀਂ ਹੈ ਤਾਂ ਮੈਂ ਹੀ ਨਹੀਂ ਹਾਂ, ਬਾਕੀ ਤਾਂ ਸਾਰਾ ਸੰਸਾਰ ਚੰਗਾ। ਸ਼ਬਦ ਆਪਾਂ ਪੜ੍ਹਿਆ ਹੈ, ਬੇਨਤੀ ਕਰੀਏ ਵੀ ਹੇ ਪ੍ਰਭੂ ਜਿਵੇਂ ਵੀ ਤੇਰਾ ਜਿਵੇਂ ਵੀ ਤੂੰ ਕਰ ਸਕਦਾ ਮੈਨੂੰ ਤਾਰ। ਆਪਣੇ ਔਗਣ ਦੱਸਣ ਦਾ ਯਤਨ ਕਰਿਆ, ਬੜੇ ਔਗਣ ਗਿਣ ਲਏ ਨੇ ਪਰ ਸਾਡਾ ਮਨ ਨਹੀਂ ਮੰਨ ਰਿਹਾ ਵੀ ਇਹ ਔਗਣ ਸੱਚਮੁੱਚ ਮੇਰੇ ਵਿੱਚ ਹੈਗੇ ਨਾ। ਅਸੀਂ ਕਹਿੰਦੇ ਕੋਈ ਔਗਣ ਵੀ ਨਹੀਂ, ਜਿੰਨੇ ਗਿਣੇ ਨੇ ਇਹ ਤਾਂ ਮੇਰੇ ਵਿੱਚ ਹੈ ਹੀ ਨਹੀਂ, ਇਹਨਾਂ ਤੋਂ ਤਾਂ ਮੈਂ ਪਾਪ ਹਾਂ। ਫਿਰ ਤਾਂ ਰਿਕੁਐਸਟ ਹੋਈ ਨਾ, ਫਿਰ ਝੂਠੀ ਰਿਕੁਐਸਟ ਕਰੀ, ਝੂਠੀ ਬੇਨਤੀ ਕਰੀ, ਝੂਠੀ ਅਰਦਾਸ ਕਰੀ। ਜੇ ਸਾਡੇ ਵਿੱਚ ਔਗਣ ਨਾ ਹੋਣ ਤਾਂ ਅਸੀਂ ਪਰਮੇਸ਼ਰ ਨੂੰ ਮਿਲ ਜਾਈਏ, ਕਿਉਂਕਿ ਫਰਮਾਨ ਹੈ ਆਪ ਸਵਾਰੇ ਮੈਂ ਮਿਲੇ। ਜਦ ਆਪਣੇ ਆਪ ਨੂੰ ਸਵਾਰ ਲੈਂਦਾ ਹੈ, ਸ਼ੁੱਧ ਕਰ ਲੈਂਦਾ ਹੈ,
ਵਾਹਿਗੁਰੂ ਜੀ ਕਹਿੰਦੇ ਫਿਰ ਉਹ ਵਿਚਾਲੇ ਨਹੀਂ ਰਹਿੰਦਾ, ਉਹ ਮੈਨੂੰ ਮਿਲ ਜਾਂਦਾ। ਜੇ ਅਸੀਂ ਨਹੀਂ ਮਿਲਦੇ ਤਾਂ ਇਹਦਾ ਮਤਲਬ ਹੈ ਅਸੀਂ ਸਮਾਰਿਆ ਨਹੀਂ ਆਪਣੇ ਆਪ ਨੂੰ। ਅਜੇ ਬਹੁਤ ਕੁਛ ਸਾਡੇ ਕੋਲ ਰੱਖਿਆ ਹੋਇਆ ਰਿਜ਼ਰਵ, ਸਾਨੂੰ ਨਹੀਂ ਪਤਾ ਕਿਹੜੇ ਖਾਨੇ ਚ ਪਿਆ, ਉਹਨੇ ਕਦੋਂ ਉਗੜੇ ਆਉਣਾ, ਕਿਹੜੇ ਵੇਲੇ ਉਸਨੇ ਐਕਸ਼ਨ ਚ ਆ ਜਾਣਾ। ਉਹਨਾਂ ਚੀਜ਼ਾਂ ਨੇ ਮਨ ਦੇ ਅੰਦਰ ਬਹੁਤ ਵੱਡਾ ਭੰਡਾਰਾ ਹੈ, ਸਭ ਕੁਛ ਪਿਆ ਇਹਦੇ ਅੰਦਰ, ਕ੍ਰੋਧ ਵੀ ਪਿਆ, ਲੋਭ ਵੀ ਪਿਆ, ਹੰਕਾਰ ਵੀ ਪਿਆ, ਮੋਹ ਵੀ ਪਿਆ, ਕਾਮ ਵੀ ਪਿਆ, ਨਿੰਦਿਆ ਚੁਗਲੀ ਈਰਖਾ ਵਕੀਲੀ ਜਿੰਨੇ ਆਪਾਂ ਗਿਣੇ ਨੇ ਕਿਰਤ ਘਣਤਾ। ਸਭ ਤੋਂ ਵੱਡੀ ਕਿਰਤ ਘਣਤਾ ਤਾਂ ਸਾਡੀ ਇਹ ਹੈ ਕਿ ਉਹ ਪ੍ਰਭੂ ਜਿਸਨੇ ਸਾਨੂੰ ਇਨਵਿਜੀਬਲ ਤੋਂ, ਨਾ ਦੇਖਣ ਵਾਲਿਆਂ ਤੋਂ ਦੇਖਣ ਵਾਲੇ ਬਣਾ ਕੇ ਕਿੰਨੇ ਸੁੰਦਰ ਸਰੀਰ ਦਾ ਮਾਲਕ ਬਣਾ ਦਿੱਤਾ, ਕਿੰਨਾ ਸੋਹਣਾ ਪਰਿਵਾਰ ਦੇ ਦਿੱਤਾ, ਕਿੰਨੀ ਸੋਹਣੀ ਸਰੀਰ ਦਾ ਕੰਮ ਚਲਾਉਣ ਵਾਸਤੇ ਪੰਜ ਗਿਆਨ ਇੰਦਰੇ ਪੰਜ ਕਰਮ ਇੰਦਰੇ ਦੇ ਦਿੱਤੇ। ਕੋਈ ਬਿਮਾਰੀ ਨਹੀਂ ਹੈ, ਕੋਈ ਘਾਟਾ ਨਹੀਂ ਹੈ, ਬਾਲ ਬੱਚੇ ਵੀ ਦੇ ਦਿੱਤੇ, ਪਰਿਵਾਰ ਵੀ ਦੇ ਦਿੱਤਾ, ਇੱਜ਼ਤ ਵੀ ਦੇ ਦਿੱਤੀ। ਉਹ ਸਾਡੇ ਯਾਦ ਨਹੀਂ ਰਹਿੰਦਾ, ਹਰ ਵਕਤ ਭੁੱਲੇ ਰਹਿੰਦੇ ਹਾਂ, ਕਦੇ ਕਦੇ ਯਾਦ ਆਉਂਦਾ। ਇਹ ਮਹਾਰਾਜ ਕਹਿੰਦੇ ਸਾਰਿਆਂ ਤੋਂ ਵੱਡੀ ਕਿਰਤ ਘਣਤਾ, ਸਭ ਤੋਂ ਵੱਡਾ ਪਾਪ ਹੈ। ਫਿਰ ਅਸੀਂ ਕਿਵੇਂ ਕਹਿ ਦਈਏ ਵੀ ਮੈਂ ਕਿਰਤ ਘਣਨੀ ਹਾਂ? ਇਹ ਮੰਨਣਾ ਹੀ ਪੈਣਾ ਸਾਨੂੰ ਸਭ ਚੀਜ਼। ਜਿੰਨਾ ਚਿਰ ਅਸੀਂ ਇਹ ਚੀਜ਼ ਮੰਨਦੇ ਨਹੀਂ ਆਪਣੇ ਆਪ ਦੇ ਉੱਤੇ, ਉਨਾ ਚਿਰ ਗਾਹ ਨਹੀਂ ਚੱਲ ਸਕਦੇ। ਕਈ ਪ੍ਰੇਮੀਆਂ ਦਾ ਖਿਆਲ ਹੈ ਵੀ ਇਹ ਤਾਂ ਨੈਗੇਟਿਵ ਅਪਰੋਚ ਹੈ, ਕਿਉਂਕਿ ਇੱਥੇ ਬਹੁਤ ਸਾਰੀਆਂ ਫਿਲਾਸਫੀਆਂ ਆਦਮੀ ਦੇ ਮਨ ਵਿੱਚ ਭਰੀਆਂ ਪਈਆਂ। ਇੱਕ ਨੀਸ਼ਟੇ ਹੋਇਆ ਜਰਮਨੀ ਦਾ ਫਿਲਾਸਫਰ ਹੋਇਆ, ਉਹਨੇ ਦੁਨੀਆਂ 'ਚ ਬੜਾ ਫਤੂਰ ਪਾਇਆ। ਦੋ ਜੋ ਜਰਮਨੀ ਦੇ ਯੁੱਧ ਹੋਏ ਨੇ ਉਹ ਨੀਸ਼ਟੇ ਦੀ ਫਿਲਾਸਫੀ ਤੋਂ ਹੋਏ ਨੇ। ਉਹਦੀ ਫਿਲਾਸਫੀ ਸੀ ਸਰਵਾਈਵਲ ਆਫ ਦਾ ਫਿਟੈਸਟ, ਆਦਮੀ ਜਿਉਂਦਾ ਉਹ ਰਹਿ ਸਕਦਾ ਜਿਹਦੀਆਂ ਬਾਹਾਂ 'ਚ ਜ਼ੋਰ ਹੈ, ਜਿਹੜਾ ਤਕੜਾ ਹੈ। ਮਾੜੇ ਦਾ ਇਸ ਸੰਸਾਰ ਵਿੱਚ ਕੋਈ ਕੰਮ ਨਹੀਂ ਹੈ। ਜਿਹੜਾ ਦਇਆ ਦਾ ਜਜ਼ਬਾ ਹੈ, ਇੱਕ ਬੜੀ ਭਾਰੀ ਕਮਜ਼ੋਰੀ ਹੈ ਆਦਮੀ ਦੀ, ਗਿਰਾਵਟ ਹੈ। ਜਿਹੜਾ ਖਿਮਾ ਕਰਨ ਦਾ ਜਜ਼ਬਾ ਹੈ, ਇੱਕ ਬਹੁਤ ਭੁੱਲ ਹੈ ਆਦਮੀ ਦੀ। ਕੋਈ ਵੀ ਤਰੀਕਾ ਅਪਣਾਓ, ਮੂਹਰੇ ਆਓ, ਚਾਹੇ ਸਾਥੀਆਂ ਦੀਆਂ ਲਾਸ਼ਾਂ 'ਤੇ ਪੈਦਲ ਤੁਰਨਾ ਪਵੇ। ਬੜੀ ਗਲਤ ਫਿਲਾਸਫੀ ਹੈ, ਬੜੀ ਦੁਨੀਆਂ ਨੇ ਅਪਣਾਈ ਹੈ ਇਹ। ਇਹਦਾ ਹੀ ਕਾਰਨ ਹੈ ਕਿ ਯੁੱਧ ਤੇ ਜੰਗ, ਸੰਸਾਰ ਨੂੰ ਦੋ ਵੱਡੇ ਜੰਗ ਦੇਖਣੇ ਪਏ, ਸਰਵਾਈਵਲ ਆਫ ਦਾ ਫਿਟੈਸਟ। ਗੁਰੂ ਨਾਨਕ ਦੀ ਫਿਲਾਸਫੀ ਇਹ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਮੰਨਦੇ ਹਾਂ, ਕਿਸੇ ਕਿਤਾਬ ਨੂੰ ਨਹੀਂ ਮੰਨਦੇ। ਬਿਲਕੁਲ ਇਹ ਖਿਆਲ ਦਿਮਾਗ ਤੋਂ ਕੱਢ ਦਿਓ, ਕਿਤਾਬਾਂ ਦੇ ਪਿੱਛੇ ਨਾ ਜਾਓ। ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਚੌਰ ਤਖਤ ਦੇ ਮਾਲਕ ਕਹਿ ਕੇ, ਇੱਕ ਪਾਸੇ ਨਿਰੰਕਾਰ ਦਾ ਸਰੂਪ ਕਹਿ ਕੇ ਤੇ ਮਸਤਕ ਨਵਾਤਾ ਤੇ ਗੁਰੂ ਮੰਨ ਲਿਆ, ਫਿਰ ਗੁਰੂ ਦੀ ਗੱਲ ਮੰਨੋ। ਗੁਰੂ ਗ੍ਰੰਥ ਸਾਹਿਬ 'ਚ ਕੱਢ ਕੇ ਦਿਖਾਓ ਇਹ ਚੀਜ਼। ਗੁਰੂ ਗ੍ਰੰਥ ਸਾਹਿਬ 'ਚ ਤਾਂ ਆਉਂਦਾ ਹੈ, ਫਰੀਦਾ ਜੋ ਤਾਂ ਇਹ ਮਾਰਨ ਮੁੱਕੀਆਂ, ਤਿੰਨਾ ਨਾ ਮਾਰਾ ਕੌਣ, ਆਪ ਲੜਾਈ ਕਰ ਜਾਈਏ, ਪੈਰ ਤੇ ਨਾ ਦੇ ਚੋ, ਕਿੱਥੇ ਕਹੀ ਗੱਲ। ਮਹਾਰਾਜ ਕਹਿੰਦੇ ਨੇ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਅਸੀਂ ਚੰਗੇ ਨਹੀਂ ਤੇ ਸੰਸਾਰ 'ਚ ਬੁਰਾ ਵੀ ਕੋਈ ਨਹੀਂ ਹੈ, ਕਿਹਨੂੰ ਬੁਰਾ ਕਹੀਏ? ਜੇ ਬੁਰਾ ਕਹਿਣਾ ਤਾਂ ਮੈਨੂੰ ਇਹ ਕਹਿ ਲੋ, ਮੈਂ ਹੀ ਬੁਰਾ। ਕਬੀਰ ਸਭ ਤੇ ਹਮ ਬੁਰੇ, ਹਮ ਤਾਜ ਪਲੋ ਸਭ ਕੋਈ, ਮੈਨੂੰ ਛੱਡ ਦੋ ਬਾਕੀ ਸਾਰਾ ਸੰਸਾਰ ਭਰਿਆ ਹੁੰਦਾ। ਨਾਲ ਉਹ ਕਹਿਣ ਲੱਗੇ ਵੀ ਜਿਹੜਾ ਬੰਦਾ ਇਸ ਤਰ੍ਹਾਂ ਦੇ ਨਾਲ ਮਨ ਦੇ ਅੰਦਰ ਪੱਕਾ ਵਿਸ਼ਵਾਸ ਕਰ ਲਏਗਾ, ਉਹ ਫਿਰ ਸਾਡਾ ਮਿੱਤਰ ਬਣ ਜਾਏਗਾ। ਕਿਉਂਕਿ ਅਸੀਂ ਵੀ ਇਹੀ ਗੱਲ ਕਰਦੇ ਹਾਂ, ਆਸਾ ਇਸ਼ਟ ਉਪਾਸ਼ਨਾ ਖਾਨ ਪਾਨ ਪਹਿਰਾਂ, ਛੇ ਗੱਲਾਂ ਮਿੱਤਰ ਦੀਆਂ ਹੁੰਦੀਆਂ ਨੇ। ਆਸਾ ਵੀ ਇੱਕ ਹੋਵੇ, ਉਪਾਸ਼ਨਾ ਵੀ ਇੱਕ ਹੋਵੇ, ਖਾਣਾ ਪੀਣਾ ਇਸ਼ਟ ਇੱਕ ਹੋਵੇ, ਪਹਿਨਣਾ ਇੱਕ ਹੋਵੇ, ਕਹਿੰਦੇ ਫਿਰ ਮਿੱਤਰਤਾ ਨਿਭਿਆ ਕਰਦੀ ਹੈ। ਸੋ ਜਦੋਂ ਖਿਆਲ ਇੱਕ ਹੋ ਗਏ, ਮੈਂ ਵੀ ਸਮਝ ਲਿਆ ਕਿ ਮੈਂ ਹੀ ਦੁਨੀਆਂ ਤੇ ਮਾੜਾ, ਹੋਰ ਸਾਰੇ ਚੰਗੇ ਨੇ, ਝਗੜਾ ਹੀ ਖਤਮ ਹੋ ਜਾਂਦਾ, ਰੌਲਾ ਰੱਪਾ ਹੀ ਖਤਮ ਹੋ ਜਾਂਦਾ। ਗੁਰੂ ਕਹਿੰਦਾ ਚੰਗਾ ਬਣ ਕੇ ਮੇਰੇ ਕੋਲ ਨਾ ਆਈ, ਕੁਛ ਬਣ ਕੇ ਨਾ ਆਈ, ਜੇ ਆਉਣਾ ਹੈ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡਾ, ਪਹਿਲਾਂ ਮਰਨਾ ਕਬੂਲ ਲੈ। ਜਿਉਣ ਦੀ ਜਿਹੜੀ ਤੂੰ ਈਗੋ ਦੀ ਜ਼ਿੰਦਗੀ ਜਿਉਣਾ, ਇਹਦੀ ਆਸ ਛੱਡ ਦੇ, ਕਿਉਂਕਿ ਈਗੋ ਦੀ ਜ਼ਿੰਦਗੀ ਤੇਰੇ ਤੇ ਮੇਰੇ ਵਿੱਚ ਇੱਕ ਬਹੁਤ ਬੜਾ ਪਾੜ ਹੈ, ਆਪਾਂ ਦੋਹਾਂ ਨੂੰ ਇਕੱਠੇ ਨਹੀਂ ਆਉਣ ਦਿੰਦੀ। ਤਨ ਪਿਰਕਾਰੀ ਖੀ ਸੰਗ ਵਾਤਾ, ਵਿਚਾਉ ਮੈਂ ਪੀਤ ਕਰਾਰੀ। ਹਉਮੈ ਦੀ ਕੰਧ ਬਣੀ ਹੋਈ ਹੈ। ਸੋ ਗੁਰੂ ਕਹਿੰਦੇ ਨੇ ਵੀ ਜੇ ਤੂੰ ਇਹ ਗੱਲ ਦਿਲ ਤੋਂ ਬੁੱਝ ਜਾਵੇਂ ਨਾ, ਗਾਉਣ ਗੂਣ ਵਾਸਤੇ ਨਹੀਂ ਹੈ ਨਾ ਕਿਸੇ ਨੂੰ ਦੱਸਣ ਵਾਸਤੇ, ਤੂੰ ਅੰਦਰੋਂ ਬੁੱਝੇ ਇਸ ਚੀਜ਼ ਨੂੰ। ਜੇ ਬੁੱਝ ਗਿਆ ਫਿਰ ਗੁੱਸਾ ਹੀ ਨਹੀਂ ਆਉਂਦਾ ਕਿਸੇ ਦਾ, ਕਿਸੇ ਨਾਲ ਰੌਲਾ ਰੱਪਾ ਹੀ ਨਹੀਂ ਰਹਿੰਦਾ। ਜੇ ਬੁੱਝ ਕੇ ਪ੍ਰੈਕਟਿਸ ਕਰਕੇ ਦੇਖ ਲਓ, ਥੋੜੇ ਦਿਨਾਂ ਚ ਇਹਦਾ ਨਤੀਜਾ ਸਾਹਮਣੇ ਆ ਜਾਏਗਾ, ਗੁੱਸਾ ਘਟੇ ਜਾਏਗਾ, ਰਹੇਗਾ ਹੀ ਨਹੀਂ। ਸੋ ਦੁਨੀਆਂ ਦੀ ਅਪਰੋਚ ਹੋ ਰਹਾ ਹੈ, ਦੁਨੀਆਂ ਦੀ ਥਿੰਕਿੰਗ ਹੋ ਰਹੀ, ਗੁਰੂ ਦੀ ਥਿੰਕਿੰਗ ਹੋ ਰਿਹਾ। ਗੁਰੂ ਦਾ ਇਹ ਹੈ ਕਿ ਦੁਨੀਆਂ ਦੇ ਅੰਦਰ ਜੇ ਤੂੰ ਵੱਡੇ ਤੋਂ ਵੱਡੀ ਕਾਮਯਾਬੀ ਵੀ ਹਾਸਲ ਕਰ ਲਈ, ਬੇਅੰਤ ਤੇਰੇ ਕੁਛ ਹੋ ਗਿਆ, ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ, ਗ੍ਰਹਿ ਸੋਇਨ ਚੰਦਨ ਸੰਗੰਧ ਲਾਏ ਮੋਤੀ ਹੀਰੇ, ਮਨ ਇੱਛੇ ਸੁਖ ਮਾਣ ਦਾ ਕਿਛ ਨਾਏ ਵਸੂਰੇ। ਪਰ ਜੇ ਦੂਜੇ ਪਾਸੇ ਟੁੱਟ ਗਿਆ, ਸੋਬਰਬ ਚਿੱਤ ਨਾ ਆਵੇ ਵਿਸ਼ਟਾ ਕੇ ਕੀੜੇ। ਜੇ ਮੈਂ ਬਣਿਆ ਹੋਇਆ ਮੈਂ ਤੇ ਰੱਬ ਦਾ ਤਾਂ ਸਾਥ ਨਹੀਂ ਹੈ, ਇਹ ਤਾਂ ਦੋਵਾਂ ਚੋਂ ਇੱਕ ਰਹਿੰਦਾ ਹੈ। ਹਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਬਸੇ ਇੱਕ ਠਾਏ, ਦੋ ਤਾਂ ਬਸਣੇ ਨਹੀਂ ਇੱਕ ਨਹੀਂ ਬਸਣਾ। ਸੋ ਪਹਿਲਾਂ ਆਪਣੇ ਆਪ ਨੂੰ ਸਮਾਰੋ, ਆਪ ਸਮਾਰੇ ਮੈਂ ਮਿਲਾਂ, ਜਦੋਂ ਮੈਨੂੰ ਮਿਲ ਗਏ ਕਹਿੰਦੇ ਮੈਂ ਮਿਲਿਆ ਸੁੱਖ ਹੋਏ, ਫਿਰ ਸੁੱਖਾਂ ਦੀ ਪ੍ਰਾਪਤੀ ਹੋ ਜਾਏਗੀ, ਸੁੱਖ ਹੈ ਸੁੱਖ ਵਰਸ਼ਾ ਹੋਣ ਲੱਗ ਜਾਏਗੀ ਸੁੱਖਾਂ ਦੀ। ਪਹਿਲਾਂ ਸਮਾਰਤਾ ਸਹੀ ਆਪਣੇ ਆਪ ਨੂੰ। ਤੇ ਇਧਰ ਮਹਾਰਾਜ ਜੀ ਫਰਮਾਨ ਕਰਦੇ ਆ, ਜਿਨ ਐਸਾ ਘਰ ਬੁੱਝਿਆ ਮੀਤ ਹਮਾਰਾ ਸੋਏ, ਜਿਹੜਾ ਐਸੀ ਗੱਲ ਬੁੱਝ ਗਿਆ ਉਹ ਸਾਡਾ ਫਰੈਂਡ ਬਣ ਜਾਂਦਾ, ਉਹਦਾ ਜੀਵਨ ਫਿਰ ਆਪਣੇ ਵਾਸਤੇ ਨਹੀਂ ਹੁੰਦਾ। ਸਾਧ ਸਿੰਘ ਜੀ, ਉਹਦਾ ਜੀਵਨ ਕੁਦਰਤੀ ਵਾਹਿਗੁਰੂ ਦੇ ਵਾਸਤੇ ਹੁੰਦਾ। ਵਾਹਿਗੁਰੂ ਜੀ ਸਾਰੇ ਸੰਸਾਰ ਚ ਬਸਦਾ, ਦੂਸਰਿਆਂ ਦੇ ਦੁੱਖ ਦੂਰ ਕਰਨ ਵਾਸਤੇ, ਦੂਸਰਿਆਂ ਦੇ ਪ੍ਰੋਬਲਮ ਨੂੰ ਠੀਕ ਕਰਨ ਵਾਸਤੇ ਉਹਦਾ ਜੀਵਨ ਵਰਤਦਾ ਗੁਰਸਿੱਖੀ ਦੇ ਅੰਦਰ। ਥੋੜਾ ਜਿਹਾ ਇੱਥੇ ਭੇਦ ਸਮਝੋ, ਇੱਕ ਜੀਵਨ ਉਹ ਹੈ ਕਿ ਜਿਹੜਾ ਸਭ ਕੁਝ ਛੱਡ ਕੇ ਸੰਸਾਰ ਨੂੰ ਮਿਥਿਆ ਕਹਿ ਕੇ, ਇਹ ਝੂਠਾ ਸੰਸਾਰ, ਤਿੰਨ ਕਾਲ ਹੋਇਆ ਨਹੀਂ, ਇਹ ਗੱਲ ਹੋਰ ਹੈ, ਇਹਨੂੰ ਇਸ ਤਰ੍ਹਾਂ ਨਾਲ ਸਮਝ ਕੇ ਦੁਨੀਆਂ ਨੂੰ ਛੱਡ ਜਾਣਾ, ਤੇ ਕਿਤੇ ਗੋਸ਼ਾ ਨਸ਼ੀਨੀ ਜਾਂ ਜੰਗਲ ਤਾਂ ਹੁਣ ਹਿਰ ਰਹੇ ਹੀ ਨਹੀਂ ਹੈ, ਕਿਸੇ ਇਕਲ ਮਾਂਝੇ ਥਾਂ ਜਾ ਕੇ ਇਹ ਗੱਲ ਕਹਿ ਦੇਣੀ ਮੈਨੂੰ ਕੀ ਹੋਈ ਜਾਣ ਦੇ ਜਿਹੜਾ ਕੁਛ ਹੁੰਦਾ। ਮਹਾਰਾਜ ਕਹਿੰਦੇ ਐ ਨਾ ਕਹਿ ਪ੍ਰੇਮੀਆਂ, ਜੈਸਾ ਬਿਤ ਤੈਸਾ ਹੋਏ ਵਰਤਾ, ਆਪਣਾ ਬਲ ਨਹੀਂ ਹਾਰੇ, ਇਹ ਵੀ ਨਹੀਂ ਵੀ ਤੂੰ ਹਾਰ ਨੂੰ ਜਫਾ ਲਾ ਲੈ, ਲੇਕਿਨ ਕੁਛ ਕਰਦਾ ਰਹਿ ਜਬ ਲਗ ਦੁਨੀਆਂ ਰਹੀ ਹੈ ਨਾਨਕ, ਕੁਛ ਸੁਣੀਏ ਕੁਛ ਕਹੀਏ, ਕੁਛ ਕਹਿੰਦਾ ਰਹਿ ਕੁਛ ਸੁਣਦਾ ਰਹਿ, ਨਵੇਕਲਾ ਹੋ ਕੇ ਨਾ ਬੈਠੀ, ਨਵੇਕਲਾ ਹੋ ਕੇ ਜਦੋਂ ਬੈਠੇਗਾ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਜੋ ਤੇਰੇ ਉੱਤੇ ਆਈਆਂ ਹੋਈਆਂ ਸੀ ਉਹਨਾਂ ਤੋਂ ਪਿੱਠ ਫੇਰ ਕੇ ਬੈਠੇਗਾ, ਨਾ ਸੰਸਾਰ ਦੇ ਵਿੱਚ ਰਹਿ। ਲੇਕਿਨ ਜੀਵਨ ਅਪਣਾ ਸੋ ਗਿਰਹੀ ਜੋ ਨਿਗ੍ਰਹਿ ਕਰੇ, ਗ੍ਰਿਸਤ ਚ ਰਹਿੰਦਾ ਹੋਇਆ ਬਾਲ ਬੱਚੇ ਪਾਲਦਾ ਹੋਇਆ ਡਿਟੈਚਡ ਰਹਿ ਸਾਰੀਆਂ ਚੀਜ਼ਾਂ ਨਾਲੋਂ, ਮੇਰ ਨਾ ਕਰ ਕਿਸੇ ਚੀਜ਼ ਦੀ, ਟੁੱਟ ਕੇ ਰਹਿ ਇਹਨਾਂ ਦੇ ਨਾਲੋਂ, ਪਰਮੇਸ਼ਰ ਦੀ ਦਾਤ ਸਮਝ ਕੇ ਰਹਿ, ਆਪਣਾ ਨਾ ਕੁਛ ਵੀ ਬਣਾ, ਤੇ ਰੱਬ ਦੇ ਕੋਲੋਂ ਮੰਗਣਾ ਕੀ ਹੈ, ਹਰ ਰੋਜ਼ ਮੰਗਣਾ, ਨਾਮ ਦੀ ਦਾਤ ਮੰਗਣੀ ਹੈ, ਗੁਰਮੁਖਾਂ ਦੇ ਦਰਸ਼ਨ ਮੰਗਣੇ, ਜਪ ਤਪ ਸੰਜਮ ਪੀਖਿਆ ਕਰੇ, ਪੁੰਨਦਾਨ ਕਾ ਕਰੇ ਸਰੀਰ ਸੋ ਗਿਰਹੀ ਗੰਗਾ ਕਰਨੀ। ਕਹਿੰਦੇ ਉਹ ਤਾਂ ਪਵਿੱਤਰ ਗ੍ਰਿਸ਼ਤੀ ਹੈ ਜਿਹੜਾ ਸੰਸਾਰ ਦੇ ਅੰਦਰ ਰਹਿੰਦਾ ਹੋਇਆ ਇਸ ਤਰ੍ਹਾਂ ਦਾ ਜੀਵਨ ਬਤੀਤ ਕਰਦਾ, ਦੁਨੀਆਂ ਆਪਣੇ ਵਾਸਤੇ ਸਾਰਾ ਸੰਸਾਰ ਜਿਉਂ ਰਿਹਾ, ਆਪਣੀ ਤਰੱਕੀ ਵਾਸਤੇ ਜਿਉਂ ਰਹੇ ਨੇ, ਲੇਕਿਨ ਕੋਈ ਬਿਰਲਾ ਪੁਰਸ਼ ਹੈ ਕੋਈ ਲੱਭੇਗਾ ਲੱਖਾਂ ਦੇ ਵਿੱਚੋਂ, ਕੋਟਨਮੈ ਨਾਨਕ ਹੋ ਕਰੋੜਾਂ ਦੇ ਵਿੱਚੋਂ, ਜਿਹੜਾ ਦੂਜਿਆਂ ਦੇ ਵਾਸਤੇ ਆਪਣਾ ਜੀਵਨ ਜਿਉਂ ਰਿਹਾ। ਇਹ ਬਣਾਇਆ ਹੋਇਆ ਨਹੀਂ ਆਉਂਦਾ, ਜਦੋਂ ਪਰਮੇਸ਼ਰ ਦਾ ਭਜਨ ਕਰਦਾ ਹਰ ਵਕਤ ਵਾਹਿਗੁਰੂ ਯਾਦ ਰਹਿੰਦਾ ਹੈ ਤਾਂ ਉਹਦੀ ਅਵਸਥਾ ਇਹ ਪਰਪੱਕ ਹੋ ਜਾਇਆ ਕਰਦੀ ਹੈ ਤੇ ਪ੍ਰਗਟ ਹੋ ਜਾਇਆ ਕਰਦੀ ਹੈ। ਉਹਦੇ ਮਹਾਰਾਜ ਉਹਦੇ ਬਾਰੇ ਮਹਾਰਾਜ ਜੀ ਇਸ ਤਰ੍ਹਾਂ ਫਰਮਾਨ ਕਰਦੇ ਹਾਂ, ਸਾਰੇ ਪੜਿਆ ਕਰੋ। ਰੱਬ ਕੋ ਸਿਮਰੇ ਸੇ ਮਾਰੇ ਉਪਕਾਰੀ ਮਾਰੇ ਉਪਕਾਰੀ, ਰੱਬ ਕੋ ਸਿਮਰੇ ਸੇ ਮਾਰੇ ਉਪਕਾਰੀ ਮਾਰੇ ਉਪਕਾਰੀ, ਸਾਰੇ ਦਾ ਜੀਵਨ ਨਿੱਜੀ ਜੀਵਨ ਨਹੀਂ ਹੋਇਆ ਕਰਦਾ, ਇਹ ਫਰਕ ਪੈ ਜਾਇਆ ਕਰਦਾ, ਅਜੋੜ ਹੋ ਜਾਇਆ ਕਰਦਾ ਸੰਸਾਰੀਆਂ ਦੇ ਨਾਲੋਂ। ਉਹਦਾ ਜੀਵਨ ਬਗਾਨੇ ਦੂਸਰਿਆਂ ਦੇ ਵਾਸਤੇ ਹੋਇਆ ਕਰਦਾ, ਵੱਡੀ ਤੇ ਵੱਡੀ ਕੁਰਬਾਨੀ ਦੂਸਰਿਆਂ ਵਾਸਤੇ ਉਹ ਦਿੰਦਾ, ਕਿਉਂਕਿ ਉਹਦਾ ਜੀਵਨ ਇਹ ਅਸੀਂ ਚਾਲ ਤੇ ਚੱਲ ਰਹੇ। ਮਹਾਰਾਜ ਦਾ ਫਰਮਾਨ ਹੈ ਕਿ ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ। ਜਿਹੜੇ ਵਾਹਿਗੁਰੂ ਜੀ ਦਾ ਜਿਹਨੂੰ ਹਰ ਵਕਤ ਯਾਦ ਰੱਖਦੇ ਨੇ, ਕਹਿੰਦੇ ਉਹ ਪਰਉਪਕਾਰੀ ਹੋ ਜਾਇਆ ਕਰਦੇ ਨੇ, ਖੁਦਗਰਜ ਨਹੀਂ ਹੋਇਆ ਕਰਦੇ। ਇੱਕ ਖੁਦਗਰਜੀ ਹੈ, ਇੱਕ ਪਰਉਪਕਾਰ ਹੈ। ਪ੍ਰਭ ਕੋ ਸਿਮਰੇ ਤਿੰਨ ਸਾਧ ਬਲਿਹਾਰੀ, ਕਹਿੰਦੇ ਐਸੇ ਪੁਰਸ਼ਾਂ ਦੇ ਅਸੀਂ ਸੈਂਕੜੇ ਵਾਰੀ ਬਲਿਹਾਰ ਜਾਂਦੇ। ਪ੍ਰਭ ਕੋ ਸਿਮਰੇ ਐਸੇ ਮੁੱਖ ਸੁਹਾਵੇ, ਉਹਨਾਂ ਦੇ ਮੁੱਖ ਜਿਹੜੇ ਨੇ ਸੋਹਣੇ ਲੱਗਦੇ ਨੇ, ਡਰਾਉਣੇ ਨਹੀਂ ਹੈ, ਡਰਾਉਣੇ ਮੁੱਖ ਉਹਨਾਂ ਦੇ ਨੇ। ਫਰੀਦਾ ਮੁੱਖ ਤਿੰਨਾਂ ਮੁੱਖ ਡਰਾਵਣੇ, ਜਿਨ੍ਹਾਂ ਵਿਸਾਰੇ ਉਹਨਾਂ ਇੱਥੇ ਦੁੱਖ ਕਨੇਰਿਆਂ ਅੱਗੇ ਠੌਰ ਨਾ ਠੋ। ਕਬੀਰ ਕੰਚਨ ਕੇ ਕੁੰਡਲ ਬਣੇ, ਉੱਪਰ ਲਾਲ ਜੜੋ ਦੀਸੇ ਦਾਜੇ ਕਾਂਚ, ਜਿਨ ਮਨ ਨਾਹੀ ਨਾ। ਜਿਨ੍ਹਾਂ ਦੇ ਹਿਰਦੇ ਚ ਪਰਮੇਸ਼ਰ ਦਾ ਨਾਮ ਨਹੀਂ, ਕਹਿੰਦੇ ਜੜੇ ਹੋਏ ਕਾਨਿਆਂ ਵਰਗੇ ਬਦਸੂਰਤ ਨੇ, ਉਹ ਡਰਾਉਣੇ ਨੇ। ਲੇਕਿਨ ਜਿਹੜੇ ਪਰਮੇਸ਼ਰ ਨੂੰ ਯਾਦ ਰੱਖਦੇ ਨੇ, ਉਹਨਾਂ ਦੇ ਚਿਹਰੇ ਦਾ ਪ੍ਰਭਾਵ ਐਸਾ ਹੁੰਦਾ, ਖਿੱਚ ਪਾਉਂਦਾ ਤੇ ਮੁੱਖ ਸਾਵੇ ਹੋ ਜਾਂਦੇ ਨੇ। ਪ੍ਰਭ ਕੋ ਸਿਮਰੇ ਤਿੰਨ ਸੁਖ ਵਿਆਵੇ, ਦੁੱਖਾਂ ਚ ਨਹੀਂ ਆਉਂਦੇ, ਉਹਨਾਂ ਦੀ ਜ਼ਿੰਦਗੀ ਸੁੱਖਾਂ ਚ ਵਿਆਉਂਦੀ ਹੈ। ਪ੍ਰਭ ਕੋ ਸਿਮਰੇ ਤਿੰਨ ਆਤਮ ਜਿੱਤ, ਮਾਇਆ ਨੂੰ ਜਿੱਤ ਜਾਂਦੇ ਨੇ ਤੇ ਆਤਮ ਦੇਸ਼ ਦੇ ਵਿੱਚ ਉਹਨਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਪ੍ਰਭ ਕੋ ਸਿਮਰੇ ਤਿੰਨ ਨਿਰਮਲ ਰੀਤਾ, ਉਹਨਾਂ ਦਾ ਸਾਰਾ ਵਿਵਹਾਰ ਜਿੰਨਾ ਉਹ ਨਿਰਮਲ ਹੈ, ਕੋਈ ਲਕੋ ਨਹੀਂ, ਕੋਈ ਧੋਖਾ ਨਹੀਂ, ਕੋਈ ਕਨਿੰਗਨੈਸ ਨਹੀਂ ਹੈ, ਕੋਈ ਡਰ ਨਹੀਂ ਹੈ ਉਹਨਾਂ ਨਾਲ, ਕਿਉਂਕਿ ਉਹਨਾਂ ਦੀ ਸਾਰੀਆਂ ਰੀਤਾਂ ਨਿਰਮਲ ਨੇ। ਪ੍ਰਭ ਕੋ ਸਿਮਰੇ ਤੇ ਆਨੰਦ ਕਨੇਰੇ, ਪੀਸ ਆਫ ਮਾਇੰਡ ਦਾ ਕੋਈ ਅੰਦਾਜ਼ਾ ਨਹੀਂ ਹੈ। ਪ੍ਰਭ ਕੋ ਸਿਮਰੇ ਬਸੇ ਹਰ ਨੇਰੇ, ਹਰ ਵਕਤ ਵਾਹਿਗੁਰੂ ਦੇ ਨਾਲ ਜੁੜੇ ਰਹਿੰਦੇ ਨੇ, ਸੰਤ ਕਿਰਪਾ ਤੇ ਆਉਂਦੇ ਨੇ ਜਾਗ। ਇਹ ਜਿਹੜੀ ਜਾਗ ਹੈ ਇਹ ਗੁਰੂ ਦੀ ਕਿਰਪਾ ਹੋ ਜਾਵੇ ਤਾਂ ਇਹ ਜਾਗ ਆ ਜਾਇਆ ਕਰਦੀ ਹੈ, ਕਿਉਂਕਿ ਅਸੀਂ ਸੁੱਤੇ ਪਏ। ਕਈ ਪ੍ਰੇਮੀਆਂ ਦਾ ਖਿਆਲ ਹੁੰਦਾ ਵੀ ਸਾਨੂੰ ਜਾਗਦਿਆਂ ਨੂੰ ਸੁੱਤੇ ਕਿਉਂ ਕਹੀ ਜਾਂਦੇ ਹੋ? ਮਹਾਰਾਜ ਕਹਿੰਦੇ ਤੁਸੀਂ ਉਹ ਨਹੀਂ, ਸਾਰਾ ਸੰਸਾਰ ਸੁੱਤਾ ਪਿਆ, ਤੇਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਬਿਹਾਨ, ਤੇ ਸੁੱਤਿਆਂ ਦੀ ਉਮਰ ਲੰਘਦੀ ਤੁਰੀ ਜਾ ਰਹੀ ਹੈ। ਸਾਰਾ ਸੰਸਾਰ ਰਜੋ ਗੁਣ, ਤਮੋ ਗੁਣ, ਸਤੋ ਗੁਣ, ਇਹਨੂੰ ਤਿਰਗੁਣ ਮਾਇਆ ਕਹਿੰਦੇ ਨੇ, ਤਿਰਗੁਣੀ ਮਾਇਆ। ਇਹਦੇ ਵਿੱਚ ਸੁੱਤਾ ਕਿਉਂ ਪਿਆ? ਜਿਵੇਂ ਸੁੱਤੇ ਪਏ ਬੰਦੇ ਨੂੰ ਆਪਣੇ ਆਪ ਦਾ ਗਿਆਨ ਨਹੀਂ ਹੁੰਦਾ, ਲੱਖਾਂ ਰੁਪਏ ਉਹਦੇ ਸਰਾਣੇ ਪਏ ਹੋਣ, ਜਿਹੜੇ ਬੈੱਡ ਵਿੱਚ ਪਿਆ ਉਹਦੇ ਵਿੱਚ ਕਰੋੜ ਰੁਪਈਆ ਹੇਠਾਂ ਪਿਆ ਹੋਵੇ, ਉੱਤੇ ਉਹਨੇ ਆਪਣਾ ਬਿਸਤਰਾ ਲਾਇਆ ਹੋਵੇ ਬਾਕਸ ਦੇ, ਤੇ ਸੁਪਨੇ ਵਿੱਚ ਉਹਨੂੰ ਪਿਆਸ ਲੱਗ ਜਾਵੇ ਤੇ ਪਾਣੀ ਮੁੱਲ ਮਿਲਦਾ ਹੋਵੇ, ਉਹ ਕਹਿੰਦਾ ਹੋਵੇ ਇੱਕ ਪੈਸਾ ਲਿਆ ਤੈਨੂੰ ਪਾਣੀ ਦੇ ਦਾਂ। ਹੁਣ ਪੈਸਾ ਕਿਤੋਂ ਮਿਲਦਾ ਨਹੀਂ, ਪਿਆਸਾ ਮਰ ਰਿਹਾ। ਕਿਉਂ ਹੈ? ਕਿਉਂਕਿ ਸੁਪਨੇ ਵਿੱਚ ਭੁੱਲ ਗਿਆ, ਯਾਦ ਨਹੀਂ ਇਸ ਦੇ ਰਿਹਾ। ਨਾ ਯਾਦ ਰਹਿਣ ਦੇ ਨਾਲ ਸਾਰੀਆਂ ਦੌਲਤਾਂ ਦਾ ਮਾਲਕ ਹੁੰਦਾ ਆ, ਬਾਦਸ਼ਾਹੀਆਂ ਦਾ ਮਾਲਕ ਹੁੰਦਾ ਆ। ਮਹਾਰਾਜ ਫਰਮਾਨ ਕਰਦੇ ਆ, ਨਰਪੁੱਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ। ਰਾਜਾ ਸੁਪਨੇ ਚ ਭਿਖਾਰੀ ਬਣ ਗਿਆ, ਤਖ਼ਤ ਤੇ ਬੈਠਾ, ਸਾਰਾ ਦਰਬਾਰ ਲੱਗਿਆ ਹੈ, ਊਂਘ ਆ ਗਈ ਰਾਜੇ ਨੂੰ। ਅਛਤ ਰਾਜ ਵਿਛੜੇ ਦੁੱਖ ਪਾਇਆ, ਰਾਜ ਸੀਗਾ ਲੇਕਿਨ ਸੁਪਨੇ ਚ ਜਾਂਦਾ ਰਿਹਾ। ਸੋਗਤ ਪਈ ਹਮਾਰੀ, ਕਹਿੰਦੇ ਸਾਡਾ ਵੀ ਆਹੀ ਹਾਲ ਹੈ, ਅਸੀਂ ਵੀ ਸੁੱਤੇ ਪਏ, ਸਾਨੂੰ ਜਾਗ ਨਹੀਂ ਆ ਰਹੀ। ਕਿਉਂ ਨਹੀਂ ਆ ਰਹੀ? ਕਿਉਂਕਿ ਅਸੀਂ ਕੈਮੀਕਲ ਜਾਗ ਦੇ ਵਿੱਚ ਜਿਉਂਦੇ ਹਾਂ। ਆ ਸਾਡਾ ਜਿਹੜਾ ਦਿਮਾਗ ਹੈ ਨਾ, ਬ੍ਰੇਨ ਹੈ, ਇਹਨੂੰ ਇਲੈਕਟ੍ਰੋਨਿਕਸ ਤੇ ਮੈਗਨੈਟਿਕ ਵੇਵਸ ਜਿੰਨੀ ਦੇਰ ਤੱਕ ਇਹ ਇਸ ਦੇ ਅੰਦਰ ਐਕਸ਼ਨ ਨਹੀਂ ਕਰਦੀਆਂ, ਉਹਨਾਂ ਚਿਰ ਇਹ ਬ੍ਰੇਨ ਕੰਮ ਨਹੀਂ ਕਰਦਾ। ਇਹ ਦੋ ਵੇਵਸ ਦੇ ਨਾਲ ਬ੍ਰੇਨ ਚੱਲਦਾ ਹੈ, ਤੇ ਬ੍ਰੇਨ ਦੇ ਅੰਦਰ ਜਿਹਾ ਜਿਹਾ ਲੱਗਿਆ ਹੋਇਆ ਹੈ, ਜਿਹੜਾ ਭਾਵ ਕੰਮ ਕਰ ਰਿਹਾ, ਜਿਹੜਾ ਤੱਤ ਉਸ ਵੇਲੇ ਚੱਲ ਰਿਹਾ ਰਜੋਗੁਣ ਤਮੋਗੁਣ ਸਤੋਗੁਣ ਉਹਦੇ ਮੁਤਾਬਕ ਇਹ ਸਰੀਰ ਨੂੰ ਹਰਕਤ ਦਿੰਦਾ। ਇਹਦਾ ਮਤਲਬ ਹੋਇਆ ਕਿ ਬ੍ਰੇਨ ਤੋਂ ਪਰੇ ਦਾ ਜਿਹੜਾ ਸਾਡਾ ਅਨੁਭਵ ਹੈ ਉਹ ਸਾਨੂੰ ਨਾ ਪ੍ਰਾਪਤ ਹੋਣ ਕਰਕੇ ਅਸੀਂ ਇੱਕ ਤਰ੍ਹਾਂ ਨਾਲ ਸੁੱਤੇ ਪਏ ਹਾਂ, ਕੋਈ ਨੀਂਦ ਆਈ ਹੋਈ ਹੈ ਸਾਨੂੰ। ਮਹਾਰਾਜ ਕਹਿੰਦੇ ਤੂੰ ਸੁੱਤਾ ਪਿਆ, ਤੂੰ ਵੀ ਸੁੱਤਾ ਪਿਆ ਤੇ ਸੰਸਾਰ ਵੀ ਸੁੱਤਾ ਪਿਆ, ਤੈਨੂੰ ਜਾਗ ਨਹੀਂ ਆਈ। ਤੇ ਨਾਲ ਸਾਨੂੰ ਦੱਸਦੇ ਨੇ ਕਿ ਇਹ ਜਿਹੜੀ ਤੇਰੀ ਜਾਗ ਹੈ ਨਾ, ਇਹ ਈਗੋ ਦੀ ਸੁਰਤ ਕਹਿੰਦੇ ਨੇ ਇਹਨੂੰ, ਹਉਮੈ ਦੀ ਸੁਰਤ। ਤੇ ਤੂੰ ਕਹਿੰਦਾ ਮੈਂ PhD ਕਰੀ ਹੋਈ ਹੈ, ਮੈਂ ਪ੍ਰੋਫੈਸਰ ਲੱਗਿਆ, ਮੈਂ ਵੱਡਾ ਆਫਿਸਰ ਹਾਂ, ਮੈਂ ਤਾਂ ਵੱਡੇ ਵੱਡੀ ਦੁਨੀਆ ਆ ਕੇ ਮੇਰੇ ਤੋਂ ਗੱਲਾਂ ਪੁੱਛਦੀ ਆ, ਅਖਬਾਰਾਂ ਵਾਲੇ ਮੇਰੇ ਪਿੱਛੇ ਆਉਂਦੇ ਨੇ। ਉਹ ਕਹਿੰਦੇ ਫਿਰੀ ਜਾਣ ਸਭ ਸੁੱਤਿਆਂ ਦਾ ਕੰਮ, ਜਾਗਦਾ ਕੋਈ ਨਹੀਂ। ਤੇ ਕਹਿੰਦੇ ਇੰਨਾ ਭੋਲਾ ਫੁਣ ਤੁਹਾਡੇ ਅੰਦਰ, ਇੰਨੀ ਇਗਨੋਰੈਂਸ। ਕਹਿੰਦੇ ਭੁੱਲਿਆ ਹੁਣ ਮੈਂ ਸੁਰਤ ਵਿਸਾਰ, ਇਹ ਸੁਰਤ ਨੂੰ ਤੂੰ ਭੁੱਲ ਜਾ, ਇਹਨੂੰ ਜਾਗੇਗਾ ਤਾਂ ਜਾਗ ਤੈਨੂੰ ਆਏਗੀ, ਤੇਰੇ ਉੱਤੇ ਗੁਰੂ ਦੀ ਹੋ ਜਾਏ ਕਿਰਪਾ ਤੇ ਪਰਮੇਸ਼ਰ ਦਾ ਨਾਮ ਮਿਲ ਜਾਏ ਤੇ ਪਰਮੇਸ਼ਰ ਦੀ ਯਾਦ ਤੇਰੇ ਹਿਰਦੇ ਚ ਹਰ ਵਕਤ ਬੈਠ ਜਾਵੇ, ਫਿਰ ਤੈਨੂੰ ਜਾਗ ਆਜੂ, ਫਿਰ ਤੈਨੂੰ ਤੱਤ ਦਾ ਪਤਾ ਲੱਗ ਜਾਏ। ਸੰਤ ਕਿਰਪਾ ਤੇ ਅੰਦਨ ਜਾਗ, ਨਾਨਕ ਸਿਮਰਨ ਪੂਰਾ ਭਾਗ, ਮਾੜੇ ਮੋਟੇ ਭਾਗਾਂ ਨਾਲ ਨਹੀਂ ਵਾਹਿਗੁਰੂ ਯਾਦ ਰਹਿੰਦਾ, ਪੂਰੇ ਹੀ ਭਾਗ ਹੋਣ। ਹੁਣ ਇਹ ਐਡੀ ਬੜੀ ਚੀਜ਼ ਵਾਸਤੇ ਸਾਡੀ ਲੋਚਾ ਕਦੇ ਨਹੀਂ ਉੱਠ ਜਾਗਦੀ, ਅਰਦਾਸ ਸਾਡੀ ਕਦੇ ਨਹੀਂ ਸਾਡੇ ਹਿਰਦੇ ਚ ਆਉਂਦੀ ਵੀ ਹੈ ਵਾਹਿਗੁਰੂ ਜੀ ਆਹ ਵੀ ਗੱਲ ਹੈ ਤੇ ਮੈਨੂੰ ਤਾਂ ਪਤਾ ਹੀ ਨਹੀਂ ਇਸਦਾ। ਅਸੀਂ ਇਹਨੂੰ ਵਿਸ਼ਵਾਸ ਦੇ ਘਰ ਚ ਨਹੀਂ ਲਿਆਉਂਦੇ, ਕੰਨਾਂ ਤੱਕ ਸੁਣਨ ਤੱਕ ਖਤਮ ਕਰ ਦਿੰਦੇ, ਸਾਡੇ ਅੰਦਰ ਇੱਕ ਵੀ ਘਾ ਨਹੀਂ ਪਾਉਂਦੀ, ਹਿਰਦੇ ਨੂੰ ਵੇਚਦੀ ਨਹੀਂ ਹੈ ਪਾਣੀ, ਕਿਉਂਕਿ ਅਸੀਂ ਬੁਲਟ ਪਰੂਫ ਸੁਰਤੀ ਧਾਰਨ ਕਰੀ ਹੋਈ ਹੈ ਵੀ ਨਹੀਂ ਅਸੀਂ ਅੰਦਰ ਜਾਣੇ ਨਹੀਂ ਦੇਣਾ ਕੁਛ, ਜਿੱਥੇ ਅਸੀਂ ਹੈਗੇ ਉਹੀ ਠੀਕ ਹੈ। ਆਹ ਪ੍ਰੋਬਲਮ ਹੈ ਬੜਾ ਪਾਰਾ। ਮਹਾਰਾਜ ਕਹਿੰਦੇ ਇਹ ਤਾਂ ਤੇਰਾ ਦੂਰ ਹੋਏਗਾ ਜੇ ਤੂੰ ਪਹਿਲਾਂ ਇਹ ਪਰਦੇ ਨੂੰ ਦੂਰ ਕਰੇ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ ਹੋ ਸਬਨ ਕੀ ਰੇਣਕਾ ਤਾਂ ਉਹ ਹਮਾਰੇ ਪਾ। ਸੋ ਪ੍ਰਭ ਕੌ ਸਿਮਰੇ ਸੇ ਪਰਉਪਕਾਰੀ, ਆਪਾਂ ਇੱਕ ਪੱਖ ਲੈਣਾ ਸਾਰੀ ਵਿਚਾਰ ਦੇ ਅੰਦਰ। ਇਹ ਵਾਹਿਗੁਰੂ ਨੂੰ ਜੋ ਯਾਦ ਕਰਦੇ ਨੇ ਉਹ ਪਰਉਪਕਾਰੀ ਹੋਇਆ ਕਰਦੇ ਨੇ, ਤੇ ਪਰਉਪਕਾਰ ਦੇ ਵਾਸਤੇ ਗੁਰਬਾਣੀ ਦੇ ਅੰਦਰ ਕੀ ਸਾਨੂੰ ਕੋਈ ਉਪਦੇਸ਼ ਦਿੱਤੇ ਹੋਏ ਨੇ। ਸੋ ਇਹਦੀ ਵਿਚਾਰ ਕਰੋ, ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਦੇ ਹਜ਼ੂਰ ਇੱਕ ਵਾਰੀ ਸੰਗਤ ਬੈਠੀ ਹੈ, ਗੁਰਸਿੱਖ ਬੈਠੇ ਨੇ, ਕਹਿਣ ਲੱਗੇ ਮਹਾਰਾਜ ਸਾਨੂੰ ਕੋਈ ਉਪਦੇਸ਼ ਦਿਓ। ਮਹਾਰਾਜ ਚੁੱਪ ਕਰੇ ਬੈਠੇ। ਮਹਾਰਾਜ ਕਹਿੰਦੇ ਉਪਦੇਸ਼ ਕੋਈ ਐਸਾ ਦੋ ਵੀ ਸਾਨੂੰ ਜਪ ਤਪ ਨਾ ਕਰਨੇ ਪੈਣ, ਕੋਈ ਐਸਾ ਢੰਗ ਦੱਸੋ। ਮਹਾਰਾਜ ਕਹਿੰਦੇ ਸਾਰਿਆਂ ਜਪਾਂ ਤਪਾਂ ਸੰਜਮਾਂ ਤੀਰਥਾਂ ਦਾਨਾਂ ਇਹਨਾਂ ਸਾਰਿਆਂ ਦੇ ਉੱਤੇ ਇੱਕ ਚੀਜ਼ ਹੈ ਜਿਹਨੂੰ ਪਰਉਪਕਾਰ ਕਹਿੰਦੇ, ਤੇ ਤੁਸੀਂ ਪਰਉਪਕਾਰ ਦੇ ਵਿੱਚ ਜੀਵਨ ਲਾਓ ਆਪਣਾ। ਇਹਦੇ ਸਮਾਨ ਨਾ ਕੋਈ ਤਪ, ਨਾ ਕੋਈ ਜਪ, ਨਾ ਕੋਈ ਵਰਤ, ਨਾ ਕੋਈ ਧਰਮ, ਇਹਦੇ ਮੁਕਾਬਲੇ ਤੇ ਹੈ ਹੀ ਨਹੀਂ ਪਰਉਪਕਾਰ ਦੇ ਮੁਕਾਬਲੇ ਤੇ। ਪਰਉਪਕਾਰ ਵੀ ਜਿਹੜਾ ਕਰਨਾ ਹੈ ਉਹ ਕੰਡੀਸ਼ਨਲ ਨਹੀਂ ਕਰਨਾ, ਦੂਸਰੇ ਦੇ ਉੱਤੇ ਆਸਾਨ ਨਹੀਂ ਕਰਨਾ। ਜੇ ਆਸਾਨ ਕਰੇਗਾ ਤਾਂ ਇਹ ਪਰਉਪਕਾਰ ਹਉਮੈ ਦੇ ਅਧੀਨ ਕਰ ਰਿਹਾ, ਇਹਦਾ ਤੈਨੂੰ ਸੁੱਖ ਨਹੀਂ ਪ੍ਰਾਪਤ ਹੋਏਗਾ, ਦੁੱਖ ਪ੍ਰਾਪਤ ਹੋਏਗਾ, ਕਿਉਂਕਿ ਤੂੰ ਬਦਲਾ ਚਾਹੁੰਦਾ, ਬਦਲਾ ਤਾਂ ਮਿਲਦਾ ਹੀ ਨਹੀਂ ਹੁੰਦਾ। ਆਦਮੀ ਆਪਣੇ ਸੁਭਾਅ ਦੇ ਮੁਤਾਬਕ ਵਰਤਦਾ, ਜਿਹਾ ਜਿਹਾ ਗੁਣ ਉਹਦੇ ਵਿੱਚ ਰਜੋ ਗੁਣ ਤਮੋ ਗੁਣ ਸਤੋ ਗੁਣ ਚੱਲ ਰਿਹਾ ਪਰਮੇਸ਼ਰ ਨੇ ਪਾਇਆ, ਜੋ ਪਾਵੇ ਭਾਂਡੇ ਵਿੱਚ ਬਸਤ ਸਾਹ ਨਿਕਲੇ, ਕਿਆ ਕੋਈ ਕਰੇ ਵਿਚਾਰ ਉਹ ਕਿਵੇਂ ਤੇਰੇ ਕੋਲ ਨਿਰਮਲ ਹਿਰਦੇ ਨਾਲ ਆ ਜਾਏਗਾ। ਤੂੰ ਨਾ ਮੰਗ, ਨੇਕੀ ਕਰ ਦਰਿਆ ਮੇਂ ਡਾਲ, ਪੁੱਛ ਨਾ ਕਿਸੇ ਨੂੰ। ਜੇ ਚਸ਼ਮਾ ਚੱਲਦਾ ਹੈ, ਪਿਆਸੇ ਆ ਕੇ ਪਾਣੀ ਪੀਂਦੇ ਨੇ, ਚਸ਼ਮੇ ਦਾ ਸਵਾਹ ਹੈ ਵੀ ਉਹਨੇ ਵਗਦਾ ਹੀ ਰਹਿਣਾ, ਪਾਣੀ ਕੋਈ ਪੀ ਜਾਓ। ਜੇ ਚਸ਼ਮਾ ਬਦਲਾ ਚਾਹੇ, ਬਦਲਾ ਤਾਂ ਮਿਲਦਾ ਹੀ ਨਹੀਂ ਹੈ, ਗੁਲਾਬ ਦਾ ਫੁੱਲ ਹੈ, ਸੁਗੰਧੀ ਦੇ ਰਿਹਾ, ਉਹਦਾ ਸਵਾਹ ਹੈ, ਨੇਤ ਹੈ ਉਸਦੀ, ਉਹਨੇ ਸੁਗੰਧੀ ਦੇਣੀ ਉਹ ਦੇਣੀ ਹੈ, ਚਾਹੇ ਸੁਗੰਧੀ ਲੈਂਦਾ ਲੈਂਦਾ ਫੁੱਲ ਨੂੰ ਟਾਹਣੀ ਨਾਲ ਅਲੱਗ ਕਰ ਦੇਵੇ, ਹੱਥ ਚ ਆ ਕੇ ਫੇਰ ਵੀ ਉਹਨੇ ਸੁਗੰਧੀ ਉਹ ਦੇਈ ਜਾਣੀ ਹੈ। ਇਹ ਤਾਂ ਸਾਡੇ ਨਾਲ ਬਹੁਤ ਅੱਛੀਆਂ ਚੀਜ਼ਾਂ ਨੇ ਸਾਰੀਆਂ ਹੀ, ਅਸੀਂ ਕਹਿੰਦੇ ਹਾਂ ਵੀ ਇਹ ਵੈਜੀਟੇਸ਼ਨ ਹੈ, ਇਹ ਤਾਂ ਬਹੁਤ ਲੋਅਰ ਲੈਵਲ ਦੀ ਲਾਈਫ ਹੈ, ਇਹ ਤਾਂ ਸਾਨੂੰ ਸਿੱਖਿਆ ਦੇ ਰਹੀ ਹੈ ਬੜੀ ਜ਼ਬਰਦਸਤ, ਵੀ ਉਹ ਸੁਗੰਧੀ ਨਹੀਂ ਛੱਡਦਾ ਦੇਣ ਤੋਂ, ਚਾਹੇ ਤੋੜਨ ਵਾਲਾ। ਸੋ ਮਹਾਰਾਜ ਕਹਿੰਦੇ ਵੀ ਪਰਉਪਕਾਰ ਤੂੰ ਜਿਹੜਾ ਕਰਨਾ ਨਾ, ਕਿਸੇ ਉੱਤੇ ਅਹਿਸਾਨ ਨਾ ਕਰ, ਇਹ ਤੇਰੇ ਉੱਤੇ ਪਰਮੇਸ਼ਰ ਪ੍ਰਸੰਨ ਹੋਏਗਾ ਤੇ ਤੈਨੂੰ ਜਪਾਂ ਤਪਾਂ ਵਰਤਾਂ ਸਭ ਨਾਲੋਂ ਜ਼ਿਆਦਾ ਫਲ ਦੇਵੇਗਾ। ਦੂਸਰਾ ਮਹਾਰਾਜ ਕਹਿੰਦੇ ਬਚਨ ਕਰਕੇ ਨਹੀਂ ਫਿਰਨਾ, ਪਹਿਰਾ ਦੋ ਬਚਨ ਤੇ, ਬਚਨ ਕਰਨ ਤੋਂ ਪਹਿਲਾਂ ਸੋਚੋ। ਤੀਸਰਾ ਕਹਿੰਦੇ ਖਿਮਾ ਕਰਨੀ ਹੈ, ਵੱਡੇ ਹੋ ਕੇ ਨਿਮਰਤਾ ਰੱਖਣੀ ਹੈ। ਚੌਥਾ ਵਚਨ ਉਹਨਾਂ ਨੇ ਕਿਹਾ ਵੀ ਜਿਹਦਾ ਕੋਈ ਬਾਲੀ ਵਾਰਸ ਨਾ ਹੋਵੇ, ਗਰੀਬ ਰੁਲਦਾ ਫਿਰਦਾ ਹੋਵੇ, ਕੋਈ ਉਹਦੀ ਸਹਾਇਤਾ ਕਰਨੀ ਨਾ ਚਾਹੁੰਦਾ ਹੋਵੇ, ਕੋਈ ਉਹਨੂੰ ਨੇੜੇ ਨਾ ਲੱਗਣ ਦਿੰਦਾ ਹੋਵੇ, ਉਹਦੀ ਸਹਾਇਤਾ ਕਰਿਆ ਕਰੋ। ਐਸੇ ਗੁਰਸਿੱਖ ਗੁਰਮਤ ਦੇ ਅੰਦਰ, ਗੁਰਸਿੱਖੀ ਦੇ ਬਾਗ ਦੇ ਅੰਦਰ ਬੇਅੰਤ ਫੁੱਲ ਨੇ, ਜਿਨ੍ਹਾਂ ਤੋਂ ਸਾਨੂੰ ਸਿੱਖਿਆ ਮਿਲ ਸਕਦੀ ਹੈ। ਬਹੁਤ ਵੱਡੀ ਕਹਾਣੀ ਦੇ ਮੁਤਾਬਕ ਅਸੀਂ ਕਹਾਣੀ ਸਮਝ ਕੇ ਛੱਡ ਦਈਏ, ਥੋੜਾ ਜਿਹਾ ਇੰਟਰਸਟ ਸਾਡੇ ਮਨ ਚ ਆਉਂਦਾ ਵੀ ਆਹ ਐ ਹੋਇਆ ਸੀਗਾ, ਐ ਹੋਇਆ ਸੀ ਵੀ ਤੇਰਾ ਵੀ ਕੋਈ ਤਲਕ ਹੈ ਇਸ ਦੇ ਨਾਲ, ਇਹ ਤਾਂ ਤੈਨੂੰ ਕੋਈ ਲਾਈਟ ਪ੍ਰਾਪਤ ਹੁੰਦੀ ਹੈ ਕਿ ਸੁਣ ਕੇ ਹੀ ਛੱਡ ਦਿੱਤੀ। ਸੋ ਇਹਦੀ ਵਿਚਾਰ ਆਪਾਂ ਕਰਨਾ ਗੁਰੂ ਦੂਸਰੇ ਪਾਤਸ਼ਾਹ ਮਹਾਰਾਜ ਦੇ ਦਰਬਾਰ ਦੇ ਅੰਦਰ ਹਰੀ ਦਾ ਜਸ ਕਰਨ ਵਾਸਤੇ। ਦੋ ਪ੍ਰੇਮੀ ਨੇ, ਇੱਕ ਦਾ ਨਾਮ ਸੱਤਾ ਹੈ ਤੇ ਦੂਸਰੇ ਦਾ ਨਾਮ ਬਲਵੰਡ ਹੈ। ਇਹ ਗੁਰੂ ਮਹਾਰਾਜ ਜੀ ਜਦੋਂ ਆਉਂਦੇ ਨੇ, ਸੰਗਤ ਆ ਜਾਂਦੀ ਹੈ ਤਾਂ ਇਹ ਕੀਰਤਨ ਸੁਣਾਉਂਦੇ। ਹੁਣ ਕੀਰਤਨ ਗੁਰੂ ਨਾਨਕ ਪਾਤਸ਼ਾਹ ਨੇ ਕਲਯੁਗ ਦਾ ਸਮਾਂ ਦੇਖ ਕੇ ਨੌਵੇਂ ਤਰ੍ਹਾਂ ਦੀਆਂ ਭਗਤੀਆਂ ਜਿਹੜੀਆਂ ਸੀ, ਸਮੇਂ ਸਮੇਂ ਸਿਰ, ਕਦੇ ਕਿਸੇ ਦੀ ਪ੍ਰਧਾਨਗੀ ਹੁੰਦੀ, ਕਦੇ ਕਿਸੇ ਦੀ ਪ੍ਰਧਾਨਗੀ ਹੁੰਦੀ, ਕਦੇ ਪੂਜਾ ਦੀ ਪ੍ਰਧਾਨਗੀ ਸੀ, ਕਦੇ ਅਰਚਣ ਦੀ ਪ੍ਰਧਾਨਗੀ ਸੀ, ਕਦੇ ਨਮਸਕਾਰ ਦੀ ਪ੍ਰਧਾਨਗੀ ਸੀ। ਲੇਕਿਨ ਮਹਾਰਾਜ ਜੀ ਨੇ ਪ੍ਰਧਾਨਗੀ ਭਗਤੀਆਂ, ਨੌਵਾਂ ਭਗਤੀਆਂ ਚੋਂ ਪ੍ਰਧਾਨਗੀ ਕੀਰਤਨ ਨੂੰ ਦੇ ਦਿੱਤੀ ਤੇ ਆਪ ਨੇ ਫਰਮਾਨ ਕੀਤਾ ਕਿ ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਆ ਲਾਏ ਧਿਆਨ। ਇਹਦੇ ਵਿੱਚ ਕੰਡੀਸ਼ਨ ਹੈ ਕੀਰਤਨ ਦੀ, ਕੀਰਤਨ ਤਾਂ ਸਾਰੀ ਦੁਨੀਆ ਹੀ ਕਰਦੀ ਹੈ, ਲੇਕਿਨ ਜੋ ਫਲ ਇੱਥੇ ਗੁਰੂ ਮਹਾਰਾਜ ਨੇ ਲਿਖਿਆ ਉਹ ਤਾਂ ਪ੍ਰਾਪਤ ਨਹੀਂ ਹੁੰਦਾ। ਇੱਕ ਪਾਸਾ ਅਸੀਂ ਕਹਿ ਸਕਦੇ ਹਾਂ ਵੀ ਗੁਰੂ ਮਹਾਰਾਜ ਨੇ ਜੋ ਕੁਛ ਲਿਖਿਆ ਉਹਦੇ ਚ ਤਾਂ ਗਲਤੀ ਕੋਈ ਨਹੀਂ ਹੋ ਸਕਦੀ, ਉਹਦੇ ਤਾਂ ਅਸੀਂ ਤਰਕ ਨਹੀਂ ਕਰ ਸਕਦੇ, ਕਿੰਤੂ ਨਹੀਂ ਕਰ ਸਕਦੇ। ਨਾ ਹੋਣ ਦਾ ਜਿਹੜਾ ਕੰਮ ਹੈ ਉਹ ਸਾਡੀਆਂ ਤਾਰਾਂ ਚ ਕੋਈ ਨੁਕਸ ਨੇ, ਨੁਕਸ ਸਾਡੇ ਵੱਲ ਆ ਜਾਂਦਾ, ਗਾਉਣ ਵਾਲੇ ਤੇ ਸੁਣਨ ਵਾਲੇ ਵੱਲ। ਪ੍ਰਧਾਨ ਭਗਤੀ ਹੈ ਫਿਰ ਸਾਡਾ ਪਾਰਵਤਾਰਾ ਕਿਉਂ ਨਹੀਂ ਹੁੰਦਾ, ਕਿਉਂ ਨਹੀਂ ਸਾਡਾ ਜੀਵਨ ਬਦਲਦਾ? ਮਹਾਰਾਜ ਤਾਂ ਕਹਿੰਦੇ ਉਹਦਾ ਐਡਾ ਮਹਾਤਮ ਹੈ ਕਿ ਆਪ ਤਰੇ ਸਗਲੇ ਕੁੱਲ ਤਾਰੇ, ਦਰਗਾਹ ਪਾਸਿਓਂ ਜਾਂਦਾ, ਦਰਗਾਹ ਵਿੱਚ ਬਾਇਜ ਤਰੀਕੇ ਨਾਲ ਜੈ ਜੈਕਾਰ ਹੁੰਦੀ ਹੈ ਤੇ ਉਹ ਸਾਨੂੰ ਕਿਉਂ ਨਹੀਂ ਪ੍ਰਾਪਤ ਹੁੰਦੀ? ਇਹਦੇ ਵਿੱਚ ਫਰਕ ਹੈ ਸਤਸੰਗ ਜੀ। ਗੱਲ ਕੀਰਤਨ ਤਾਂ ਸਾਰੀ ਦੁਨੀਆ ਹੀ ਕਰ ਰਹੀ ਹੈ ਤੇ ਅਸੀਂ ਕਹਿ ਵੀ ਰਹੇ ਹਾਂ ਵੀ ਕੀਰਤਨ ਨੂੰ ਪ੍ਰਧਾਨਗੀ ਹੈ, ਪਰ ਇਹ ਚੀਜ਼ ਤਾਂ ਸਾਨੂੰ ਪ੍ਰਾਪਤ ਨਹੀਂ ਹੁੰਦੀ। ਗੁਰੂ ਦਸਵੇਂ ਪਾਤਸ਼ਾਹ ਦੇ ਦਰਬਾਰ ਦੇ ਜੋ ਰਾਗੀ ਸੀ, ਜਿਨ੍ਹਾਂ ਨੂੰ ਹਜ਼ੂਰੀ ਰਾਗੀ ਕਹਿੰਦੇ ਨੇ, ਉਹ ਕੀਰਤਨ ਕਰ ਰਹੇ ਸੀ। ਇੱਕ ਸਿੱਖ ਬੜਾ ਹੀ ਉਦਾਸ ਹੋਇਆ ਹੋਇਆ ਮਹਾਰਾਜ ਦੇ ਚਰਨਾਂ ਤੇ ਆ ਕੇ ਨਮਸਕਾਰ ਕਰਕੇ ਕਹਿੰਦਾ, ਸੱਚੇ ਪਾਤਸ਼ਾਹ ਮੈਂ ਤਾਂ ਲੁੱਟਿਆ ਗਿਆ, ਮੈਂ ਤਾਂ ਮਾਰਿਆ ਗਿਆ। ਮਹਾਰਾਜ ਨੇ ਹੱਥ ਕਰਿਆ, ਕੀਰਤਨ ਬੰਦ ਹੋ ਗਿਆ। ਕਹਿੰਦੇ ਦਸ ਪ੍ਰੇਮੀਆਂ ਕੀ ਗੱਲ ਹੈ? ਕਹਿੰਦਾ, ਸੱਚੇ ਪਾਤਸ਼ਾਹ ਮੈਂ ਤੇਰੀ ਸੇਵਾ ਕਰਨ ਵਾਸਤੇ ਆਇਆ ਸੀ, ਮੇਰਾ ਘਰ ਭੰਨ ਲਿਆ ਕਿਸੇ ਨੇ, ਜੋ ਕੁਛ ਮੈਂ ਮਾੜਾ ਮੋਟਾ ਘਰ ਦੇ ਵਿੱਚ ਰੱਖ ਕੇ ਆਇਆ ਸੀ ਸਭ ਕੁਝ ਚੱਕ ਕੇ ਲੈ ਗਿਆ। ਮਹਾਰਾਜ ਕਹਿੰਦੇ, ਕੋਈ ਨੀ, ਕਹੀ ਕਹਿੰਦੇ ਇੱਥੇ ਹੀ ਹੈ। ਸਾਰੇ ਹੀ ਕਹਿਣ ਲੱਗੇ ਵੀ ਸੱਚੇ ਪਾਤਸ਼ਾਹ ਇਹ ਕੀ ਵਚਨ ਤੁਸੀਂ ਕਰ ਦਿੱਤਾ ਵੀ ਕਹੀ ਇੱਥੇ ਹੀ ਹੈ, ਸਾਡੇ ਤਾਂ ਸਮਝ ਵਿੱਚ ਕੁਛ ਨਹੀਂ ਆਉਂਦਾ। ਮਹਾਰਾਜ ਕਹਿਣ ਲੱਗੇ ਵੀ ਪ੍ਰੇਮੀਓ, ਇੱਕ ਚੌਧਰੀ ਸੀ ਕਿਸੇ ਪਿੰਡ ਦਾ, ਉਹਦੀ ਕਹੀ ਗੁਆਚ ਗਈ ਤੇ ਉਸਨੇ ਟੰਡੋਰਚੀ ਨੂੰ ਬੁਲਾਇਆ, ਭਰਾਈ ਹੁੰਦੇ ਸੀ ਉਹਨਾਂ ਦਿਨਾਂ ਚ, ਤੇ ਉਹ ਪਿੰਡ ਦੇ ਅੰਦਰ ਡੱਫ ਫੇਰਦੇ ਹੁੰਦੇ, ਢੋਲ ਵਜਾਉਂਦੇ ਹੁੰਦੇ। ਉਹਨੂੰ ਕਹਿਤਾ ਵੀ ਪਿੰਡ ਦੇ ਅੰਦਰ ਅਨਾਊਂਸਮੈਂਟ ਕਰਦੇ ਬਈ ਚੌਧਰੀ ਦੀ ਕਹੀ ਦੇ ਦੋ, ਜੇ ਨਾ ਦਿੱਤੀ ਤਾਂ ਪਿੰਡ ਦੀ ਤਲਾਸ਼ੀ ਕਰਕੇ ਅਸੀਂ ਕੱਢ ਲੈਣੀ ਆ। ਉਹ ਸਵੇਰ ਤੋਂ ਦੁਪਹਿਰ ਤੱਕ ਅਨਾਊਂਸਮੈਂਟ ਕਰਦਾ ਰਿਹਾ ਬਈ ਚੌਧਰੀ ਦੀ ਕਹੀ ਦੇ ਦੋ, ਨਹੀਂ ਘਰਾਂ ਦੀ ਤਲਾਸ਼ੀ ਹੋ ਜੂ। ਕਿਸੇ ਨੇ ਵੀ ਕਹੀ ਲਿਆ ਕੇ ਨਾ ਦਿੱਤੀ ਤੇ ਚੌਧਰੀ ਬੜਾ ਸਿਆਣਾ ਸੀ, ਕਹਿਣ ਲੱਗਿਆ ਵੀ ਕੋਈ ਨਹੀਂ ਆਇਆ। ਕਹਿੰਦਾ ਢੰਡੋਰਚੀ ਹੈ ਨਾ ਜਿਹੜਾ, ਪਹਿਲਾਂ ਇਹਦੇ ਘਰ ਤੋਂ ਹੀ ਸ਼ੁਰੂ ਕਰੀਏ ਆਪਾਂ ਤਲਾਸ਼ੀ। ਜਦ ਉਹਦੇ ਘਰ ਗਏ ਉੱਥੇ ਕਹੀ ਪਈ, ਸਾਰੇ ਕਹਿਣ ਲੱਗੇ ਵੀ ਸੱਚੇ ਪਾਤਸ਼ਾਹ ਇਹੀ ਜੀ ਗੱਲ ਕਹਿੰਦੇ ਹਾਂ, ਲੋਕਾਂ ਨੂੰ ਤਾਂ ਸਮਝਾਉਂਦਾ ਸੀ ਲੇਕਿਨ ਕਹੀ ਆਪਣੇ ਘਰ ਪਈ ਹੋਈ ਸੀ ਚੋਰੀ ਦੀ। ਕਹਿੰਦੇ ਸੱਚੇ ਪਾਤਸ਼ਾਹ ਸਾਡੇ ਵਚਨ ਨਹੀਂ ਸਮਝਿਆ। ਕਹਿੰਦੇ ਵਚਨ ਤਾਂ ਸਿੱਧਾ ਹੀ ਆ, ਜਿਹੜੇ ਕੀਰਤਨ ਕਰਦੇ ਨੇ ਇਹਨਾਂ ਨੇ ਇਹਦਾ ਤਾਲਾ ਭੰਨਿਆ, ਜਾਓ ਇਹਨਾਂ ਦੇ ਘਰ ਚੋਂ ਚੱਕ ਲਿਓ ਜਾ ਕੇ ਚੀਜ਼। ਬੜੀ ਹੈਰਾਨੀ ਦੀ ਗੱਲ, ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਦਾ ਦਰਬਾਰ ਹੋਵੇ ਤੇ ਕੀਰਤਨੀਆਂ ਦੇ ਉੱਤੇ ਕੋਈ ਅਸਰ ਹੀ ਨਾ ਹੁੰਦਾ ਹੋਵੇ। ਇਹਦਾ ਮਤਲਬ ਹੈ ਵੀ ਇਹ ਆਰਟ ਦੇ ਤੌਰ ਤੇ ਵਰਤਦੇ ਸੀ ਤੇ ਇਹਨਾਂ ਨੇ ਗੱਲ ਸਮਝੀ ਨਹੀਂ ਸੀ। ਗੁਰੂ ਮਹਾਰਾਜ ਦੇ ਪਾਸ, ਗੁਰੂ ਅੰਗਦ ਸਾਹਿਬ ਦੇ ਪਾਸ ਦੋ ਤਿੰਨ ਸਿੱਖ ਆਏ। ਇੱਕ ਦਾ ਨਾਂ ਭਾਈ ਚਾਜੂ ਸੀ, ਇੱਕ ਨਾਂ ਮੁਕੰਦਾ ਸੀ, ਇੱਕ ਨਾਂ ਕਟਾਰੂ ਸੀ। ਕਹਿਣ ਲੱਗੇ ਸੱਚੇ ਪਾਤਸ਼ਾਹ ਕੋਈ ਤਾਂ ਬਾਣੀ ਪੜ੍ਹਦਾ, ਕੋਈ ਕੀਰਤਨ ਕਰਦਾ, ਕੋਈ ਕਥਾ ਕਰਦਾ ਤੇ ਆਪ ਸਾਨੂੰ ਇਹਦਾ ਮਹਾਤਮ ਦੱਸੋ। ਅੱਡ ਅੱਡ ਇੱਕ ਕੀਰਤਨ ਕਰਦੇ ਨੇ, ਕੀਰਤਨ ਕਰਨ ਦੇ ਵਿੱਚ ਬੋਲੀ ਜਾਂਦੇ ਨੇ। ਇੱਕ ਹੱਲੇ ਦਾ ਕੀਰਤਨ ਕਰਦੇ ਨੇ, ਕੀਰਤਨ ਅਖੰਡ ਕੀਰਤਨ ਕਰਦੇ ਨੇ, ਇੱਕ ਬਾਣੀ ਪੜ੍ਹਦੇ ਆ। ਮਹਾਰਾਜ ਕਹਿੰਦੇ ਦੇਖੋ ਵੀ ਪ੍ਰੇਮੀ, ਜਿਹੜਾ ਤਾਂ ਬਾਣੀ ਪੜ੍ਹਦਾ ਇਹ ਤਾਂ ਆਪਣਾ ਹਲਟ ਚਲਾਉਂਦਾ। ਹਲਟ ਦੇ ਨਾਲ ਇਹ ਹੁੰਦਾ ਵੀ ਆਪਣਾ ਖੇਤ ਭਰ ਲੈਂਦਾ, ਔੜ ਲੱਗੀ ਹੋਵੇ ਆਪਣਾ ਖੇਤ ਨੂੰ ਨਹੀਂ ਭਰਦਾ। ਪਰ ਜੇ ਭਲਾ ਵਿਹਲ ਮਿਲ ਵੀ ਜਾਵੇ, ਖੂਹ ਚ ਜ਼ਿਆਦਾ ਪਾਣੀ ਹੋਵੇ ਤੇ ਬਲਦ ਚੰਗੇ ਹੋਣ ਤਾਂ ਕਹਿੰਦੇ ਹੋ ਸਕਦਾ ਗੁਆਂਢੀ ਦੇ ਖੇਤ ਨੂੰ ਵਿਘੇ ਦੋ ਵਿਘੇ ਨੂੰ ਪਾਣੀ ਲੱਗ ਜਾਵੇ। ਕਹਿੰਦੇ ਇਹਦਾ ਤਾਂ ਮਹਾਤਮ ਇੰਨਾ ਹੀ। ਦੂਸਰਾ ਜਿਹੜਾ ਹੈ ਜਿਹਨੂੰ ਅਖੰਡ ਕੀਰਤਨ ਕਹਿੰਦੇ ਨੇ, ਕਹਿੰਦੇ ਇਹ ਹੁੰਦਾ ਛਾਛੜੇ ਦਾ ਮੀਂਹ। ਇਹ ਜਦੋਂ ਵਰਦਾ ਗਲੀਆਂ ਕੋਠਿਆਂ ਦੇ ਸਾਰੇ ਕੂੜੇ ਨੂੰ ਹੂੰਜ ਕੇ ਰੋੜ ਕੇ ਲੈ ਜਾਂਦਾ ਤੇ ਗਲੀਆਂ ਸਾਫ਼ ਸੁਥਰੀਆਂ ਹੋ ਜਾਂਦੀਆਂ। ਤੀਸਰਾ ਜਿਹੜਾ ਹੈ ਕਹਿੰਦੇ ਇਹ ਹੋ ਜਾਂਦਾ, ਇਹਦੇ ਨਾਲ ਕੀ ਹੁੰਦਾ ਫਲੱਡ ਆ ਜਾਂਦੇ ਨੇ, ਹੜ੍ਹ ਆ ਜਾਂਦੇ ਨੇ, ਨੀਵਿਆਂ ਥਾਵਾਂ ਤੇ ਪਾਣੀ ਭਰ ਜਾਂਦਾ, ਉੱਚੇ ਥਾਂ ਖੁਸ਼ਕ ਰਹਿ ਜਾਂਦੇ ਨੇ ਕਿਉਂਕਿ ਜ਼ੋਰ ਨਾਲ ਬਣੇ ਹੈ 10-15 ਮਿੰਟ ਤੇ ਚੀਜ਼ ਰੁੜਦੀ ਉਹ ਚਲੀ ਗਈ ਹੈ। ਤੇ ਜਿਹੜਾ ਕੀਰਤਨ ਕਰਦਾ ਤੇ ਫੇਰ ਸ਼ਬਦ ਦੀ ਵਿਚਾਰ ਕਰਦਾ, ਕਹਿੰਦੇ ਇਹ ਹੈਗਾ ਨਿੱਕੀ ਕਣੀ ਦਾ ਮੀਂਹ। ਕਦੇ ਮੀਂਹ ਆ ਗਿਆ ਥੋੜਾ ਜਿਹਾ ਵਰਿਆ ਤੇ ਉਹਦੇ ਬਾਅਦ ਫਿਰ ਛੋਟੀ ਛੋਟੀਆਂ ਕਣੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ, ਫੇਰ ਮਾੜਾ ਜਿਹਾ ਆ ਜਾਂਦਾ ਫੇਰ ਪੈਣੀਆਂ ਸ਼ੁਰੂ ਹੋ ਜਾਂਦਾ। ਕਹਿੰਦੇ ਇਹਦੇ ਨਾਲ ਪਾਣੀ ਜਾਇਆ ਨਹੀਂ ਜਾਂਦਾ ਤੇ ਧਰਤੀ ਦੇ ਵਿੱਚ ਰਚ ਜਾਇਆ ਕਰਦੇ ਤੇ ਧਰਤੀ ਦੇ ਹੇਠਲੇ ਪਾਣੀ ਨੂੰ ਰਲ ਕੇ ਇਹ ਬੜੀ ਦੇਰ ਤੱਕ ਨਲਕਿਆਂ ਦਾ ਤੇ ਪਾਣੀ ਉੱਚਾ ਰੱਖਦਾ, ਧਰਤੀ ਦਾ ਰੁੜਦਾ ਨਹੀਂ ਹੈ ਇਹਦੇ ਵਿੱਚ ਪਾਣੀ। ਕਹਿੰਦੇ ਬਸ ਆਹੀ ਹੈ ਜਿਹੜਾ ਬਾਣੀ ਪੜਦਾ ਉਹ ਆਪਣਾ ਆਧਾਰ ਕਰਦਾ, ਵੱਧ ਤੇ ਵੱਧ ਕੋਈ ਇੱਕ ਅੱਧਾ ਸੁਣਨ ਵਾਲਾ ਕੋਲ ਹੋਇਆ ਕਹਿੰਦੇ ਉਹਦਾ ਵੀ ਫਾਇਦਾ ਹੋ ਜਾਏਗਾ ਜੋ ਮਨ ਚਿੱਤ ਲਾ ਕੇ ਬਾਣੀ ਸੁਣੇ। ਦੂਸਰਾ ਜਿਹੜਾ ਕਹਿੰਦੇ ਅਖੰਡ ਕੀਰਤਨ ਹੈ, ਇਹਦੇ ਨਾਲ ਇਹ ਹੁੰਦਾ ਵੀ ਜਿੰਨੇ ਬੈਠੇ ਕੀਰਤਨ ਕਰਦੇ ਆ ਉਸ ਵੇਲੇ ਉਹਨਾਂ ਦੇ ਮਨਾਂ ਦੇ ਫੁਰਨੇ ਰੋੜ ਕੇ ਲੈ ਜਾਏਗਾ। ਗਿੱਲ ਕਿੰਨੀ ਕੁ ਜਾਂਦੀ ਹੈ ਇਹ ਕਹਿੰਦੇ ਦੂਸਰਾ ਸਵਾਲ ਹੈ। ਬਾਣੀ ਦਾ ਰਸ ਆਏਗਾ, ਸਾਜਾਂ ਦਾ ਰਸ ਆਏਗਾ, ਬੋਲਣ ਦਾ ਰਸ ਆਏਗਾ, ਲੇਕਿਨ ਇਸੇ ਤਰ੍ਹਾਂ ਹੋਏਗਾ। ਤੀਸਰਾ ਹੁੰਦਾ ਹੈ ਸ਼ਬਦ ਵੀ ਪੜ ਲਿਆ, ਬਾਣੀ ਦੀ ਵਿਚਾਰ ਵੀ ਕਰ ਲਈ, ਕਹਿੰਦੇ ਇਹ ਨਿੱਕੀ ਕਣੀ ਦਾ ਮੀਂਹ ਹੋਇਆ ਕਰਦਾ। ਸੋ ਜਿਹੜਾ ਕਥਾ ਤੇ ਕੀਰਤਨ ਹੈ ਇਹ ਤਾਂ ਹੈਗੀ ਮਾਂ, ਤੇ ਜਿਹੜਾ ਅਖੰਡ ਕੀਰਤਨ ਹੈ ਕਹਿੰਦੇ ਪੁੱਤਰ ਹੈ। ਲੇਕਿਨ ਇਹਨਾਂ ਸਾਰਿਆਂ ਦਾ ਜਿਹੜਾ ਪਿਓ ਹੈ ਉਹ ਪ੍ਰੇਮ ਹੈ। ਪ੍ਰੇਮ ਹੋਵੇ ਤਾਂ ਇਹ ਪੁੱਤਰ ਦੀ ਪੁੱਤਰ ਦਾ ਜਨਮ ਹੁੰਦਾ। ਸੋ ਇਸ ਕਰਕੇ ਕੀਰਤਨ ਕਰਨ ਦੇ ਵਿੱਚ ਭੇਜਦਾ। ਸੋ ਕੀਰਤਨ ਮਹਾਰਾਜ ਫਰਮਾਨ ਕਰਦੇ ਆ ਕਿ ਕਲ ਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਆ ਲਾਏ ਧਿਆਨਾ, ਆਪ ਤਰੇ ਸਗਲੇ ਕੁਲ ਤਾਰੇ, ਦਰਗਾਹ ਪਰਸੋਂ ਜਾਏ। ਲੇਕਿਨ ਇਹ ਪ੍ਰਾਪਤ ਨਹੀਂ ਹੋਇਆ ਕਰਦਾ ਜਦ ਤੱਕ ਕੋਈ ਲੇਖ ਗੁਪਤ ਰੂਪ ਦੇ ਅੰਦਰ ਮੱਥੇ ਵਿੱਚ ਨਾ ਲਿਖਿਆ ਜਾਵੇ, ਉਹਦਾ ਸਮਾਂ ਪ੍ਰਗਟ ਹੋਣ ਦਾ ਨਾ ਆ ਜਾਵੇ। ਕੋਲ ਰਹਿੰਦਾ ਹੋਇਆ ਬੰਦਾ ਨਾ ਹਰੀ ਜਸ ਕਰ ਸਕਦਾ ਨਾ ਸਤਸੰਗ ਦਾ ਲਾਹਾ ਪ੍ਰਾਪਤ ਕਰ ਸਕਦਾ। ਨਾ ਇੱਥੇ ਰੋਕ ਹੈ, ਕਿਸੇ ਨੂੰ ਬੰਦਿਸ਼ ਨਹੀਂ, ਕੋਈ ਆਓ। ਲੇਕਿਨ ਸਭ ਕੁਛ ਹੁੰਦੇ ਹੋਏ ਫੇਰ ਕਿਉਂ ਨਹੀਂ ਆਉਂਦੇ? ਮਹਾਰਾਜ ਕਹਿੰਦੇ ਇਸ ਕਰਕੇ ਨਹੀਂ ਆਉਂਦੇ ਕਿ ਇਹ ਪ੍ਰਾਪਤ ਨਹੀਂ ਹੁੰਦਾ। ਇਸ ਤਰ੍ਹਾਂ ਨਾਲ ਫਰਮਾਨ ਕਰਦੇ ਹਾਂ, ਪੜ੍ਹੋ ਗਿਆ
ਸਰਕਰਮਨ ਕੇ ਕਰਮਾ ਜੀ ਹਰ ਕੀਰਤ ਸਾਧ ਸੰਗਤ ਹੈ।
ਸਿਰ ਕਰਮਨ ਕੇ ਕਰਮਾ ਮਹਾਰਾਜ ਕਹਿੰਦੇ ਸਾਰੇ ਸੰਸਾਰ ਦੇ ਅੰਦਰ ਕਲਯੁਗ ਦੇ ਕਰਮਾਂ ਚ ਸ਼੍ਰੋਮਣੀ ਜੋ ਕਰਮ ਨੇ ਦੋ ਨੇ ਹਰੀ ਦਾ ਜਸ ਕਰਨਾ ਤੇ ਸਾਧੂਆਂ ਦੀ ਸੰਗਤ ਕਰਨੀ ਲੇਕਿਨ ਇਹ ਮਿਲਦੀ ਨਹੀਂ ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਰ ਲੈਣਾ ਜਿਹਦੇ ਮੱਥੇ ਵਿਚ ਲੇਖ ਲਿਖਿਆ ਹੋਏ ਉਹਨੂੰ ਤਾਂ ਪ੍ਰਾਪਤ ਹੋ ਜਾਂਦੀ ਹੈ ਦੂਏ ਬਾਂਝੇ ਰਹਿ ਜਾਂਦੇ ਕੋਲ ਹੁੰਦੇ ਇਹਨੂੰ ਨਹੀਂ ਪਤਾ ਲੱਗਦਾ ਸੋ ਕੀਰਤਨ ਕਰਨ ਦੇ ਅੰਦਰ ਭੇਜਤਾ ਸਾਧ ਸਿੰਘ ਜੀ ਆ ਜੇ ਗੱਲ ਕੀਰਤਨ ਕਰਨ ਵਾਲਿਆਂ ਦੀ ਸਮਝ ਆ ਜਾਵੇ ਤਾਂ ਥੋੜੀ ਜਿਹੀ ਮਿਹਨਤ ਨਾਲ ਬਹੁਤ ਵੱਡਾ ਫਲ ਪ੍ਰਾਪਤ ਕਰ ਸਕਦੇ ਮਹਾਰਾਜ ਇੱਕ ਸ਼ਬਦ ਦੇ ਅੰਦਰ ਫਰਮਾਨ ਕਰਦੇ ਆ ਕਿ ਭਲੋ ਭਲੋ ਰੇ ਕੀਰਤਨੀਏ ਰਾਮ ਰਮਾ ਰਾਮ ਗੁਣ ਗਾਓ ਛੋੜ ਮਾਇਆ ਕੇ ਧੰਦ ਸੋ ਆਹ ਵਿਚਾਰ ਕਰਨ ਵਾਲੀ ਬਾਤ ਹੈ ਕਿ ਪਰਮੇਸ਼ਰ ਜੋ ਸਾਰੇ ਪਰਿਪੂਰਨ ਹੈ ਜਦੋਂ ਕੀਰਤਨ ਕਰਨ ਵਾਸਤੇ ਬੈਠਦੇ ਹੋ ਪਹਿਲਾਂ ਬਿਰਤੀ ਨੂੰ ਖਿੱਚ ਕੇ ਅੰਦਰ ਲਿਜਾ ਕੇ ਸੁਰਤ ਨੂੰ ਟਿਕਾਓ ਧਿਆਨ ਵਿੱਚ ਲੈ ਕੇ ਜਾਓ ਜਿਹਨੂੰ ਮਹਾਰਾਜ ਨੇ ਲਿਖਿਆ ਗੁਰਮੁਖ ਜਪੀਐ ਲਾਏ ਧਿਆਨ ਉਹ ਧਿਆਨ ਕਿਹੜਾ ਹੈ ਇਹ ਸੱਚਾਈ ਹੈ ਵੀ ਵਾਹਿਗੁਰੂ ਜੀ ਸਾਰੇ ਪਰਿਪੂਰਨ ਨੇ ਲੇਕਿਨ ਅਸੀਂ ਹਰ ਵਕਤ ਭੁੱਲੇ ਰਹਿੰਦੇ ਉਹ ਪਰਮੇਸ਼ਰ ਜੋ ਰਮਿਆ ਹੋਇਆ ਸਾਡੇ ਨਾਲ ਚਾਰੇ ਪਾਸੇ ਜ਼ਿਮੀ ਜ਼ਮਾਨ ਕੇ ਵਿਖੇ ਸਮਸਤੇ ਜੋਤ ਹੈ ਨਾ ਘਾਟ ਹੈ ਨਾ ਬਾਢ ਹੈ ਨਾ ਬਾਢ ਘਾਟ ਹੋਤਾ ਹੈ ਸੁਰਾਂ ਨਾਲੋਂ ਤਾਲ ਨਾਲੋਂ ਤਾਨ ਨਾਲੋਂ ਜ਼ਰੂਰੀ ਹੈ ਕਿ ਉੱਥੇ ਸੁਰਤ ਜਾਵੇ ਜਦੋਂ ਉੱਥੇ ਸੁਰਤ ਚਲੀ ਗਈ ਕਹਿੰਦੇ ਰਾਮ ਰਮਾ ਰਾਮ ਰਾਮਾ ਗੁਣ ਗਾਓ ਛੋੜ ਮਾਇਆ ਕਿ ਤਾਂ ਦੱਸੋ ਇਹਦੇ ਵਿੱਚ ਹੁਣ ਐਂ ਨਾ ਕਹੋ ਵੀ ਮੈਨੂੰ ਕੋਈ ਚੰਗਾ ਕਹੇ ਮੇਰੀ ਸੁਰ ਦੀ ਪ੍ਰਸ਼ੰਸਾ ਕਰੇ ਮੈਂ ਆਹ ਰਾਗ ਚੰਗੀ ਤਰ੍ਹਾਂ ਨਾਲ ਗਾ ਸਕਦਾ ਇਹ ਕਹਿੰਦੇ ਸਾਰੇ ਮਾਇਆ ਦੇ ਧੰਦ ਨੇ ਇਹ ਛੱਡ ਦੋ ਕੋਈ ਵੀ ਵਾਸ਼ਨਾ ਨਾ ਕਰੋ ਵੀ ਮੈਨੂੰ ਕੋਈ ਪ੍ਰਸ਼ੰਸਾ ਮੇਰੀ ਪ੍ਰਸ਼ੰਸਾ ਕਰੇ ਜਾਂ ਮੈਨੂੰ ਕੁਛ ਇਹਦੇ ਬਜ਼ਾਨੇ ਚ ਦੇਵੇ ਕਹਿੰਦੇ ਛੱਡ ਕੇ ਕੀਰਤਨ ਕਰੋ ਫੇਰ ਪੰਜ ਬਜੰਤਰ ਕਰੇ ਸੰਤੋਖਾ ਪੰਜ ਸਾਜ ਨਾਲ ਲਵੇ ਇਹ ਗੱਲ ਹੁਣ ਸਮਝਣ ਵਾਲੀ ਹੈ ਕਿ ਪੰਜ ਸਾਜ ਕਿਹੜੇ ਲਏ ਕਹਿੰਦੇ ਪਹਿਲਾਂ ਤਾਂ ਸੱਤ ਦਾ ਸਾਜ ਲਵੇ ਸੱਤ ਹੈ ਵਾਹਿਗੁਰੂ ਦੂਸਰਾ ਹੈ ਸੰਤੋਖ ਤੀਸਰਾ ਹੈ ਧੀਰਜ ਚੌਥਾ ਹੈ ਧਰਮ ਪੰਜਵਾਂ ਹੈ ਵਿਚਾਰ ਇਹਨਾਂ ਦੇ ਤਾਂ ਸਾਜ ਲਵੇ ਜਿਹੜੇ ਨਾਲ ਚਿਮਟੇ ਢੋਲਕੀਆਂ ਵੱਜਦੇ ਨੇ ਸੱਤ ਦਾ ਸੰਤੋਖ ਦਾ ਧੀਰਜ ਦਾ ਧਰਮ ਦਾ ਤੇ ਵਿਚਾਰ ਦਾ ਤੇ ਸੱਤ ਸੁਰਾਂ ਜਿਹੜੀਆਂ ਵਜਾਉਣੀਆਂ ਨੇ ਪੰਜ ਬਜੰਤਰ ਕਰੇ ਸੰਤੋਖਾ ਸਾਤ ਸੁਰਾਂ ਲੈ ਚੱਲੇ ਸੱਤ ਸੁਰਾਂ ਦੇ ਉੱਤੇ ਉਂਗਲੀਆਂ ਰੱਖੇ ਕਿਹੜੀਆਂ ਨੇ ਸੱਤ ਸੁਰਾਂ ਕਹਿੰਦੇ ਇੱਕ ਤਾਂ ਹੈ ਕਰਨਾ ਦਇਆ ਕਰਨੀ ਗਰੀਬ ਦੇ ਉੱਤੇ ਮੈਤਰੀ ਪਿਆਰ ਨਾਲ ਵਰਤਣਾ ਸਾਰਿਆਂ ਦੇ ਨਾਲ ਮੁਦਤਾ ਪ੍ਰਸ਼ੰਸਾ ਕਰਨੀ ਜਿਹਨੂੰ ਪਰਮੇਸ਼ਰ ਨੇ ਵੱਧ ਦਿੱਤਾ ਕੋਈ ਗੁਣ ਦਿੱਤਾ ਉਹਦੀ ਪ੍ਰਸ਼ੰਸਾ ਕਰਨੀ ਉਪੇਖਿਆ ਲੜਾਈ ਝਗੜੇ ਵੱਲੋਂ ਉਦਾਸ ਬਿਰਤੀ ਧਾਰਨ ਕਰਨੀ ਖਿਮਾ ਸ਼ਾਂਤੀ ਸ਼ਰਧਾ ਇਹ ਸੱਤ ਸੁਰਾਂ ਨੇ ਪੰਚ ਬਜੰਤਰ ਕਰੇ ਸੰਤੋਖਾ ਸਾਤ ਸੁਰਾਂ ਲੈ ਚੱਲ ਬਾਜਾ ਮਾਣ ਤਾਣ ਤਾਰ ਕਹਿੰਦੇ ਹੁਣ ਜਿਹੜਾ ਤਾਣ ਦੇਣਾ ਨਾ ਵਜਾਉਂਦੇ ਨੇ ਤਾਣ ਦਿੰਦੇ ਨੇ ਤੋੜਾ ਦਿੰਦੇ ਨੇ ਕਹਿੰਦੇ ਮਾਣ ਤਾਂ ਜਦੇ ਮਾਣ ਬਿਲਕੁਲ ਹੀ ਖਤਮ ਕਰਦੇ ਆਪਣਾ ਪਾਓ ਨਾ ਬੀਗਾ ਕਰ ਲੈ ਵਾਹਿਗੁਰੂ ਤੋਂ ਬੇਮੁਖ ਹੋਣ ਦੀ ਕੋਈ ਬਾਤ ਨਾ ਕਰੇ ਫੇਰ ਹੀ ਫੇਰ ਨਾ ਹੋਵੇ ਕਵੀ ਕਹਿੰਦੇ ਜਿਹੜਾ ਕੀਰਤਨੀਆ ਐ ਕੀਰਤਨ ਕਰ ਲੂ ਉਹ 84 ਦੇ ਵਿੱਚ ਮੁੜ ਕੇ ਕਦੇ ਨਹੀਂ ਆਏਗਾ ਇੱਕ ਸ਼ਬਦ ਬੰਦ ਪਾਲੇ ਇੱਕ ਸ਼ਬਦ ਨੂੰ ਪੱਲੇ ਬੰਨ ਲੈ ਇਹ ਸਾਰਿਆਂ ਨੂੰ ਨਹੀਂ ਆਉਂਦਾ ਸਾਧ ਸਿੰਘ ਜੀ ਸਾਜ਼ ਤਾਂ ਸਾਰੇ ਵਜਾਉਂਦੇ ਨੇ ਬੜੇ ਸੋਹਣੇ ਰਸੀਲੇ ਕੀਰਤਨ ਨੇ ਮੋਹ ਲੈਂਦੇ ਨੇ ਹਜ਼ਾਰਾਂ ਬੰਦਿਆਂ ਨੂੰ ਪਰ ਜੇ ਕਿਤੇ ਇਹ ਕੀਰਤਨ ਹੋ ਜਾਵੇ ਫਿਰ ਤਾਂ ਦੁਨੀਆਂ ਸਾਰੀ ਉਲਟ ਕੇ ਹੀ ਪੈ ਜੇ ਉਹ ਤਾਂ ਪਰਮੇਸ਼ਰ ਨਾਲ ਮਿਲੇ ਹੋਏ ਪੁਰਸ਼ ਹੋਇਆ ਕਰਦੇ ਨੇ ਤੇ ਇਹ ਦਾਤ ਹੈ ਵਾਹਿਗੁਰੂ ਦੀ ਜਿਹਨੂੰ ਦਿੰਦਾ ਹੈ ਉਹਨੂੰ ਪ੍ਰਾਪਤ ਹੁੰਦੀ ਹੈ ਇਸ ਤਰ੍ਹਾਂ ਨਾਲ ਪਾ ਲਓ
ਜੋ ਗੁਣ ਗਾਉਂਦੇ ਨੇ ਜਿਸਨੂੰ ਤੂੰ ਆਪ ਦੇਵੇ
ਜਸ ਉਹੀ ਕਰ ਸਕਦਾ ਦੂਸਰਾ ਨਹੀਂ ਕਰ ਸਕਦਾ ਦੂਸਰਾ ਜੇ ਕਰਦਾ ਵੀ ਹੈ ਤਾਂ ਉਪਰੋਂ ਉਪਰੋਂ ਕਰਦਾ ਉਹਦਾ ਥਕੇਵਾਂ ਪੱਲੇ ਪਿਆ ਕਰਦਾ ਥੱਕ ਜਾਂਦਾ ਘੰਟੇ ਦੇ ਬਾਅਦ ਸਿਰ ਫੜ ਲਏਗਾ ਮੇਤੇ ਤਾਂ ਘੰਟੇ ਦੇ ਵੱਧ ਨਹੀਂ ਹੁੰਦਾ ਕਿਉਂਕਿ ਜਸ ਕਰਨ ਦੀ ਜਾਂਚ ਨਹੀਂ ਆਈ ਅਜੇ ਤੱਕ ਕਰਦਾ ਹੈਗਾ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਆਪਦਾ ਤੇ ਮਹਾਰਾਜ ਫਰਮਾਨ ਕਰਦੇ ਆ ਕਿ ਜਿਨ ਹਰ ਹਿਰਦਾ ਸੇਵਿਆ ਤਿੰਨ ਹਰ ਆਪ ਮਿਲਾਏ ਗੁਣ ਕੀ ਸਾਂਝ ਤਿੰਨ ਸਿਉ ਕਰੀ ਸਭ ਔਗੁਣ ਸ਼ਬਦ ਚ ਲਾਏ ਗੁਣਾਂ ਦੀ ਸਾਂਝ ਕਹਿੰਦੇ ਉਹਨਾਂ ਨਾਲ ਕਰੋ ਜਿਹਨੇ ਔਗਣ ਸ਼ਬਦ ਦੇ ਨਾਲ ਸਾਰੇ ਔਗਣ ਜਲਾ ਦਿੱਤੇ ਔਗਣ ਵੇਖਣ ਪੱਲਰੀ ਜਿਸ ਦੇਹ ਸੋ ਪਾਏ ਸੱਚੇ ਪਾਏ ਜਿਹਨੂੰ ਪਰਮੇਸ਼ਰ ਦਿੰਦਾ ਉਸੇ ਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ ਬਲਿਹਾਰੀ ਗੁਰੇ ਆਪਣੇ ਜਿਹਨੇ ਔਗਣ ਮੇਟ ਗੁਣ ਪ੍ਰਗਟਿਆ ਹਰੀ ਦੇ ਜਸ ਕਰਨ ਦਾ ਗੁਣ ਪ੍ਰਗਟਾ ਦਿੱਤਾ ਤੇ ਔਗਣ ਸਾਰੇ ਮੇਟ ਦਿੱਤੇ ਵੱਡੀ ਵਡਿਆਈ ਵੱਡੇ ਕੀ ਗੁਰਮੁਖ ਆਦਾ ਸੋ ਗੁਣ ਜਿਹੜਾ ਹੈ ਸਾਧ ਸਿੰਘ ਜੀ ਜਿੰਨਾ ਜਿੰਨਾ ਵਧੇਗਾ ਜਿੰਨਾ ਜਿੰਨਾ ਜਸ ਕਰੇਗਾ ਜਿੰਨਾ ਕੀਰਤਨ ਕਰੇਗਾ ਇੱਥੇ ਸਾਵਧਾਨੀ ਦੀ ਲੋੜ ਹੈ ਹਰੀ ਦਾ ਜਸ ਕਰਨਾ ਭੌਰਿਆਂ ਨੇ ਆਉਣਾ ਉਹਨਾਂ ਨੇ ਸੁਣਨਾ ਸੁਣ ਕੇ ਪ੍ਰਸ਼ੰਸਾ ਕਰਨੀ ਪ੍ਰਸ਼ੰਸਾ ਜਿਹੜੀ ਹੈ ਇਹ ਇੱਕ ਬੜੀ ਭਾਰੀ ਰੁਕਾਵਟ ਹੈ ਆਦਮੀ ਦੀ ਰੂਹਾਨੀ ਤਰੱਕੀ ਚ ਤੇ ਜੇ ਤਾਂ ਗੁਣ ਦਾ ਰਸ ਲੈ ਰਿਹਾ ਰਸੀਆ ਬਣ ਗਿਆ ਫੇਰ ਤਾਂ ਉਹ ਨਿਕਲ ਜਾਂਦਾ। ਜੇ ਗੁਣ ਨੇ ਉਹਨੂੰ ਉਸਤਤ ਵਿੱਚ ਪ੍ਰਵੇਸ਼ ਕਰਾ ਦਿੱਤਾ ਨਾ, ਮਹਿਮਾ ਚ ਪ੍ਰਵੇਸ਼ ਕਰਾ ਦਿੱਤਾ, ਫਲਾਣੇ ਦੀ ਆਸਾ ਦੀ ਵਾਰ ਬੜੀ ਸੋਹਣੀ ਹੈ, ਫਲਾਣੇ ਦਾ ਕੀਰਤਨ ਬੜਾ ਸੋਹਣਾ ਹੈ, ਦੀਵਾਨ ਬੜਾ ਸੋਹਣਾ, ਉਹਦੇ ਮੂੰਹ ਤੇ ਕਹਿਣ ਲੱਗੇ ਵੀ ਤੇਰਾ ਤਾਂ ਦੀਵਾਨ ਬਹੁਤ ਵਧੀਆ, ਤੁਹਾਡਾ ਵਿਖਿਆਨ ਤੁਹਾਡਾ ਬੜਾ ਵਧੀਆ। ਇਹ ਉਸਤਤ ਦੇ ਵਿੱਚ ਅਸੀਂ ਪ੍ਰਵੇਸ਼ ਕਰਕੇ ਰਸਤਾ ਖੁੰਜ ਗਿਆ ਸਾਨੂੰ, ਗੁਣ ਦਾ ਅਸੀਂ ਰਸ ਨਹੀਂ ਮਾਣ ਸਕੇ, ਉਸਤਤ ਦਾ ਰਸ ਮਾਣਨਾ ਸ਼ੁਰੂ ਕਰ ਦਿੱਤਾ। ਜਿਹੜੀ ਉਸਤਤ ਹੈ ਇਹ ਤੋਂ ਹਉਮੈ ਪੈਦਾ ਹੁੰਦੀ ਹੈ, ਜਦੋਂ ਹਉਮੈ ਪੈਦਾ ਹੋ ਗਈ ਸਾਡਾ ਮਨ ਹੰਕਾਰੀ ਹੋ ਜਾਏਗਾ, ਫਿਰ ਅਸੀਂ ਕਿਸੇ ਦੀ ਪਰਵਾਹ ਨਹੀਂ ਕਰਨੀ ਵੀ ਕੌਣ ਹੈ, ਸਾਡੇ ਕਿਹਦੇ ਨਾਲ ਅਸੀਂ ਗੱਲ ਕਰਦੇ ਹਾਂ, ਫਿਰ ਬੇਅਦਬੀ ਕਰਾਂਗੇ, ਗਲਤ ਗੱਲਾਂ ਕਰਾਂਗੇ, ਅਪਮਾਨ ਸਾਡੇ ਅੰਦਰ ਅਸਰ ਕਰ ਗਿਆ। ਜਦੋਂ ਅਪਮਾਨ ਆ ਗਿਆ ਫਿਰ ਅੰਦਰਲੇ ਸੁਰ ਦਾ ਵੀ ਰਸ ਜਾਂਦਾ ਰਹੇਗਾ, ਪਹਿਲਾਂ ਸੁਰਾਂ ਦਾ ਰਸ ਹੋ ਜਾਂਦਾ, ਬਾਣੀ ਦਾ ਰਸ ਹੋ ਜਾਂਦਾ ਤੇ ਧਿਆਨ ਦਾ ਰਸ ਹੋਰ ਹੁੰਦਾ। ਜਿਸ ਤਰ੍ਹਾਂ ਮੈਂ ਪਹਿਲਾਂ ਬੇਨਤੀ ਕਰੀ ਸੀ, ਜਦੋਂ ਪਰਮੇਸ਼ੁਰ ਦੇ ਨਾਲ ਸੁਰਤ ਜੋੜ ਕੇ ਆਦਮੀ ਹਰੀ ਦਾ ਜਸ ਕਰਦਾ, ਫਿਰ ਚਾਹੇ 14 ਘੰਟੇ ਕਰਾ ਲਓ ਚਾਹੇ 24 ਕਰਾ ਲਓ, ਉਹਨੇ ਤਾਂ ਕਰੀ ਜਾਣੇ, ਟਾਈਮ ਨਹੀਂ ਉੱਥੇ ਹੋਇਆ ਕਰਦਾ, ਬੇਟਾਈਮਾਂ ਗੱਲ ਹੁੰਦੀ ਹੈ। ਤੇ ਜਿੱਥੇ ਉਸਤਤ ਹੋਏਗੀ ਉੱਥੇ ਟਾਈਮ ਆ ਜਾਏਗਾ, ਫਿਰ ਉਹਦਾ ਥਕੇਵਾ ਵੀ ਉਹਨੂੰ ਆਉਣਾ ਸ਼ੁਰੂ ਹੋ ਜਾਏਗਾ, ਕੁਛ ਉਸਤਤ ਦਾ ਰਸ ਉਸ ਨੂੰ ਕੰਮ ਕਰਾਈ ਜਾਏਗਾ, ਕਿਉਂਕਿ ਇਹ ਵੀ ਇੱਕ ਰਸ ਹੈ, ਇਹ ਤਾਂ ਕੁਰਸ, ਪਰ ਇਹ ਕੁਰਸ ਕੁਛ ਦੇਰ ਤੱਕ ਆਦਮੀ ਦੇ ਮਨ ਨੂੰ ਬਹਿਲਾ ਕੇ ਰੱਖਦਾ। ਇਹ ਹੌਲੀ ਹੌਲੀ ਹਉਮੈ ਪੈਦਾ ਹੁੰਦੀ ਹੈ, ਜਦੋਂ ਹਉਮੈ ਪੈਦਾ ਹੋ ਗਈ ਫਿਰ ਉਹਦਾ ਪੱਧਰ ਤੇ ਆ ਜਾਂਦਾ, ਹੰਕਾਰੀ ਮਨ ਹੋ ਜਾਂਦਾ, ਫਿਰ ਉਹਨੂੰ ਚੰਗੀਆਂ ਨਹੀਂ ਗੱਲਾਂ ਲੱਗਦੀਆਂ, ਆਪਣਿਆਂ ਨਾਲ ਲੜਨ ਲੱਗ ਜਾਂਦਾ, ਪਿਆਰ ਉਹਦੇ ਚੋਂ ਖਤਮ ਹੋ ਜਾਂਦਾ, ਕਿਉਂਕਿ ਮਨ ਹੰਕਾਰੀ ਹੋ ਗਿਆ। ਇਹ ਫਿਰ ਮਨ ਜਿਹੜਾ ਹੈ ਇਹ ਮਾਇਆ ਦਾ ਅਸਰ ਕਬੂਲ ਲੈਂਦਾ, ਮਾਇਆ ਦਾ ਅਸਰ ਕਬੂਲ ਕੇ ਫਿਰ ਰਸਹੀਣਾ ਹੋ ਜਾਂਦਾ ਤੇ ਫਿਰ ਇੱਕ ਛਲ ਇਹਦੇ ਉੱਤੇ ਹਾਵੀ ਹੋ ਜਾਂਦਾ, ਮਾਈ ਮਾਇਆ ਛਲ, ਛਲ ਮਾਇਆ ਦਾ ਛਲ ਆ ਜਾਂਦਾ, ਰਸ ਲੋਪ ਹੋ ਜਾਂਦਾ। ਤੇ ਹੁਣ ਆਧਾਰ ਕੀ ਬਣ ਗਿਆ? ਮਾਣ ਬਣ ਗਿਆ ਕੀਰਤਨ ਦਾ। ਮਹਾਰਾਜ ਕਹਿੰਦੇ ਪ੍ਰੇਮੀਆ ਜੇ ਤੇਰੇ ਕੋਲ ਗੁਣ ਹੋਣ ਨਾ ਇਹਨਾਂ ਨੂੰ ਸਾਂਝਾ ਕਰ, ਆਧਾਰ ਤੇਰਾ ਜਸ ਹੋਣਾ ਚਾਹੀਦਾ ਨਾ ਕਿ ਮਾਣ ਹੋਣਾ ਚਾਹੀਦਾ, ਐਸਾ ਮਹਾਰਾਜ ਫਰਮਾਨ ਕਰਦੇ ਆ। ਉਹ ਪਿਆਰ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਏ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪਜਾਏ। ਸੋ ਇਹ ਆਧਾਰ ਜੇ ਤਾਂ ਨਾਮ ਬਣਾ ਲਓ, ਸਾਰੀ ਜਿੰਨਾ ਵੀ ਆਰਟ ਹੈ, ਮੈਂ ਸਾਰੇ ਆਰਟ ਦੀ ਗੱਲ ਕਰਦਾ, ਵਿੱਚੇ ਕੀਰਤਨ, ਵਿੱਚੇ ਕਥਾ ਕਰਨਾ, ਵਿੱਚੇ ਲੈਕਚਰ ਦੇਣੇ, ਵਿੱਚੇ ਸ਼ੁੱਧ ਪਾਠ ਕਰਨਾ, ਬਹੁਤ ਵਧੀਆ ਗਲਾ ਹੋ ਜਾਣਾ, ਤੇ ਜਾਂ ਕੋਈ ਚਿੱਤਰਕਾਰ ਹੈ ਉਹ ਵੀ ਆਰਟ ਹੈ, ਜਿੰਨਾ ਚਿਰ ਤਾਂ ਉਹ ਆਰਟ ਦਾ ਰਸ ਲੈਂਦਾ ਉਨਾ ਚਿਰ ਤਾਂ ਉਹ ਸ਼ਾਂਤੀ ਚ ਰਹੇਗਾ। ਜਦੋਂ ਆਰਟ ਦਾ ਮਾਣ ਪ੍ਰਾਪਤ ਕਰਨਾ ਸ਼ੁਰੂ ਕਰ ਦੇਗਾ ਤੇ ਮਨ ਵਿੱਚ ਅਪਮਾਨ ਆ ਜਾਏਗਾ, ਉਸ ਵੇਲੇ ਰਸ ਖਤਮ ਹੋ ਜਾਏਗਾ। ਕਿਉਂਕਿ ਅਸੀਂ ਕੀਰਤਨ ਦੀ ਬਾਤ ਕਰਦੇ ਹਾਂ, ਸੋ ਇੱਥੇ ਹੀ ਮੈਂ ਕੇਂਦਰਿਤ ਰਹਿਣਾ ਚਾਹੁੰਦਾ ਕਿ ਹਰੀ ਦਾ ਜਸ ਬਹੁਤ ਵੱਡੀ ਚੀਜ਼ ਹੈ, ਪ੍ਰਧਾਨਗੀ ਹੈ ਤੇ ਇਹਨੂੰ ਅਸੀਂ ਕਿਵੇਂ ਸਫਲਤਾ ਦੇ ਨਾਲ ਇਹਦੇ ਵਿੱਚੋਂ ਉਹ ਚੀਜ਼ ਲੈ ਸਕਦੇ ਹਾਂ ਜੋ ਗੁਰੂ ਮਹਾਰਾਜ ਨੇ ਕਿਹਾ ਆਪ ਤਰੇ ਸਗਲੇ ਕੁਲ ਤਾਰੇ। ਇਹ ਬਾਤਾਂ ਗਲਤ ਨਹੀਂ ਹੋ ਸਕਦੀ, ਆਪ ਵੀ ਤਰੇਗਾ ਤੇ ਨਾਲ ਆਪਣੇ ਕੁਲਾਂ ਨੂੰ ਵੀ ਤਾਰੇਗਾ ਤੇ ਦਰਗਾਹ ਵਿੱਚ ਪਤ ਨਾਲ ਜਾਏਗਾ, ਉਹਦਾ ਜੀਵਨ ਬਦਲੇਗਾ। ਜੀਵਨ ਉਹ ਨਹੀਂ ਰਹੇਗਾ ਜੋ ਸੰਸਾਰੀਆਂ ਦਾ ਉਹਦਾ ਪਹਿਲਾ ਜੀਵਨ ਸੀ। ਜਦੋਂ ਰਸ ਆਏਗਾ, ਰਸ ਨੇ ਜੀਵਨ ਉਹਦਾ ਕੁਦਰਤੀ ਤੌਰ ਤੇ ਬਣਾਉਣਾ ਤੇ ਉਹ ਰਸ ਦਾ ਜੇ ਮਾਣ ਆ ਜਾਏਗਾ ਫੇਰ ਉਹ ਗਲਤ ਹੋ ਜਾਏਗਾ। ਸੋ ਮਹਾਰਾਜ ਕਹਿੰਦੇ ਮਾਣ ਨਾ ਕਰ ਪ੍ਰੇਮੀਆਂ, ਇਹ ਤੂੰ ਮਾਇਆ ਦੇ ਵਿੱਚ ਚਲਿਆ ਜਾਏਗਾ, ਉਸ ਤੋਂ ਨਿੰਦਾ ਚਲੇ ਜਾਏਗਾ, ਤੇਰੇ ਵਾਸਤੇ ਬੰਧਨ ਬਣ ਜਾਣਾ ਇਹ ਚੀਜ਼। ਭਗਤ ਨਾਮਦੇਵ ਜੀ ਆ ਪਰਉਪਕਾਰੀ ਜੀਵਨ ਸੀ, ਬੱਚਿਆਂ ਨੂੰ ਵੀ ਪੜ੍ਹਾ ਦਿਆ ਕਰਦੇ ਸੀ, ਬਹੁਤ ਸਾਰੇ ਬੱਚੇ ਉਹਨਾਂ ਕੋਲ ਆ ਕੇ ਵਿਦਿਆ ਪ੍ਰਾਪਤ ਕਰਦੇ ਸੀ, ਆਪਣਾ ਕੰਮ ਵੀ ਕਰਦੇ ਸੀ, ਨਾਲ ਥੋੜਾ ਬਹੁਤਾ ਟਾਈਮ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਵੀ ਕੱਢ ਲੈਂਦੇ ਸੀ। ਤੇ ਇੱਕ ਉਸੇ ਸ਼ਹਿਰ ਦੇ ਸੇਠ ਨੇ ਸੁਣਿਆ ਕਿ ਜਿਹੜੇ ਬੱਚੇ ਨਾਮਦੇਵ ਜੀ ਕੋਲ ਪੜ੍ਹ ਕੇ ਆ ਜਾਂਦੇ ਨੇ, ਚਾਹੇ ਸਾਲ ਲਾਉਂਦੇ ਨੇ ਚਾਹੇ 2 ਸਾਲ, ਉਹਨਾਂ ਦਾ ਜੀਵਨ ਦੂਸਰੇ ਬੱਚਿਆਂ ਨਾਲੋਂ ਬਿਲਕੁਲ ਵੱਖਰਾ ਰਹਿੰਦਾ ਤੇ ਉਹ ਕੁਛ ਹੋਰ ਤਰ੍ਹਾਂ ਦਾ ਜੀਵਨ ਉਹਨਾਂ ਨੂੰ ਪ੍ਰਾਪਤ ਹੁੰਦਾ, ਕੋਈ ਚੜ੍ਹਦੀ ਕਲਾ ਵਾਲੇ ਹੁੰਦੇ ਨੇ, ਕੋਈ ਸੋਝੀ ਚ ਇਹਨਾਂ ਦੇ ਫਰਕ ਹੈ। ਜਿਹੜੇ ਵਿਦਿਆਲਿਆਂ ਚ ਪੜ੍ਹਦੇ ਨੇ ਉਹਨਾਂ ਦਾ ਜੀਵਨ ਹੋਰ ਤਰ੍ਹਾਂ ਨਾਲ ਹੁੰਦਾ। ਸੋ ਉਹਨੇ ਆਪਣੇ ਬੱਚੇ ਨੂੰ ਨਾਮਦੇਵ ਜੀ ਦੇ ਪਾਸ ਪੜ੍ਹਨਾ ਪਾਉਣ ਵਾਸਤੇ ਲੈ ਕੇ ਜਾਂਦਾ ਤੇ ਨਾਮਦੇਵ ਜੀ ਨੂੰ ਕਿਹਾ ਕਿ ਬੱਚੇ ਨੂੰ ਮੈਂ ਆਪਦੇ ਕੋਲ ਪੜਾਉਣਾ। ਕਹਿੰਦੇ ਕੋਈ ਨਾ, ਛੱਡ ਜਾਓ। ਆਪ ਕਿਸੇ ਰੰਗ ਵਿੱਚ ਸੀ, ਸੇਠ ਜੀ ਚਲੇ ਆਉਂਦੇ ਨੇ, ਵਾਪਸ ਆ ਜਾਂਦੇ ਨੇ ਤੇ ਪਿੱਛੋਂ ਨਾਮਦੇਵ ਜੀ ਨੇ ਜਦੋਂ ਬੱਚਿਆਂ ਨੂੰ ਛੁੱਟੀ ਹੋਣ ਲੱਗੀ, ਸਾਰੇ ਬੱਚਿਆਂ ਨੂੰ ਕਿਹਾ ਕਿ ਬੱਚਿਓ ਆਪਣੇ ਆਪਣੇ ਘਰੀ ਜਾਇਓ, ਸਿੱਧੇ ਇੱਧਰ ਉੱਧਰ ਨਹੀਂ ਕਿਤੇ ਵੀ ਜਾਣਾ। ਜਦ ਉਹ ਬੱਚੇ ਦੀ ਵਾਰੀ ਆਈ, ਹੈਰਾਨ ਹੋ ਗਏ ਵੀ ਇਹ ਤਾਂ ਗਹਿਣੇ ਪਾਏ ਹੋਏ ਨੇ, ਰਾਜ ਕੋਈ ਚੋਰ ਨਾ ਲਾ ਲਵੇ, ਗਲ ਨਾ ਘੁੱਟ ਦੇਵੇ, ਇਹਦਾ ਕਿਡਨੈਪ ਨਾ ਕਰ ਲਵੇ ਇਹਨੂੰ। ਉਹਨਾਂ ਨੇ ਗਹਿਣੇ ਲਾ ਕੇ ਸਾਰੇ ਹੀ ਰੱਖ ਲਏ। ਉਹ ਬੱਚਾ ਜਦੋਂ ਘਰ ਆ ਗਿਆ, ਮਾਂ ਨੇ ਪੁੱਛਿਆ, ਕਹਿਣ ਲੱਗੀ ਤੇਰੇ ਗਹਿਣੇ? ਕਹਿੰਦਾ ਉਹ ਤਾਂ ਉਹਨਾਂ ਨੇ ਲਾ ਲਏ। ਕਹਿੰਦੀ ਕਮਾਲ ਦੀ ਗੱਲ ਹੈ, ਉਹਦੀ ਉਪਮਾ ਤਾਂ ਬੜੀ ਸੁਣੀ ਦੀ ਸੀ, ਬੜੀ ਪ੍ਰਸ਼ੰਸਾ ਲੋਕ ਕਰਦੇ ਸੀ, ਪਰ ਉਹ ਭਗਤ ਕਹਿੰਦਾ ਉਹ ਤਾਂ ਠੱਗਤ ਹੈ, ਹੁਣ ਕੋਈ ਦਿੰਦਾ ਗਹਿਣੇ ਲਾਏ ਹੋਏ? ਨਾਲ ਦੀ ਗੁਆਂਢਣ ਪੁੱਛ ਲਈ, ਉਹਨੇ ਪੁੱਛਿਆ, ਕਹਿੰਦੀ ਭੈਣ ਤੇਰੇ ਚਿਹਰੇ ਤੇ ਉਦਾਸੀ ਕਿਉਂ ਹੈ? ਕਹਿੰਦੀ ਕਾਹਦੀ ਉਦਾਸੀ ਹੋਵੇ, ਅੱਜੇ ਪੜ੍ਹਨ ਲਾਇਆ ਸੀਗਾ ਬੱਚਾ, ਮੈਂ ਗਹਿਣੇ ਪਾ ਕੇ ਭੇਜਿਆ ਸੀ। ਆ ਭਗਤ ਨੇ ਕਹਿੰਦੀ ਸਾਰੇ ਹੀ ਲਾ ਲਏ। ਉਹ ਕਹਿੰਦੀ ਦਿੰਦਾ ਨਹੀਂ ਹੁੰਦਾ ਕੋਈ ਲਾ ਕੇ। ਉਹਨੇ ਵੀ ਕਹਿਤਾ, ਗੱਲ ਚੱਲ ਗਈ, ਜਲਦੀ ਜਲਦੀ ਸਾਰੇ ਪਿੰਡ ਦੇ ਵਿੱਚ ਗੱਲ ਫੈਲ ਗਈ ਵੀ ਨਾਮਦੇਵ ਨੇ ਫਲਾਣੇ ਸੇਠ ਦੇ ਬੱਚੇ ਦੇ ਗਹਿਣੇ ਲਾ ਲਏ। ਸੇਠ ਆਇਆ ਘਰ, ਰਾਤ ਵੱਡੀ ਹੋਈ ਹੋਈ ਸੀ, ਗੱਲ ਦੱਸੀ ਹੈ ਇਸਨੇ ਵੀ, ਕਹਿੰਦੀ ਚੰਗਾ ਤੂੰ ਪੜ੍ਹਨ ਪਾ ਕੇ ਆਇਆ, ਤਾਂ ਗਹਿਣੇ ਸਾਰੇ ਹੀ ਲਾ ਲਏ ਬੱਚੇ। ਕਹਿੰਦੀ ਹੁਣ ਦੇਣੇ ਆ ਕਿਤੇ ਉਹਨੇ? ਉਹ ਕਹਿੰਦਾ ਕੋਈ ਨੀ, ਨਾਮਦੇਵ ਜੀ ਭਗਤ ਨੇ, ਮੈਂ ਸਵੇਰੇ ਜਾਊਂਗਾ, ਗੱਲ ਪੁੱਛ ਲੂੰਗਾ। ਦੂਸਰੇ ਦਿਨ ਸੇਠ ਜਾਂਦਾ, ਜਦੋਂ ਸੇਠ ਬੱਚੇ ਨੂੰ ਲੈ ਕੇ ਗਿਆ ਤਾਂ ਜਾ ਕੇ ਨਮਸਕਾਰ ਕਰੀ, ਨਾਮਦੇਵ ਜੀ ਕਹਿਣ ਲੱਗੇ, ਸੇਠ ਜੀ ਆਹ ਫੜੋ ਆਪਣੇ ਗਹਿਣੇ, ਇਹ ਬੱਚੇ ਦੇ ਨਾ ਗਹਿਣੇ ਪਾਇਓ, ਕੋਈ ਚੋਰ ਚੱਕ ਕੇ ਲੈ ਜੂਗਾ, ਜਾਨ ਮਾਰ ਜੂ ਇਹਦੀ, ਗਲ ਘੁੱਟ ਦੂ। ਸੇਠ ਨੇ ਗਹਿਣੇ ਲੈ ਲਏ ਤੇ ਧੰਨਵਾਦ ਕਰਿਆ, ਘਰ ਆ ਗਿਆ। ਕਲੀ ਨਾ ਕਹਿੰਦਾ ਤੂੰ ਤਾਂ ਐਵੇਂ ਹੀ ਮਗਰ ਪੈ ਗਈ, ਉਹਨੇ ਤਾਂ ਇਸ ਕਰਕੇ ਲਾਏ ਸੀ ਵੀ ਕੋਈ ਬੱਚੇ ਦਾ ਚੱਕ ਕੇ ਹੀ ਨਾ ਲੈ ਜੇ, ਆਪਾਂ ਵੀ ਗਲਤੀ ਕਰੀ ਵੀ ਛੋਟਾ ਬੱਚਾ ਗਹਿਣੇ ਪਾ ਕੇ ਭੇਜ ਦਿੱਤਾ। ਉਹਨੇ ਕਿਹਾ ਮੈਂ ਤਾਂ ਗੁਆਂਢਣ ਨੂੰ ਕਹਿ ਆਈ ਹਾਂ, ਨੱਠੀ ਨੱਠੀ ਗੁਆਂਢਣ ਦੇ ਗਈ, ਕਹਿੰਦੀ ਉਹ ਤਾਂ ਬੜੇ ਚੰਗੇ ਨੇ। ਉਹਨੇ ਉੱਥੇ ਕਿਹਾ ਤੇ ਉਹ ਗੁਆਂਢਣ ਨੇ ਕਿਹਾ ਮੈਂ ਗਾਂ ਕਹਿਤਾ ਵੀ ਮੈਂ ਉਹਨੂੰ ਕਹਿ ਕੇ ਆਵਾਂ। ਉਸੇ ਤਰ੍ਹਾਂ ਚੇਨ ਫੇਰ ਚੱਲ ਪਈ, ਸ਼ਾਮ ਤੱਕ ਨਾਮਦੇਵ ਜੀ ਦੀ ਉਸਤਤ ਹੋਣੀ ਸ਼ੁਰੂ ਹੋ ਗਈ। ਅਗਲੇ ਦਿਨ ਕੋਈ ਪ੍ਰੇਮੀ ਨਾਮਦੇਵ ਜੀ ਦੇ ਕੋਲ ਗਿਆ ਤੇ ਉਹ ਸਵਾਹ ਦੇ ਕੋਲ ਬੈਠੇ ਸੀ, ਬਰਤਨ ਕੋਈ ਮਾਂਜਦੇ ਸੀ। ਕਹਿਣ ਲੱਗਿਆ ਵੀ ਮਹਾਰਾਜ ਪਰਸੋਂ ਤੁਹਾਡੀ ਨਿੰਦਿਆ ਬੜੀ ਹੋਈ, ਕੱਲ ਤੁਹਾਡੀ ਉਸਤਤ ਬੜੀ ਹੋਈ। ਉਹਨਾਂ ਨੇ ਸਵਾਹ ਦੇ ਵਿੱਚੋਂ 2 ਮੁੱਠੀਆਂ ਚੱਕ ਲੀਆਂ, ਇੱਕ ਐਂਸਿਡ ਦੀ ਇੱਕ ਐਂਸਿਡ ਦੀ। ਕਹਿੰਦੇ ਆਹ ਤਾਂ ਉਸਤਤ ਵਾਲਿਆਂ ਦੇ ਸਿਰ ਚ, ਆਹ ਕਹਿੰਦੇ ਨਿੰਦਿਆ ਕਰਨ ਵਾਲਿਆਂ ਦੇ ਸਿਰ ਚ, ਨਾ ਮੈਨੂੰ ਨਿੰਦਿਆ ਦੀ ਲੋੜ ਨਾ ਮੈਨੂੰ ਉਸਤਤ ਦੀ ਲੋੜ। ਸੋ ਜਦੋਂ ਆਦਮੀ ਉਸਤਤ ਚ ਫਸ ਜਾਂਦਾ, ਮਹਾਰਾਜ ਕਹਿੰਦੇ ਦੋਏ ਚੀਜ਼ਾਂ ਛੱਡੋ, ਇਹ ਉਸਤਤ ਨਿੰਦਾ ਦੋ ਤਿਆਗ, ਜਿੰਨਾ ਚਿਰ ਇਹਦੇ ਵਿੱਚ ਹੈ ਉਹਦਾ ਰਸ ਨਹੀਂ ਆਉਂਦਾ, ਗੁਣ ਦਾ ਰਸ ਨਹੀਂ ਉਸਤਤ ਤੋਂ ਆਊਗਾ, ਉਸਤਤ ਦਾ ਰਸ ਆਏਗਾ। ਇਹ ਗੱਲ ਬੜੀ ਬਰੀਕ ਮੈਂ ਕਰ ਰਿਹਾ, ਉਸ ਦਾ ਰਸ ਹੋਰ ਹੁੰਦਾ। ਗੁਰੂ ਨਾਨਕ ਪਾਤਸ਼ਾਹ ਇੱਕ ਥਾਂ ਤੇ ਗਏ ਤੇ ਉੱਥੇ ਬਹੁਤ ਵੱਡਾ ਇਕੱਠ ਹੋਇਆ ਹੋਇਆ। ਕਹਿਣ ਲੱਗੇ ਵੀ ਮਹਾਰਾਜ ਕਹਿਣ ਲੱਗੇ ਇੱਥੇ ਕੀ ਇਕੱਠ ਹੈ? ਕਹਿੰਦੇ ਮਹਾਰਾਜ ਇਹ ਸਾਡਾ ਜੋ ਪੀਰ ਜੀ ਹੈ, ਅੱਜ ਦੀ ਰਾਤ ਇਹਨੇ ਵਾਹਿਗੁਰੂ ਨੇ ਮਿਲਣਾ ਤੇ ਸੌ ਸਵਾਗਣਾ ਹੈ ਤੇ ਕੱਲ ਨੂੰ ਨਿਕਲਣਗੇ, ਅੱਜ ਨਹੀਂ ਬਾਹਰ ਨਿਕਲਦੇ ਵੀ ਅੱਜ ਵਾਹਿਗੁਰੂ ਜੀ ਇਹਨਾਂ ਕੋਲ ਆਏ ਹੋਏ। ਕਹਿੰਦੇ ਅੱਛਾ। ਕਹਿਣ ਲੱਗੇ ਇਹ ਗੱਲ ਤਾਂ ਮਨ ਨਹੀਂ ਲੱਗਦੀ। ਕਹਿੰਦੇ ਨਹੀਂ ਮਹਾਰਾਜ। ਮਹਾਰਾਜ ਕਹਿੰਦੇ ਚੰਗਾ ਤੁਸੀਂ ਐਂ ਕਰੋ, ਕੱਲ ਨੂੰ ਕੋਈ ਨਾ ਆਇਓ ਇੱਥੇ ਤੇ ਇੱਥੇ ਸਾਡਾ ਸਤਸੰਗ ਹੋਏਗਾ, ਉੱਥੇ ਆ ਜਾਓ ਤੁਸੀਂ ਸਾਰੇ, ਫਿਰ ਇਹ ਗੱਲ ਪਰਖ ਲਾਂਗੇ ਵੀ ਇਹਨੂੰ ਪਰਮੇਸ਼ਰ ਮਿਲਦਾ ਹੈ, ਪਰਮੇਸ਼ਰ ਦਾ ਆਧਾਰ ਹੈ ਕਿ ਹੋਰ ਕਿਸੇ ਚੀਜ਼ ਦਾ ਆਧਾਰ ਹੈ। ਉਹ ਦੂਸਰੇ ਦਿਨ ਜਦੋਂ ਬਾਹਰ ਨਿਕਲਿਆ, ਇੱਕ ਵੀ ਬੰਦਾ ਨਾ ਬਾਹਰ, ਉਹਨੂੰ ਰਿਸੀਵ ਕਰਨ ਵਾਸਤੇ, ਉਹਦੀ ਉਸਤ ਕਰਨ, ਜੈਕਾਰੇ ਬੁਲਾਉਣ ਵਾਸਤੇ ਇੱਕ ਨਾ ਉੱਥੇ, ਇਕੱਲਾ ਹੀ ਬਾਹਰ ਨਿਕਲਿਆ, ਆਲਾ ਦੁਆਲੇ ਝਾਕਦਾ ਹੈ, ਝਾਕ ਕੇ ਦੜਮ ਦੇ ਕੇ ਧਰਤੀ ਤੇ ਗਿਰ ਗਿਆ, ਚੱਕ ਕੇ ਮਹਾਰਾਜ ਕੋਲ ਲਿਆ। ਮਹਾਰਾਜ ਕਹਿੰਦੇ ਪ੍ਰੇਮੀਓ ਇਹ ਉਸਤ ਦੇ ਆਧਾਰ ਤੇ ਜਿਉਂਦਾ ਸੀ, ਨਾਮ ਦੇ ਆਧਾਰ ਤੇ ਨਹੀਂ ਸੀ ਜਿਉਂਦਾ, ਹੁਣ ਇਹਨੂੰ ਉਸਤ ਮਿਲੀ ਨਹੀਂ ਹੈ। ਕਹਿੰਦੇ ਦੇਖੋ ਕਿੱਡਾ ਬੜਾ ਸਦਮਾ ਪਹੁੰਚਿਆ, ਨਿੰਦਿਆ ਤੇ ਉਸਤ ਦੋਏ ਇੱਕੋ ਜਿਹਾ ਅਸਰ ਕਰਦੀਆਂ ਨੇ। ਜਿਹਦੀ ਉਸਤ ਹੋਏਗੀ ਉਹਦੀ ਨਿੰਦਿਆ ਵੀ ਹੋਏਗਾ, ਜਿਹੜਾ ਉਸਤ ਨੂੰ ਅਪਣਾਏਗਾ ਉਹ ਨਿੰਦਿਆ ਤੋਂ ਘਬਰਾਏਗਾ। ਇਹ ਦੋਏ ਚੀਜ਼ਾਂ ਛੱਡ ਕੇ ਆਪਣੇ ਕਰਤੱਵ ਨੂੰ ਕਰਨਾ ਚਾਹੀਦਾ। ਸੋ ਗੁਣ ਵਾਲਾ ਜੋ ਹੈ ਉਹ ਗੁਣ ਦਾ ਰਸ ਲਵੇ, ਨਾ ਕਿ ਉਸਤਤ ਵੱਲ ਜਾਵੇ ਵੀ ਮੈਨੂੰ ਮਾਣ ਮਿਲਦਾ ਜੀ। ਮਾਣ ਜਿਹੜਾ ਆਧਾਰ ਹੈ, ਬੇਮਾਣੀ ਵੀ ਹੋ ਸਕਦੀ ਹੈ, ਨਿੰਦਿਆ ਵੀ ਹੋ ਸਕਦੀ ਹੈ, ਫਿਰ ਦੁੱਖ ਲੱਗਦਾ। ਓਨਾ ਹੀ ਆਦਮੀ ਦੇ ਅੰਦਰ ਡੈਮੇਜ ਹੁੰਦਾ ਜਿੰਨਾ ਉਸਤਤ ਦੇ ਨਾਲ ਉਹ ਖੁਸ਼ ਹੁੰਦਾ, ਨਿੰਦਿਆ ਦੇ ਨਾਲ ਓਨਾ ਹੀ ਉਹ ਨਰਾਜ਼ੀ ਜਾਏਗਾ। ਸੋ ਬਿਰਤੀ ਜਿਹੜੀ ਉਹ ਸਾਹਮਣਾ ਰਹਿਣ ਕਰਕੇ ਉਹ ਅਵਸਥਾ ਨਹੀਂ ਪ੍ਰਾਪਤ ਹੋਏਗੀ ਜਿਹਦੇ ਵਾਸਤੇ ਗੁਰੂ ਮਹਾਰਾਜ ਫਰਮਾਨ ਕਰ। ਸੋ ਇਹ ਜਿਹੜੇ ਪ੍ਰੇਮੀ ਸੀਗੇ ਗੁਰੂ ਮਹਾਰਾਜ ਗੁਰੂ ਅੰਗਦ ਸਾਹਿਬ ਜੀ ਦੇ ਦਰਬਾਰ ਵਿੱਚ ਕੀਰਤਨ ਕਰਦੇ, ਇੱਕ ਦਾ ਨਾਮ ਸੱਤਾ ਤੇ ਇੱਕ ਦਾ ਨਾਮ ਬਲਵੰਡਾ, ਇਹ ਬਹੁਤ ਵੱਡੇ ਆਰਟਿਸਟ ਸੀ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਇਹਨਾਂ ਨੂੰ ਹਵਾਲੇ ਕਰਿਆ ਗੁਰੂ ਅੰਗਦ ਸਾਹਿਬ ਦੇ। ਉਹ ਕਹਿਣ ਲੱਗੇ ਦੇਖਿਓ ਇਹਨਾਂ ਨੂੰ ਐਂ ਰੱਖਿਓ ਜਿਵੇਂ ਬੱਤੀ ਦੰਦਾਂ ਦੇ ਵਿੱਚ ਜੀਭ ਰੱਖੀ ਦੀ ਹੈ, ਇਸ਼ਾਰਾ ਕਰ ਗਏ। ਮਹਾਰਾਜ ਬੜਾ ਆਦਰ ਦਿੰਦੇ ਸੀ, ਬਹੁਤ ਆਦਰ ਦੇ ਨਾਲ ਉਹਨਾਂ ਦਾ ਕੀਰਤਨ ਸੁਣਨਾ, ਉਹਨਾਂ ਦੀਆਂ ਮੰਗਾਂ ਪੂਰੀਆਂ ਕਰਨੀਆਂ। ਅੱਜ ਬਾਬਾ ਜੀ ਬਾਬਾ ਬੁੱਢਾ ਜੀ ਪਹਿਲਾਂ ਆ ਗਏ, ਮਹਾਰਾਜ ਜੀ ਅਜੇ ਆਏ ਨਹੀਂ ਸੀ ਤੇ ਕਹਿਣ ਲੱਗੇ ਬਲਵੰਡ ਜੀ ਅੱਜ ਗੁਰੂ ਨਾਨਕ ਦਾ ਸ਼ਬਦ ਸੁਣਨ ਨੂੰ ਜੀ ਕਰਦਾ, ਕਿਰਪਾ ਕਰੋ, ਕੋਈ ਅੰਦਰ ਪਿਆਸ ਜੀ ਲੱਗੀ ਹੋਈ ਹੈ ਸਾਡੇ, ਜੀ ਕਰਦਾ ਵੀ ਤੁਸੀਂ ਹੁਣ ਆਪਣੇ ਸਾਜ ਖੋਲੋ ਤੇ ਸਾਨੂੰ ਸ਼ਬਦ ਸੁਣਾਓ। ਬੇਸੁਣੀ ਕਰ ਦਿੱਤੀ ਗੱਲ, ਉਹਨਾਂ ਨੇ ਕਿਹਾ ਵੀ ਤੁਸੀਂ ਇੱਕ ਸ਼ਬਦ ਸੁਣਾ ਦਿਓ। ਕਹਿੰਦੇ ਵਾਹ ਓਏ ਬਾਬਾ, ਤੈਨੂੰ ਨਾ ਰਾਗ ਦਾ ਪਤਾ ਨਾ ਸੁਰ ਦਾ ਪਤਾ, ਤੇ ਸ਼ਬਦ ਸੁਣਦਾ, ਅਸੀਂ ਕਿਸੇ ਸੋਜੀ ਵਾਲੇ ਦੇ ਅੱਗੇ ਸੁਣਾਈਏ ਕਿ ਤੇਰੇ ਵਰਗੇ ਬੰਦੇ ਦੇ ਅੱਗੇ ਸੁਣਾਈਏ? ਤੈਨੂੰ ਤਾਂ ਪਤਾ ਹੀ ਨਹੀਂ ਹੈ ਸੁਰਾਂ ਕੀ ਹੁੰਦੀਆਂ, ਰਾਗ ਕੀ ਹੁੰਦਾ। ਭੈਰੋ ਨੂੰ ਗੌੜੀ ਕਹੇਗਾ, ਗੌੜੀ ਨੂੰ ਤੂੰ ਕਸੋਰ ਕਹੇਗਾ, ਬਲਾਵਲ ਕਹੇਗਾ। ਜਾਂ ਤੈਨੂੰ ਪਤਾ ਹੀ ਨਹੀਂ, ਫਿਰ ਅਸੀਂ ਤੇਰੇ ਮੂਹਰੇ ਕੀ ਕੱਢ ਕੇ ਲੈਣਾ? ਸੋ ਬੜੇ ਕਠੋਰ ਵਚਨ ਕਹੇ ਉਹਨਾਂ ਨੇ। ਮਹਾਰਾਜ ਕਹਿੰਦੇ ਇਹ ਜਿਹੜੀ ਇਹ ਐਟੀਚਿਊਡ ਹੈ ਨਾ, ਇਹ ਬਹੁਤ ਮਾੜਾ ਹੈ। ਜੇ ਗੁਰੂ ਨੇ ਕੋਈ ਗੁਣ ਦਿੱਤਾ ਹੈ ਤਾਂ ਉਹਨੂੰ ਆਪਣੇ ਕੋਲ ਨਾ ਰੱਖ, ਫੈਲਾ ਦੇ ਉਸ ਗੁਣ ਨੂੰ ਜਿੰਨਾ ਫੈਲਾ ਸਕਦਾ, ਲੋੜਵੰਦਾਂ ਨੂੰ ਦੇ ਦੇ ਉਸ ਗੁਣ ਨੂੰ, ਆਪਣੇ ਕੋਲ ਨਾ ਰੱਖ। ਇਸ ਤਰ੍ਹਾਂ ਨਾਲ ਫਰਮਾਨ ਕਰਦੇ ਹਾਂ। Thank you. ਨਾਂ ਕਾ ਹੋਵੇ ਵਾਸਲਾ। ਵਾਸਲਾ ਜਿਸ ਤਰ੍ਹਾਂ ਦੇ ਨਾਲ ਅੱਜ ਕੱਲ੍ਹ ਪਰਫਿਊਮ ਦੀਆਂ ਸ਼ੀਸ਼ੀਆਂ ਹੁੰਦੀਆਂ ਨੇ, ਇਸ ਤਰ੍ਹਾਂ ਡੱਬੇ ਹੋਇਆ ਕਰਦੇ ਸੀ। ਕੱਢ ਵਾਸਲੇ ਜੈ, ਉਹਦੇ ਵਿੱਚੋਂ ਲੈ ਕੇ ਗੁਣਾਂ ਦੇ ਵਾਸਲੇ ਚੋਂ ਵਾਸ਼ਨਾ ਲਓ ਗੁਣਾਂ ਦੀ। ਜੇ ਗੁਣ ਹੋਵਣ ਸਾਜਨਾ ਮਿਲ ਸਾਂਝ ਕਰੀ, ਜੇ ਗੁਣ ਹੋਣ ਤੇਰੇ ਕੋਲ ਕੱਲਾ ਨਾ ਰੱਖ, ਦੂਸਰਿਆਂ ਨਾਲ ਸਾਂਝ ਕਰ। ਸਾਰੇ ਗੁਣ ਜਿੰਨੇ ਵੀ ਨੇ, ਇੱਕ ਬੰਦੇ ਦੇ ਅੰਦਰ ਇੱਕ ਗੁਣ ਹੈ ਸੱਚ ਬੋਲਣ ਦਾ, ਸੇਵਾ ਕਰਨ ਦਾ, ਲੇਕਿਨ ਉਹਦੇ ਵਿੱਚ ਔਗਣ ਵੀ ਬੜੇ ਨੇ। ਮਹਾਰਾਜ ਕਹਿੰਦੇ ਔਗਣਾਂ ਨੂੰ ਤਾਂ ਛੱਡ ਦੋ, ਜਿਹੜੇ ਗੁਣ ਹੈ ਉਹਨਾਂ ਨਾਲ ਸਾਂਝ ਕਰ। ਇੱਕ ਰੁਪਈਆ ਦਸ ਆਨੇ ਚ ਚੱਲਦਾ, ਦਸ ਆਨੇ ਤਾਂ ਉਹਦੀ ਵੈਲਿਊ ਹੈਗੀ, ਉਹਨੂੰ ਰਿਜੈਕਟ ਕਰਕੇ ਨਾ ਸਿੱਟੋ, ਦਸ ਆਨੇ ਦੀ ਸਾਂਝ ਪਾ ਲਓ, ਬਾਕੀ ਠੀਕ ਹੈ, 40 ਪੈਸੇ ਉਹਦੀ ਘੱਟ ਹੈ ਵੈਲਿਊ। ਜਿੰਨਾ ਕੁ ਕਿਸੇ ਨਾਲ, ਜਿੰਨਾ ਕਿਸੇ ਚ ਗੁਣ ਹੈ ਉਹਦੇ ਨਾਲ ਸਾਂਝ ਕਰੋ। ਜੇ ਗੁਣ ਹੋਵਨ ਸਾਜਨਾ ਮਿਲ ਸਾਂਝ ਕਰੀਜਾ, ਸਾਂਝ ਕਰੀਜਾ ਗੁਣ ਹੈ ਕਿਹੜੀ ਛੋੜ ਆਪਣ ਚੱਲੀਏ, ਆਪਣਾ ਵੱਲੋਂ ਪਿੱਠ ਫੇਰ ਲਓ ਤੇ ਗੁਣਾਂ ਦੀ ਸਾਂਝ ਕਰ ਲਓ। ਪੈਰੇ ਪਟੰਬਰ ਕਾਰੇ ਅਡੰਬਰ, ਆਪਣਾ ਪਿੜ ਮਿਲੀ ਹੈ, ਜਿੱਥੇ ਜਾਏ ਬਈ ਹੈ ਭਲਾ ਕਹੀ ਹੈ, ਚੋਲ ਅੰਮ੍ਰਿਤ ਪੀਜੈ, ਗੁਣਾ ਕਹੋ ਵੈ ਵਾਸਲਾ ਕੱਢ ਵਾਸ ਲਈ। ਇਹ ਸਾਂਝ ਕਰਨ ਦੀ ਥਾਂ ਤੇ ਬਚਪਨ ਤੋਂ ਹੀ ਬਾਬਾ ਬੁੱਢਾ ਜੀ ਕੀਰਤਨ ਸੁਣਦੇ ਆਏ ਸੀ, ਐਡੇ ਕਠੋਰ ਵਚਨ ਕਹੇ, ਕਿਉਂਕਿ ਮਾਣ ਹੋ ਗਿਆ, ਰਸੀਏ ਨਹੀਂ ਸੀਗੇ, ਮਾਣ ਸੀ। ਸਾਰੇ ਜਿੰਨੀ ਸੰਗਤ ਸੀ ਸਾਰੀ ਕਹਿੰਦੀ ਸੀ ਬਈ ਵਾਹ ਵਾਹ, ਤੁਹਾਡੇ ਵਰਗਾ ਗਲਾ ਪਰਮੇਸ਼ਰ ਨੇ ਕਿਸੇ ਨੂੰ ਨਹੀਂ ਦਿੱਤਾ, ਕਿੰਨੀ ਬਾਣੀ ਤੁਹਾਡੇ ਯਾਦ ਹੈ, ਕਿੰਨੇ ਤੁਸੀਂ ਪ੍ਰਮਾਣ ਦਿੰਦੇ ਹੋ ਬਾਣੀ ਦੇ। ਉਸ ਸੱਦੇ ਵਿੱਚ ਪੈਂਦੇ ਸੀ ਜਦੋਂ ਬਾਣੀ ਵੀ ਸੁਣਾਉਂਦੇ ਸੀ ਤੇ ਖੋਜ ਖੋਜ ਕੇ ਪ੍ਰਮਾਣ ਦਿੰਦੇ ਸੀ, ਉਸ ਵੇਲੇ ਵੀ ਆਧਾਰ ਮਾਣ ਸੀ, ਰਸ ਨਹੀਂ ਸੀ, ਬਾਣੀ ਵਿੱਚ ਲੀਨ ਨਹੀਂ ਸੀ ਹੁੰਦੇ। ਸੋ ਇੱਥੇ ਆ ਕੇ ਉਹ ਖੁੰਝੇ ਹੋਏ ਸੀ, ਹਾਲਾਂਕਿ ਗੁਰੂ ਮਹਾਰਾਜ ਦਾ ਦਰਬਾਰ ਸੀ, ਕੋਈ ਛੋਟਾ ਮੋਟਾ ਦਰਬਾਰ ਨਹੀਂ ਸੀ, ਜਿੱਥੇ ਪੂਰੀ ਸੋਝੀ ਪੈਂਦੀ ਹੈ। ਉਸ ਸੋਝੀ ਦੇ ਵਿੱਚ ਰਹਿੰਦੇ ਹੋਏ ਵੀ ਉਹ ਉਸ ਗੱਲ ਨੂੰ ਨਾ ਪਹੁੰਚ ਸਕੇ, ਬੜਾ ਮੁਸ਼ਕਿਲ ਹੈ ਸੰਸਾਰ ਦੇ ਅੰਦਰ। 100% ਤਾਂ ਬੰਦਾ ਮਿਲਦਾ ਹੀ ਨਹੀਂ ਹੈ, ਲੇਕਿਨ ਇਹ ਜ਼ਰੂਰ ਹੈ ਕਿ ਆਦਮੀ ਨੂੰ ਤਰੱਕੀ ਕਰਨੀ ਚਾਹੀਦੀ ਹੈ ਆਪਣੀ, ਹੌਲੀ ਹੌਲੀ ਔਗਣ ਛੱਡਣੇ ਚਾਹੀਦੇ ਨੇ ਤੇ ਗੁਣਾਂ ਵੱਲ ਨੂੰ ਤਰੱਕੀ ਕਰਨੀ ਚਾਹੀਦੀ ਹੈ। ਸੋ ਬਾਬਾ ਜੀ ਨਿਰਾਸ਼ ਕਰ ਦਿੱਤੇ, ਉਹ ਚੁੱਪ ਕਰ ਰਹੇ। ਇਹੋ ਜਿਹੀਆਂ ਗੱਲਾਂ ਉਲਟੀਆਂ ਫੁਲਟੀਆਂ ਗਈਆਂ, ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਦੋਵੇਂ ਹੱਥ ਜੋੜ ਕੇ ਕਹਿਣ ਲੱਗੇ, ਪ੍ਰੇਮੀਓ ਤੁਸੀਂ ਗੁਰੂ ਕੇ ਕੀਰਤਨੀ ਹੋ, ਸਾਨੂੰ ਤੁਹਾਡਾ ਸਤਿਕਾਰ ਕਰਨਾ ਹੀ ਬਣਦਾ। ਫਿਰ ਨਿਰਮਾਣ ਅਵਸਥਾ ਚ ਰਹਿ ਕੇ ਗੱਲ ਜਰ ਲਈ, ਉਹਦੇ ਬਾਅਦ ਗੁਰੂ ਮਹਾਰਾਜ ਆ ਜਾਂਦੇ ਨੇ ਤੇ ਇਹ ਆਪਣਾ ਸਤਾਰ ਵਗੈਰਾ ਇਹਨਾਂ ਨੇ ਖੋਲੀ ਤੇ ਕੀਰਤਨ ਕਰਨ ਲੱਗੇ। ਮਹਾਰਾਜ ਜੀ ਨੇ ਪਿੱਠ ਕਰ ਲਈ, ਬੋਲੇ ਨੀ, ਕਿਉਂਕਿ ਫਿੱਕਾ ਬੋਲਿਆ। ਫਿੱਕਾ ਬੋਲਣਾ ਗੁਰੂ ਘਰ ਦੇ ਅੰਦਰ ਕੋਈ ਗੁਣ ਨਹੀਂ ਗਿਣਿਆ ਗਿਆ, ਬਹੁਤ ਵੱਡਾ ਔਗਣ ਗਿਣਿਆ ਗਿਆ, ਕਿਉਂਕਿ ਫਿੱਕਾ ਬੋਲਣ ਨਾਲ ਦਿਲ ਟੁੱਟਦਾ। ਜਦੋਂ ਕਿਸੇ ਦਾ ਦਿਲ ਤੋੜਦੇ ਹਾਂ ਅਸੀਂ, ਉਸ ਵੇਲੇ ਰੱਬ ਰੁੱਸਦਾ।
ਰੱਬ ਰੁੱਸਿਆ ਮਨਾਉਣਾ ਗੁਰੂ ਔਖਾ, ਦਿਲ ਨਾ ਤੋੜੀ ਤੁਸਾ Thank you.
ਸਿੱਟਿਆ ਜਾਂਦਾ ਫਿੱਕਾ ਬੋਲਣ ਵਾਲਾ, ਕਿਉਂਕਿ ਪਰਮੇਸ਼ਰ ਨਾਰਾਜ਼ ਹੋ ਗਿਆ ਫਿੱਕਾ ਬੋਲਣ ਵਾਲੇ ਨੂੰ, ਦਰਗਾਹ ਚ ਥਾਂ ਨੀ ਮਹਾਰਾਜ ਕਹਿੰਦੇ ਫਿਰ ਤੇ ਜੁੱਤੀਆਂ ਮੂੰਹ ਤੇ ਪੈਂਦੀਆਂ। ਇਹ ਕੋਈ ਪ੍ਰੇਮੀ ਸੀਗਾ, ਇਤਿਹਾਸ ਵਿਚ ਬੜੇ ਆਉਂਦੇ ਨੇ ਫਿੱਕੇ ਬੋਲਣ ਵਾਲੇ, ਜਿੱਥੇ ਜਾ ਕੇ ਬੜੇ ਰੌਲੇ ਪਏ। ਆ ਜਿਹੜਾ ਪਾਂਡਵਾਂ ਦਾ ਰੌਲਾ ਸੀ, ਇਹ ਇੰਨਾ ਨੀ ਸੀ ਵਧਣਾ ਜੇ ਕਿਤੇ ਦਰੋਪਦੀ ਫਿੱਕਾ ਨਾ ਬੋਲਦੀ। ਦਰੋਪਦੀ ਨੇ ਇੱਕ ਮਾਇਆ ਮੰਦਰ ਬਣਾਇਆ ਜਿੱਥੇ ਪਾਣੀ ਸੀ ਉਹ ਐਂ ਲੱਗਦਾ ਸੀ ਵੀ ਇਹ ਧਰਤੀ ਹੈ, ਜਿੱਥੇ ਧਰਤੀ ਸੀ ਉਹ ਲੱਗਦਾ ਸੀ ਪਾਣੀ। ਤੇ ਦੁਰਯੋਧਨ ਨੇ ਪੈਰ ਭੇਖੇ ਨਾਲ ਪਾਣੀ ਚ ਪਾਤਾ, ਇਹ ਝਰੋਖੇ ਚ ਬੈਠੀ ਦੇਖਦੀ ਸੀ, ਇਹ ਉੱਚੀ ਦੇ ਕੇ ਬੋਲੀ, ਕਹਿੰਦੀ ਅੰਨੇ ਦਾ ਅੰਨਾ ਹੀ ਰਿਹਾ, ਅੰਧ ਕਾਂਧ, ਐ ਬੋਲੀ ਖਾ ਗਈ ਉਹਨੂੰ। ਕਿੱਡਾ ਬੜਾ ਹੋਇਆ, ਕਿੱਥੇ ਉਹਦੇ ਕੱਪੜੇ ਲਾਉਣ ਤੱਕ ਦੀ ਨੌਬਤ ਪਹੁੰਚੀ, ਕਿੱਥੇ ਉਹਨੇ ਪਾਲਣ ਕਰ ਲਿਆ ਵੀ ਮੈਂ ਐ ਕਰਨਾ ਉਹ ਕਰਨਾ। ਕਿੱਡਾ ਬੜਾ ਯੁੱਧ ਹੋਇਆ ਫਿੱਕਾ ਬੋਲਣ ਦੇ ਨਾਲ ਹੋਇਆ ਇਹ ਚੀਜ਼ ਸਾਰੀ ਜੀ। ਨਹੀਂ ਤਾਂ ਸਮਝੌਤਾ ਕਿਤੇ ਨਾ ਕਿਤੇ ਹੋਏ ਜਾਂਦਾ ਜੇ ਐਡੀ ਫਿੱਕੀਆਂ ਗੱਲਾਂ ਨਾ ਕਹੀਆਂ। ਸੋ ਮਹਾਰਾਜ ਕਹਿੰਦੇ ਫਿੱਕੇ ਤੇ ਜੁੱਤੀਆਂ ਪੈਂਦੀਆਂ ਨੇ। ਇੱਕ ਕੋਈ ਪ੍ਰੇਮੀ ਕਿਸੇ ਪਿੰਡ ਦੇ ਅੰਦਰ ਜਾ ਰਿਹਾ ਤੇ ਜਾਂਦੇ ਜਾਂਦੇ ਭੁੱਖ ਬਹੁਤ ਲੱਗੀ, ਚੌਲ ਨੇ ਉਹਦੇ ਕੋਲ ਤੇ ਕਈ ਘਰਾਂ ਚ ਉਹਨੇ ਕਿਹਾ ਵੀ ਮੈਂ ਚੌਲ ਬਣਾਉਣੇ ਨੇ, ਬੋਲਦਾ ਰੁੱਖਾ ਸੀ। ਉਹ ਬੀਬੀਆਂ ਸੁਣ ਕਹਿੰਦੇ ਤਾਂ ਰੁੱਖਾ ਬੜਾ ਬੋਲਦਾ ਬੰਦਾ, ਉਹੀ ਬੋਲਦਾ ਨੀ ਕਹਿ ਕੇ, ਕਹਿੰਦਾ ਨੀ ਮੈਂ ਚੌਲ ਬਣਾਉਣੇ। ਕਹਿੰਦੀ ਇਹ ਤਾਂ ਹੁਣੇ ਹੀ ਐਂ ਕਰਦਾ। ਉਹ ਇੱਕ ਬੀਬੀ ਸਿਆਣੀ ਸੀ, ਉਹਨੇ ਕਿਹਾ ਵੀ ਚਲੋ ਪਰਦੇਸੀ ਬੰਦਾ ਇਹਨੂੰ ਬਣਾਉਣ ਦੇ ਦਿੰਦੇ। ਉਹਨੇ ਆਪਣਾ ਕਹਿਣ ਲੱਗੀ ਠੀਕ ਹੈ, ਆ ਪਤੀਲਾ ਲੈ ਵੀਰਾ ਤੇ ਮੈਂ ਅੱਗ ਬਾਲ ਦਿੰਦੀ ਹਾਂ, ਤੂੰ ਰੱਖ ਲੈ ਚੌਲ। ਤੇ ਚੌਲ ਉਸਨੇ ਰੱਖ ਲਏ। ਘਰ ਦੇ ਦੋ ਦਰਵਾਜ਼ੇ ਸੀ ਉਹਦੇ, ਇੱਕ ਪਿਛਲੇ ਪਾਸੇ ਸੀ ਤੇ ਇੱਕ ਅਗਲੇ ਪਾਸੇ ਸੀ। ਤੇ ਮੱਝ ਖੜੀ ਸੀ ਬੜੀ, ਬਹੁਤ ਵਧੀਆ ਮੱਝ। ਤੇ ਦੇਖਣ ਲੱਗ ਗਿਆ ਦਰਵਾਜ਼ੇ ਵੱਲ ਨੂੰ, ਚੌਲ ਰਿੱਝ ਰਹੇ ਨੇ। ਦੇਖਦੇ ਦੇਖਦੇ ਉਹਨੂੰ ਕਹਿਣ ਲੱਗਾ ਮਾਈ, ਕਹਿੰਦੀ ਹਾਂ ਵੀਰਾ ਦੱਸ। ਉਹ ਕਹਿੰਦਾ ਮੱਝ ਤਾਂ ਤੇਰੀ ਬੜੀ ਤਗੜੀ ਹੈ। ਕਹਿੰਦੀ ਵੀਰਾ ਨਜ਼ਰ ਨਾ ਲਾ ਦੀ। ਕਹਿੰਦਾ ਨਜ਼ਰ ਨਹੀਂ, ਜੇ ਮਰ ਗਈ ਕਹਿੰਦਾ ਕੱਢੇਗੀ ਕਿੱਥੋਂ ਦੀ, ਤੇਰਾ ਦਰ ਤਾਂ ਭੀੜਾ ਹੀ ਹੈ। ਤੂੰ ਮੇਰੀ ਮੱਝ ਮਾਰ। ਉਹਨੇ ਚੌਲ ਉਸੇ ਤਰ੍ਹਾਂ ਅੱਧ ਰਿੱਝੇ, ਕਹਿੰਦੀ ਪਰਨਾ ਕਰ। ਉਹ ਪਰਨੇ ਚ ਪਾ ਤੇ ਉਹ ਪਿੱਛ ਜਿਹੜੀ ਸੀ ਉਹ ਚੋਂਦੀ ਜਾਂਦੀ ਹੈ। ਕਈਆਂ ਨੇ ਪੁੱਛਿਆ, ਕਹਿਣ ਲੱਗੇ ਵੀ ਆ ਕੀ ਚਾਹੁੰਦਾ ਹੈ। ਉਹ ਕਹਿੰਦਾ ਕੁਛ ਨਹੀਂ ਚਾਹੁੰਦਾ, ਮੇਰੀ ਜੀਭ ਦਾ ਰਸ ਚਾਹੁੰਦਾ ਜਾਂਦਾ, ਕਿਉਂਕਿ ਫਿੱਕਾ ਬੋਲਿਆ, ਫਿੱਕਾ ਬੋਲਣ ਨੂੰ ਕੋਈ ਸਮਝਦਾ ਨਹੀਂ। ਸੋ ਫਿੱਕਾ ਪਰਮੇਸ਼ਰ ਨੂੰ ਵੀ ਪਿਆਰਾ ਨਹੀਂ ਲੱਗਦਾ ਫਿੱਕਾ ਬੋਲਣ ਵਾਲਾ। ਤੇ ਗੁਰੂ ਅੰਗਦ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਫਿੱਕਾ ਬੋਲਣ ਦੇ ਨਾਲ ਪਰਮੇਸ਼ਰ ਰੁੱਸ ਜਾਂਦਾ। ਇੱਕ ਫਿੱਕਾ ਨਾ ਗਾ ਲਾਏ ਸਭ ਨਾ ਮੈਂ ਸੱਚਾ ਤਣ। ਫਿੱਕਾ ਨਾ ਕਿਸੇ ਨੂੰ ਬੋਲ, ਫੀਲਿੰਗ ਇੰਜਰ ਨਾ ਕਰ ਕਿਸੇ ਦੀਆਂ, ਕਿਉਂਕਿ ਵਾਹਿਗੁਰੂ ਸਭ ਦੇ ਅੰਦਰ ਵੱਸਦਾ। ਹਿਆਓ ਨਾ ਕਹੀ ਢਾਹੇ, ਮਾਣਕ ਸਭ ਅਮੋਲ ਨੇ, ਦਿਲ ਨਾ ਕਿਸੇ ਦਾ ਵੀ ਤੋੜ, ਇਹ ਬੇਮੁੱਲੇ ਦਿਲ ਨੇ। ਸਭ ਨਾ ਮਨ ਮਾਣਕ ਠਾਣ ਮੂਲ ਮਚਾਂਗੋ, ਜੇ ਤਾਂ ਪਿਰਿਆ ਦੀ ਸਿੱਖ ਹਿਆਓ ਨਾ ਢਾਹੇ ਕਹੀ ਦਾ, ਦਿਲ ਨਾ ਕਿਸੇ ਦੇ ਤੋੜੀ, ਜੇ ਤੈਨੂੰ ਪਰਮੇਸ਼ਰ ਨੂੰ ਮਿਲਣ ਦੀ ਆਸ ਹੈ। ਜਿੱਤ ਬੋਲੀ ਹੈ ਪਤ ਪਾਈ ਹੈ, ਸੋ ਬੋਲਿਆ ਪ੍ਰਮਾਣ, ਬੋਲਿਆ ਉਹੀ ਪ੍ਰਮਾਣ ਹੈ ਜਿਹੜੇ ਬੋਲਣ ਨਾਲ ਪਤ ਰਹਿ ਜਾਵੇ, ਇੱਜ਼ਤ ਰਹਿ ਜਾਵੇ। ਫਿੱਕਾ ਬੋਲ ਵੀ ਗੁੱਚਣਾ, ਸੁਣ ਮੂਰਖ ਮਨ ਆ ਜਾ। ਤੇ ਜਿਹੜਾ ਮਨਮੁੱਖ ਬੰਦਾ ਹੁੰਦਾ ਹੈ, ਕਹਿੰਦੇ ਤੁਮਾ ਤੁਮੀ ਬਿਸ ਅੱਕ ਤਤੂਰਾ ਨਿੰਮ ਫਲ, ਪੰਜ ਵਿਹਾਂ ਗਿਣੀਆਂ ਨੇ। ਮਨ ਮੁੱਖ ਵਸੇ ਤਿਸ ਜਿਸ ਨੂੰ ਚੇਤਨਾ ਆਵੇ, ਜਿਹਦੇ ਤੂੰ ਨੀ ਯਾਦ ਆਉਂਦਾ। ਕਹਿੰਦੇ ਉਹਦੇ ਮਨ ਵਿੱਚ ਤੇ ਮੂੰਹ ਵਿੱਚ ਫਿੱਕਾਪਣ ਜ਼ਹਿਰਾਂ ਵਸਦੀਆਂ। ਸੋ ਅਕਥ ਕਥਾ ਵਿਚਾਰ ਕੈ ਉਸਤਤ ਨਿੰਦਾ ਵਰਜਰ ਹੈ, ਇਹਨਾਂ ਦੋਹਾਂ ਚੀਜ਼ਾਂ ਤੋਂ ਦੂਰ ਰਹਿ, ਗੁਰ ਉਪਦੇਸ਼ ਅਵੇਸ ਕਰ, ਮਿੱਠਾ ਬੋਲਣ ਮਨ ਪਰਚਾਏ, ਮਿੱਠਾ ਬੋਲ। ਸੋ ਇਸ ਤਰ੍ਹਾਂ ਦੇ ਨਾਲ ਜਦੋਂ ਬਾਬਾ ਜੀ ਨੂੰ ਇਹਨੇ ਕੀਰਤਨ ਨਾ ਸੁਣਾਇਆ ਤਾਂ ਗੁਰੂ ਅੰਗਦ ਸਾਹਿਬ ਮਹਾਰਾਜ ਜਦੋਂ ਆ ਗਏ ਤਾਂ ਉਸ ਵੇਲੇ ਇਸਨੇ ਕੀਰਤਨ ਸੁਣਾਉਣ ਵਾਸਤੇ ਦੋਹਾਂ ਜਣਿਆਂ ਨੇ ਆਪਣੇ ਸਾਜ ਖੋਲ੍ਹੇ, ਗੁਰੂ ਮਹਾਰਾਜ ਨੇ ਪਿੱਠ ਕਰ ਲਈ, ਕਹਿੰਦੇ ਅਸੀਂ ਸੁਣਨਾ ਨਹੀਂ ਹੈ। ਕਹਿੰਦੇ ਸੱਚੇ ਪਾਤਸ਼ਾਹ ਕਾਰਨ ਕੀ ਹੋ ਗਿਆ, ਅਸੀਂ ਤਾਂ ਰੋਜ਼ ਤੋਂ ਚੌਂਕੀ ਲਾਉਂਦੇ ਹਾਂ ਤੇ ਤੁਸੀਂ ਅੱਜ ਕਿਉਂ ਨਹੀਂ ਸੁਣਦੇ? ਮਹਾਰਾਜ ਕਹਿਣ ਲੱਗੇ, ਪ੍ਰੇਮੀਓ, ਜਦ ਮੈਂ ਬਾਬਾ ਬੁੱਢਾ ਜੀ ਦੇ ਹਿਰਦੇ ਚ ਹੋ ਕੇ ਬੋਲ ਰਿਹਾ ਸੀ ਉਸ ਵੇਲੇ ਤੁਸੀਂ ਮੈਨੂੰ ਹਰੀ ਦਾ ਜਸ ਸੁਣਾਇਆ ਤੇ ਹੁਣ ਮੈਂ ਨਹੀਂ ਸੁਣਨਾ। ਉਹਦੇ ਉੱਪਰ ਹੋਰ ਬੋਲ ਪਏ, ਕਹਿੰਦੇ ਸੱਚੇ ਪਾਤਸ਼ਾਹ ਅਸੀਂ ਗੁਰੂ ਨਾਨਕ ਦੇ ਗਵਈਏ ਆ, ਮਾੜੇ ਧੀੜੇ ਦੇ ਨਹੀਂ ਹੈਗੇ, ਅਸੀਂ ਉਸ ਦਰਬਾਰ ਚ ਕੀਰਤਨ ਕਰ ਸਕਦੇ ਹਾਂ, ਜੱਟ ਬੁੱਟ ਨੂੰ ਕੀਰਤਨ ਅਸੀਂ ਨਹੀਂ ਸੁਣਾਉਣਾ ਹੈ। ਕਹਿੰਦੇ ਇਹਨਾਂ ਨੂੰ ਕੀ ਪਤਾ ਕੀਰਤਨ ਦਾ ਨਾਂ, ਅਸੀਂ ਨਹੀਂ ਸੁਣਾਉਣਾ। ਮਹਾਰਾਜ ਕਹਿੰਦੇ ਪ੍ਰੇਮੀਓ ਤੁਸੀਂ ਬੜੀ ਨਰਾਦਰੀ ਕੀਤੀ ਹੈ ਤੇ ਤੁਹਾਨੂੰ ਇਹ ਨਹੀਂ ਪਤਾ ਕਿ ਮੈਂ ਉਸ ਵੇਲੇ ਬਾਬਾ ਬੁੱਢਾ ਜੀ ਦੇ ਹਿਰਦੇ ਚ ਬੈਠ ਕੇ ਕੀਰਤਨ ਦੀ ਅਭਿਲਾਸ਼ਾ ਕਰੀ ਸੀ। ਜਿਹੜਾ ਪਿਆਰਾ ਸਿੱਖ ਮੇਰੇ ਨਾਲ ਪ੍ਰੇਮ ਦੇ ਨਾਲ ਜੁੜਿਆ ਹੋਇਆ ਹੈ ਉਹਦੇ ਵਿੱਚ ਤੇ ਮੇਰੇ ਵਿੱਚ ਕੋਈ ਭੇਦ ਨਹੀਂ ਹੋਇਆ ਕਰਦਾ।
ਸਤਿਗੁਰ ਦਾ ਰੂਪ ਹੈ ਪਿਆਰਾ
ਸਿੱਖ ਸਿੱਖ ਗੁਰੂ ਹੈ ਇੱਕ ਗੁਰ ਉਪਦੇਸ਼ ਚਲਾਏ। ਕਹਿੰਦੇ ਜਿਹੜੇ ਸਿੱਖ ਗੁਰੂ ਦਾ ਉਪਦੇਸ਼ ਚਲਾਉਂਦੇ ਨੇ ਤੇ ਗੁਰੂ ਤੇ ਸਿੱਖ ਅਭੇਦ ਹੋਇਆ ਕਰਦੇ ਨੇ। ਗੁਰੂ ਸਰੂਪ ਖਾਲਸਾ ਹਈਏ ਜਾਂ ਕਿ ਟਹਿਰ ਪਰਮ ਸੁਖ ਲਈਏ, ਰਹਿਤਨਾਮੇ ਦੇ ਅੰਦਰ ਲਿਖਿਆ ਹੋਇਆ। ਜਿਹੜਾ ਖਾਲਸਾ ਹੈ, ਆਤਮ ਰਸ ਜੇ ਜਾਨ ਹੀ ਸੋ ਹੈ ਖਾਲਸ ਦੇ, ਬ੍ਰਹਮ ਹੈ ਮੋਮ ਹੈ ਤਾਸਮ ਹੈ ਰੰਚਕ ਨਹੀਂ। ਬ੍ਰਹਮ ਗਿਆਨ ਦੀ ਅਵਸਥਾ ਨੂੰ ਜੋ ਪਹੁੰਚਿਆ ਹੋਇਆ, ਗੁਰੂ ਦਸ਼ਮੇਸ਼ ਪਿਤਾ ਕਹਿੰਦੇ ਮੇਰੇ ਵਿੱਚ ਤੇ ਵਾਹਿਗੁਰੂ ਚ ਤੇ ਉਹਦੇ ਵਿੱਚ ਭੇਦ ਨਾ ਜਾਣਿਆ ਕਰੋ। ਅਸੀਂ ਤਾਂ ਭੇਦ ਪਾਉਂਦੇ ਹਾਂ, ਬਹੁਤ ਲਕੀਰਾਂ ਖਿੱਚਦੇ ਹਾਂ ਤੇ ਰਹਿਤਨਾਮੇ ਦੇ ਅੰਦਰ ਫਰਮਾਨ ਕਰਦੇ ਹਾਂ ਕਿ ਗੁਰੂ ਸਰੂਪ ਖਾਲਸਾ ਹਈਏ ਜਾਂ ਕਿ ਟਹਿਲ ਪਰਮ ਸੁਖ ਲਈਏ, ਸਿੰਘ ਸੋ ਰਹਿਤ ਪੰਚ ਜੈ ਮਿਲੇ, ਮਮ ਸਰੂਪ ਸੋ ਜਾਨੋ ਭਲੇ। ਜਿੱਥੇ ਬੰਦਗੀ ਕਰਨ ਵਾਲੇ, ਨਾਮ ਜਪਣ ਵਾਲੇ, ਗੁਰਸਿੱਖੀ ਦੇ ਅਸੂਲਾਂ ਵਾਲੇ, ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਤੇ ਚੱਲਣ ਵਾਲੇ। ਇੱਥੇ ਥੋੜੀ ਜਿਹੀ ਗੱਲ ਸਮਝਣ ਵਾਲੀ ਹੈ ਸਾਧਨਾਂ ਦੀ। ਇੱਕ ਤਾਂ ਹੁੰਦਾ ਬੈਰੂਪੀਆ, ਉਹਨੂੰ ਤਾਂ ਮਹਾਰਾਜ ਨੇ ਨਹੀਂ ਮੰਨਿਆ। ਉਹ ਤਾਂ ਮਹਾਰਾਜ ਕਹਿੰਦੇ ਭੇਖ ਦਿਖਾਇਓ ਜਗਤ ਕੋ ਲੋਗਨ ਕੋ ਬਸ ਕੀ ਅਨੰਤ ਕਾਲ ਕਾਤੀ ਕਟਿਓ ਵਾਸ ਨਰਕ ਮੋਲੀ। ਇੱਕ ਉਹ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਦੀਆਂ ਦੱਸੀਆਂ ਹੋਈਆਂ ਰਹਿਤਾਂ ਤੇ ਪਹਿਰਾ ਦੇ ਰਿਹਾ, ਨਿੰਦਿਆ ਨਹੀਂ ਕਰਦਾ, ਚੁਗਲੀ ਨਹੀਂ ਕਰਦਾ, ਈਰਖਾ ਨਹੀਂ ਕਰਦਾ, ਕਿਸੇ ਨਾਲ ਵੈਰ ਨਹੀਂ ਕਰਦਾ, ਆਪਣੇ ਆਪ ਨੂੰ ਸਭ ਨਾਲੋਂ ਮਾੜਾ ਸਮਝਦਾ, ਅੰਮ੍ਰਿਤ ਵੇਲੇ ਉੱਠ ਕੇ ਬੰਦਗੀ ਕਰਦਾ, ਹਰੀ ਦਾ ਜਸ ਕਰਦਾ ਤੇ ਦੂਜਿਆਂ ਦਾ ਭਲਾ ਕਰਦਾ, ਸੇਵਾ ਕਰਦਾ। ਕਹਿੰਦੇ ਐਸੇ ਜਿੱਥੇ ਪੰਜ ਇਕੱਠੇ ਹੋ ਜਾਣ ਉੱਥੇ ਨੇਚੇ ਨਾਲ ਤੁਸੀਂ ਮੇਰਾ ਸਰੂਪ ਗਿਣਿਓ, ਗੁਰੂ ਦਸਵੇਂ ਪਾਤਸ਼ਾਹ ਕਹਿੰਦੇ ਮੈਂ ਉੱਥੇ ਵਰਤ ਰਿਹਾ ਹੋਵਾਂਗਾ। ਸੋ ਗੁਰੂ ਅੰਗਦ ਸਾਹਿਬ ਕਹਿਣ ਲੱਗੇ ਭਾਈ ਬਲਵੰਡ, ਬੜੀ ਤੁਸੀਂ ਮਾੜੀ ਗੱਲ ਕਰੀ ਤੇ ਹੁਣ ਵੀ ਤੁਸੀਂ ਬਹੁਤ ਗਲਤ ਗੱਲ ਕਰ ਰਹੇ। ਇਹ ਬਾਬਾ ਬੁੱਢਾ ਜੀ ਦੇ ਜ਼ਬਾਨ ਤੇ ਹੋ ਕੇ ਮੈਂ ਬੋਲਿਆ ਸੀ, ਤੁਸੀਂ ਪ੍ਰਮਾਣ ਤਾਂ ਸੁਣਾਉਂਦੇ ਹੋ ਲੇਕਿਨ ਇਹਦੀ ਵਿਚਾਰ ਨਹੀਂ ਕਰਦੇ।
ਪ੍ਰਭ ਜੀ ਦਾ ਵਾਸਾ ਹੈ ਸੰਤਾਂ ਦੀ,
ਛੇਵੇਂ ਪਾਤਸ਼ਾਹ ਮਹਾਰਾਜ ਮਾਤਾ ਭਾਗਪੁਰੀ ਜਿਸ ਦੀ ਉਮਰ 90 ਸਾਲ ਦੀ ਹੋ ਸਕੀ ਤੇ ਗੁਰੂ ਦਸ਼ਮੇਸ਼ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਦੇ ਦਰਸ਼ਨਾਂ ਨੂੰ ਘਰ ਵਿੱਚ ਬੈਠੀ ਪੂਰਨ ਨੇਚੇ ਦੇ ਨਾਲ ਅਰਦਾਸ ਵਿੱਚ ਹੈ ਕਿ ਮੈਨੂੰ ਇੱਥੇ ਦਰਸ਼ਨ ਦੇਣਗੇ। ਉਹਨੇ ਗੁਰੂ ਮਹਾਰਾਜ ਵਾਸਤੇ ਇੱਕ ਬਸਤਰ ਦਾ ਚੋਲਾ ਸੰਭਾਲਿਆ ਤੇ ਇੱਕ ਥੜਾ ਬਣਾ ਦਿੱਤਾ ਘਰ ਦੇ ਅੰਦਰ। ਰੋਜ਼ ਉਸ ਥੜੇ ਨੂੰ ਲਿਪ ਲੈਂਦੀ ਹੈ ਤੇ ਸਾਹਮਣੇ ਬੈਠ ਜਾਂਦੀ ਹੈ, ਮੇਰੇ ਗੁਰੂ ਜੀ ਆਉਣਗੇ ਤੇ ਇਸ ਥੜੇ ਤੇ ਬੈਠਣਗੇ। ਸ਼ਾਮ ਹੋ ਜਾਂਦੀ ਹੈ, ਇੰਤਜ਼ਾਰ ਕਰਦੀ ਨੂੰ। ਦਿਨ ਲੰਘਦੇ ਗਏ, ਹਫ਼ਤੇ ਲੰਘਦੇ ਗਏ, ਮਹੀਨੇ ਲੰਘੇ, ਸਾਲ ਲੰਘੇ, ਕਿੰਨੇ ਹੀ ਸਾਲ ਲੰਘੇ, ਉਹਦੇ ਪ੍ਰੇਮ ਚ ਭੋਰਾ ਜਿੰਨੀ ਵੀ ਕਮੀ ਨਹੀਂ ਆਈ। ਅਸੀਂ ਤਾਂ ਬਹੁਤ ਕਮਜ਼ੋਰ ਹਾਂ, ਮਾੜਾ ਜਿਹਾ ਥੋੜਾ ਜਿਹਾ ਹੀ ਹੋ ਜਾਏ ਉਸੇ ਵੇਲੇ ਕਰਨ ਲੱਗ ਜਾਂਦੇ ਹਾਂ, ਆਏ ਨੀ ਜੀ। ਇੰਤਜ਼ਾਰ ਵਿੱਚ ਹੈ ਤੇ ਗੁਰੂ ਮਹਾਰਾਜ ਨੂੰ ਖਿੱਚਾਂ ਪੈਂਦੀ ਹੈ। ਗੁਰੂ ਮਹਾਰਾਜ 100 ਸਵਾਰ ਲੈ ਕੇ ਸ੍ਰੀਨਗਰ ਨੂੰ ਜਾਂਦੇ ਨੇ ਮਾਤਾ ਨੂੰ ਮਿਲਣ ਵਾਸਤੇ। ਵਿਖੜੇ ਪੈਂਦੇ ਸੀ ਤੇ ਇੱਕ ਮਾਤਾ ਦੇ ਭਾਵਨਾ ਦੇ ਬੰਨੇ ਹੋਏ ਗੁਰੂ ਮਹਾਰਾਜ 700 ਮੀਲ ਦਾ ਸਫ਼ਰ ਮਹਾਰਾਜ ਨੇ ਸ਼ੁਰੂ ਕਰ ਲਿਆ। ਬਹੁਤ ਤੇਜ਼ੀ ਦੇ ਨਾਲ ਜਾ ਰਹੇ ਨੇ, ਲੰਮਾ ਸਫ਼ਰ ਕੱਢਦੇ ਨੇ ਰੋਜ਼ ਤੇ ਅੱਜ ਮਾਤਾ ਦੇ ਪਾਸ ਜਾਂਦੇ ਨੇ, ਮਾਤਾ ਨੂੰ ਦਰਸ਼ਨ ਦਿੰਦੇ ਆ, ਨਿਹਾਲ ਹੁੰਦੀ ਆ। ਜਦੋਂ ਕਸ਼ਮੀਰ ਦੀਆਂ ਸੰਗਤਾਂ ਨੂੰ ਪਤਾ ਲੱਗਿਆ, ਉਸ ਵੇਲੇ ਹੂੰ ਹਮਾ ਕੇ ਜਥੇ ਬਣਾ ਕੇ ਦੂਰ ਦੂਰ ਤੱਕ ਸੰਗਤਾਂ ਗੁਰੂ ਮਹਾਰਾਜ ਦੇ ਦਰਸ਼ਨਾਂ ਨੂੰ ਆ ਰਹੇ। ਇੱਕ ਕਿਸੇ ਪਹਾੜੀ ਪਿੰਡ ਤੋਂ ਸੰਗਤ ਤੁਰਦੀ ਹੈ, ਜਥਾ ਬਣਾ ਕੇ ਹਰੀ ਦਾ ਜਸ ਕਰਦੀ ਜਾਂਦੀ ਹੈ ਤੇ ਭੇਟਾ ਦੇਣ ਵਾਸਤੇ ਇੱਕ ਬਹੁਤ ਸੋਹਣਾ ਸੁੱਚਾ ਸ਼ਹਿਦ, ਬਹੁਤ ਸਾਫ ਸੁਥਰਾ ਸ਼ਹਿਦ ਕੱਢਿਆ ਤੇ ਬਰਤਨ ਭਰ ਲਿਆ ਤੇ ਦੂਸਰਾ ਇੱਕ ਟੋਕਰਾ ਤਾਜ਼ੇ ਫਲਾਂ ਦਾ, ਕਸ਼ਮੀਰੀ ਫਲਾਂ ਦਾ ਲੈ ਕੇ ਮਹਾਰਾਜ ਜੀ ਦੇ ਦਰਸ਼ਨ ਨੂੰ ਜਾਂਦੇ ਨੇ। ਤੇ ਰਸਤੇ ਦੇ ਵਿੱਚ ਇੱਕ ਗੁਰਸਿੱਖ ਜੋ ਉਪੇਦ ਅਵਸਥਾ ਦਾ ਸੀ, ਕਿਉਂਕਿ ਉਪੇਦ ਅਵਸਥਾ ਦਾ ਗੁਰਸਿੱਖ ਬਹੁਤ ਵੱਡੀ ਬਾਤ ਹੁੰਦੀ ਹੈ, ਉਹਦੇ ਤੇ ਗੁਰੂ ਵਿੱਚ ਕੋਈ ਫਰਕ ਨਹੀਂ ਹੋਇਆ ਕਰਦਾ। ਉਹ ਜਾਂਦਿਆਂ ਨੂੰ ਪੁੱਛਣ ਲੱਗਿਆ ਵੀ ਪ੍ਰੇਮੀਓ ਕਿੱਧਰ ਜਾ ਰਹੇ ਹੋ ਤੁਸੀਂ, ਸ਼ਬਦ ਪੜ੍ਹਦੇ ਜਾ ਰਹੇ ਹੋ। ਕਹਿਣ ਲੱਗੇ ਅਸੀਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਆਏ ਹੋਏ ਨੇ, ਉਹਨਾਂ ਦੇ ਦਰਸ਼ਨਾਂ ਨੂੰ ਜਾ ਰਹੇ। ਰੋਕ ਲਏ ਸਾਹਮਣੇ, ਕਹਿੰਦੇ ਇਹਦੇ ਵਿੱਚ ਕੀ ਹੈ? ਕਹਿੰਦੇ ਇਹਦੇ ਵਿੱਚ ਸ਼ਹਿਦ ਹੈ। ਕਹਿੰਦੇ ਟੋਕਰੇ ਚ ਕੀ ਹੈ? ਕਹਿੰਦੇ ਇਹਦੇ ਚ ਫਲ ਨੇ। ਕਹਿੰਦੇ ਲਓ ਵੀ ਪ੍ਰੇਮੀਓ, ਹੱਥ ਅੱਗੇ ਕਰਦਾ, ਕਹਿੰਦੇ ਥੋੜਾ ਜਿਹਾ ਸ਼ਹਿਦ ਪਾ ਦਿਓ ਮੈਨੂੰ, ਇੱਕ ਅੱਧਾ ਫਲ ਦੇ ਦਿਓ, ਮੈਨੂੰ ਭੁੱਖ ਬੜੀ ਲੱਗੀ। ਕਹਿਣ ਲੱਗੇ ਦੇਖ ਭਾਈ ਕੱਟੂ, ਤੂੰ ਤਾਂ ਮਸਤਾਨੀ ਬਿਰਤੀ ਚ ਰਹਿਣਾ ਹਰ ਵਾਰ, ਅਸੀਂ ਗੁਰੂ ਮਹਾਰਾਜ ਵਾਸਤੇ ਲਿਜਾਂਦੇ, ਪਹਿਲਾਂ ਉਹਨਾਂ ਨੂੰ ਭੋਗ ਲੱਗੂਗਾ ਫੇਰ ਜਾ ਕੇ ਅਸੀਂ ਵਰਤਾਵਾਂਗੇ। ਪਹਿਲਾਂ ਰਾਹ ਚ ਵੰਡਣਾ ਸ਼ੁਰੂ ਕਰ ਦੇ, ਤੇਰੇ ਵਰਗੇ ਹੋਰ ਬਥੇਰੇ ਮਿਲ ਜਾਣਗੇ, ਉੱਥੇ ਤੇ ਜਾਂਦੇ ਜਾਂਦੇ ਤਾਂ ਮੁੱਕੇ ਜਾਊ ਸਭ ਕੁਛ। ਕਠੋਰ ਬਚਨ ਬੋਲਤਾ। ਗੁਰੂ ਛੇਵੇਂ ਪਾਤਸ਼ਾਹ ਦੇ ਦਰਬਾਰ ਵਿੱਚ ਪਹੁੰਚ ਗਏ, ਟੋਕਰਾ ਵੀ ਰੱਖਦਾ ਤੇ ਸ਼ਹਿਦ ਵੀ ਰੱਖਦਾ, ਸੰਗਤ ਮੱਥਾ ਟੇਕਦੀ ਜਾਂਦੀ ਹੈ ਤੇ ਇੱਕ ਪਾਸੇ ਹੋ ਕੇ ਬੈਠ ਗਈ। ਮਹਾਰਾਜ ਕਹਿਣ ਲੱਗੇ ਕਿੱਥੋਂ ਆਏ ਹੋ ਪ੍ਰੇਮੀਓ? ਕਹਿੰਦੇ ਮਹਾਰਾਜ ਅਸੀਂ ਇਸ ਨਗਰ ਤੋਂ ਆਏ ਹਾਂ। ਕਹਿੰਦੇ ਆਹ ਕੀ ਚੀਜ਼ ਹੈ? ਬੜੀ ਦੁਰਗੰਧ ਆਉਣੀ ਸ਼ੁਰੂ ਹੋਈ ਹੈ ਇਹਦੇ ਚ। ਹੈਰਾਨ ਹੋ ਗਏ, ਕਹਿਣ ਲੱਗੇ ਸੱਚੇ ਪਾਤਸ਼ਾਹ ਇਹ ਫਲ ਨੇ, ਅਸੀਂ ਤਾਜ਼ੇ ਫਲ ਤੋੜ ਕੇ ਲਿਆਏ, ਇਹ ਬਰਤਨ ਚ, ਕਹਿੰਦੇ ਇਹਦੇ ਚ ਸ਼ਹਿਦ। ਕਹਿੰਦੇ ਖੋਲੋ ਤਾਂ ਦਿਖਾਓ। ਜਦ ਬਰਤਨ ਖੋਲਿਆ, ਮੂੰਹ ਖੋਲਿਆ, ਕੀ ਦੇਖਦੇ ਨੇ? ਉਸ ਵੇਲੇ ਕੁਰਬਲ ਕੁਰਬਲ ਕਰਦੇ ਕੀੜੇ ਫਿਰਦੇ, ਨੀਵੀਂ ਪਾ ਲਈ। ਕਹਿੰਦੇ ਫਲ ਵੀ ਦਿਖਾਓ ਤਾਂ ਕੋਈ। ਜਦ ਉਪਰੋਂ ਕੱਪੜਾ ਬੰਨਿਆ ਹੋਇਆ ਖੋਲਿਆ, ਜੋ ਸਿਉਂਤਾ ਹੋਇਆ ਸੀ ਨਾਲ, ਤੇ ਹੈਰਾਨ ਹੋ ਗਏ, ਸਾਰੇ ਹੀ ਫਲ ਮੁਰਝਾਏ ਹੋਏ ਤੇ ਪਿੱਲ ਪਿੱਲ ਕਰਦੇ ਨੇ। ਹੁਣ ਮਹਾਰਾਜ ਨੂੰ ਕੀ ਦੇਣ? ਹੱਥ ਜੋੜ ਕੇ ਲੈ ਗਏ। ਕਹਿੰਦੇ ਸੱਚੇ ਪਾਤਸ਼ਾਹ, ਲਿਆਏ ਤਾਂ ਬੜੀ ਭਾਵਨੀ ਨਾਲ ਸੀ, ਪਤਾ ਨੀ ਕੀ ਹੋਇਆ। ਮਹਾਰਾਜ ਕਹਿੰਦੇ ਪ੍ਰੇਮੀਓ, ਰਸਤੇ ਚ ਅਸੀਂ ਤੁਹਾਡੇ ਮੰਗਿਆ ਸੀ ਕਿ ਨਹੀਂ ਮੰਗਿਆ ਸੀ? ਉਸ ਵੇਲੇ ਸਾਡਾ ਚਿੱਤ ਸ਼ਹਿਦ ਖਾਣ ਨੂੰ ਕਰਦਾ ਸੀ ਤੇ ਨਾਲ ਫਲ ਖਾਣ ਨੂੰ ਕਰਦਾ ਸੀ, ਅਸੀਂ ਮੰਗ ਕੇ ਹੱਥ ਅੱਡ ਕੇ ਲਿਆ ਸੀ। ਕਹਿੰਦੇ ਮਹਾਰਾਜ ਉਹ ਤਾਂ ਭਾਈ ਕੱਟੂ ਸੀ, ਕਹਿੰਦੇ ਉਹਦੀ ਰਸਨਾ ਤੇ ਮੈਂ ਹੀ ਬੋਲਿਆ ਸੀ, ਪ੍ਰਭ ਜੀ ਬਸੇ ਸਾਧ ਕੀ ਰਸਨਾ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਅੰਗਦ ਸਾਹਿਬ ਮਹਾਰਾਜ ਕਹਿਣ ਲੱਗੇ, ਭਾਈ ਬਲਵੰਡ, ਭਾਈ ਸੱਤਾ, ਇਹ ਬਾਬੇ ਬੁੱਢੇ ਦੀ ਪ੍ਰੇਮ ਦੇ ਹਿਰਦੇ ਚੋਂ ਹੋ ਕੇ ਅਸੀਂ ਬੋਲੇ ਸੀ ਵੀ ਸਾਨੂੰ ਸ਼ਬਦ ਸੁਣਾਓ, ਹੁਣ ਅਸੀਂ ਤੁਹਾਡਾ ਸ਼ਬਦ ਕੀ ਸੁਣਨਾ? ਤੇ ਇਹ ਸਾਰੇ ਬਚਨ ਜੋ ਮੈਂ ਬੇਨਤੀ ਕੀਤੀ ਹੈ, ਮਹਿਮਾ ਪ੍ਰਕਾਸ਼ ਵਾਲੇ ਲਿਖਦੇ ਨੇ ਕਿ ਦਿਵਸ ਏਕ ਬਸ ਪ੍ਰੇਮ ਹੋਏ, ਬੁੱਢੇ ਕਰੀ ਕਹੀ, ਹੇ ਬਲਵੰਤ ਸੁਣਾਏ, ਮੇਰਾ ਮਨ ਰੁਚ ਭਈ, ਮੇਰੇ ਮਨ ਚ ਰੁਚੀ ਹੋ ਗਈ, ਤੂੰ ਮੈਨੂੰ ਇੱਕ ਸ਼ਬਦ ਸੁਣਾ ਦੇ, ਮੇਰੇ ਅੰਦਰ ਬੜੀ ਖਿੱਚ ਪੈ ਗਈ ਆ ਸ਼ਬਦ ਸੁਣਨ ਦੀ। ਉਹਨੂੰ ਲੈ ਬਲਵੰਤ ਰਾਰ ਵਾਵ ਜਾਏ, ਸਨਮੁਖ ਖੜਾ ਨਹੀਂ ਉਹਨੂੰ ਸੁਣਾਈ। ਤੇ ਉਧਰੋਂ ਗੁਰੂ ਮਹਾਰਾਜ ਆ ਗਏ, ਉੱਥੇ ਜਾ ਕੇ ਰਬਾਬ ਲੈ ਕੇ ਸਨਮੁਖ ਖੜਾ ਹੋ ਗਿਆ ਗੁਰੂ ਅੰਗਦ ਸਾਹਿਬ ਦੇ। ਉਸ ਵੇਲੇ ਗੁਰੂ ਅੰਗਦ ਸਾਹਿਬ ਮਹਾਰਾਜ ਤਬ ਫਿਰ ਬੈਠੇ, ਗੁਰਦਿਆਲ ਨਾ ਸਨਮੁਖ ਮੁਖ ਕਰਾ, ਪਿੱਠ ਕਰ ਲਈ ਮਹਾਰਾਜ ਜੀ ਨੇ, ਸਨਮੁਖ ਮੂੰਹ ਨਹੀਂ ਕਰਿਆ। ਤੇ ਕਹਿਣ ਲੱਗੇ ਵੀ ਸੱਚੇ ਪਾਤਸ਼ਾਹ ਦੂਜੇ ਪਾਸੇ ਹੋਏ, ਮਹਾਰਾਜ ਨੇ ਉੱਧਰ ਵੀ ਪਿੱਠ ਕਰ ਲਈ। ਕਹਿਣ ਲੱਗੇ ਅੱਜ ਆਪ ਸ਼ਬਦ ਨਹੀਂ ਸੁਣ ਰਹੇ? ਕਹਿੰਦੇ ਨਾ, ਸਾਨੂੰ ਰੁਚੀ ਨਹੀਂ ਹੈ। ਜਦ ਅਸੀਂ ਸ਼ਬਦ ਸੁਣਨ ਵਾਸਤੇ ਤੁਹਾਨੂੰ ਕਿਹਾ ਸੀ, ਉਸ ਵੇਲੇ ਤੁਸੀਂ ਨਾ ਸੁਣਾਇਆ। ਜਬ ਬੁੱਢੇ ਸ਼ਬਦ ਸੁਣਨ ਤੁਮ ਕਹਾ, ਹੋਏ ਪ੍ਰੇਮ ਰੂਪ ਤਿਸ ਘੱਟ ਮੈਂ ਆ। ਕਹਿੰਦੇ ਮੈਂ ਸੀ ਉਹਦੇ ਅੰਦਰ, ਮੇਰੀ ਪਛਾਣ ਨਾ ਹੋਈ ਤੁਹਾਨੂੰ? ਤੁਸੀਂ ਇੰਨੇ ਵੱਡੇ ਰਾਗੀ ਹੋ, ਕੀਰਤਨੀ ਹੋ, ਤੁਹਾਨੂੰ ਤਾਂ ਪਛਾਣ ਚਾਹੀਦੀ ਹੈ ਵੀ ਮੈਂ ਸਿੱਖਾਂ ਚ ਵਰਤਦਾ। ਤੁਮ ਬਚਨ ਕਠੋਰ ਕਹਿ ਕੀ ਉਹ ਅਪਾਓ, ਉਹਦਾ ਭਾਵ ਨਹੀਂ ਰੱਖਿਆ, ਬੇਇੱਜ਼ਤੀ ਕਰੀ ਕਠੋਰ ਬਚਨ ਕਹਿ ਕੇ ਬ੍ਰਹਮ ਗਿਆਨੀ ਦੇ। ਅਬ ਨਾ ਸੁਣੇ ਮੈਂ ਮਨ ਨਾ ਹੀ ਚਾਓ, ਹੁਣ ਨੀ ਮੈਂ ਸੁਣਨਾ ਕਿਉਂਕਿ ਮੇਰੇ ਮਨ ਵਿੱਚ ਚਾਓ ਨੀ ਰਿਹਾ ਸ਼ਬਦ ਸੁਣਨ ਦਾ। ਤਬ ਤਾਂ ਕੋ ਹਉਮੈ ਬੁੱਧ ਆਈ, ਇੱਥੇ ਨੀ ਗੱਲ ਮੁਕਾਈ, ਕਿਉਂਕਿ ਆਰਟਿਸਟ ਸੀ, ਰਸੀਆ ਤਾਂ ਹੈ ਨੀ ਸੀ, ਮਾਣ ਦਾ ਭੁੱਖਾ ਸੀ। ਸੰਗਤ ਨੇ ਬੇਅੰਤ ਮਾਣ ਦਿੱਤਾ, ਜਿਹਨੂੰ ਸੰਗਤ ਮਾਣ ਦੇਣ ਲੱਗ ਜਾਵੇ ਨਾ, ਉਹ ਐ ਸਮਝ ਰਿਹਾ ਕਰੋ ਵੀ ਮੈਂ ਹੁਣ ਫਸਿਆ, ਬਚਾ ਮੈਂ ਇਸ ਮਾਣ ਤੋਂ, ਮੇਰੀ ਪ੍ਰਸ਼ੰਸਾ ਜ਼ਿਆਦਾ ਹੋਣ ਲੱਗ ਗਈ। ਇਸੇ ਕਰਕੇ ਜਿਹੜੇ ਵੱਡੇ ਵੱਡੇ ਮਹਾਂਪੁਰਸ਼ ਹੋਏ ਨੇ, ਨਿੰਦਿਆ ਕਰਾ ਲੈਂਦੇ ਸੀ, ਸਹੁਰਿਆਂ ਤੋਂ ਤੋੜ ਦਿੰਦੇ ਸੀ, ਨਿੰਦਿਆ ਵਾਲੇ ਪੈ ਜਾਂਦੇ ਸੀ, ਮਾਣ ਛੱਡ ਦਿੰਦੇ ਸੀ, ਉਸ ਤੋਂ ਛਡਾ ਲੈਂਦੇ ਸੀ, ਕਿਉਂਕਿ ਮਾਣ ਸੀ। ਸਾਰੀਆਂ ਸੰਗਤਾਂ ਕਹਿੰਦੀਆਂ ਸੀ, ਪਿਆਰ ਨਾਲ ਦੂਰ ਦਰਾਜ ਤੋਂ ਆਉਂਦੀਆਂ ਸੀ ਤੇ ਆ ਕੇ ਬੜੀ ਉਹਨਾਂ ਦੀ ਪ੍ਰਸ਼ੰਸਾ ਕਰਦੀਆਂ ਸੀ, ਤੇ ਉਹ ਪ੍ਰਸ਼ੰਸਾ ਨੇ ਇਹਨਾਂ ਨੂੰ ਰਸੀਆ ਨਾ ਰਹਿਣ ਕਰਕੇ ਉਸਤਤ ਵਿੱਚ ਲੈ ਗਏ, ਉਸਤਤ ਤੋਂ ਮਾਣ ਵਿੱਚ ਲੈ ਗਏ, ਮਾਣ ਤੋਂ ਹਉਮੈ ਚ ਲੈ ਗਏ। ਕਹਿੰਦੇ ਉਸ ਵੇਲੇ ਇਹਨਾਂ ਨੂੰ ਨਿਮਰਤਾ ਨਹੀਂ ਆਈ, ਤਬ ਤੱਕ ਉਹ ਹਉਮੈ ਬੁੱਧ ਆਈ, ਮੈਂ ਗੁਰੂ ਬਾਬੇ ਕੀ ਸੇਵ ਕਮਾਈ, ਮੈਂ ਤਾਂ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਵੀ ਸੇਵਾ ਕਰੀ। ਕਹਿੰਦੇ ਨੇ ਵੀ ਵੱਡੇ ਮਹਾਂਪੁਰਸ਼ਾਂ ਨਾਲ ਵੀ ਅਸੀਂ ਰਹੇ ਹਾਂ, ਮੈਨੂੰ ਵੀ ਕਈ ਕਹਿੰਦੇ ਨੇ, ਅਸੀਂ ਤਾਂ ਜੀ ਉਹਨਾਂ ਦੇ ਹਾਂ, ਮੈਂ ਵੀ ਉਹਨਾਂ ਦਾ ਹੀ ਤੁਰਿਆ ਫਿਰਦਾ। ਇਹ ਹਉਮੈ ਦੀ ਬੁੱਧ ਹੋਇਆ ਕਰਦੀ ਹੈ, ਇਹ ਹਉਮੈ ਦੀ ਬੁੱਧ ਆ ਗਈ। ਕਹਿਣ ਲੱਗੇ ਤਬ ਤੱਕ ਉਹ ਹਉਮੈ ਬੁੱਧ ਆਈ, ਮੈਂ ਗੁਰੂ ਬਾਬੇ ਕੀ ਸੇਵ ਕਮਾਈ, ਅਸੀਂ ਤਾਂ ਵੱਡੇ ਮਹਾਰਾਜ ਦੀ ਸੇਵਾ ਕਰੀ ਹੈ ਗੁਰੂ ਨਾਨਕ ਸਾਹਿਬ ਦੀ। ਹਾਂ ਜਾਟ ਬੂਟ ਅੱਗੇ ਨਹੀਂ ਗਾਓ, ਮਹਾਰਾਜ ਅਸੀਂ ਤੁਹਾਡੇ ਅੱਗੇ ਤਾਂ ਗਾ ਸਕਦੇ ਹਾਂ, ਲੇਕਿਨ ਇਹਦੇ ਜਾਟਾਂ ਦੇ ਅੱਗੇ ਅਸੀਂ ਗਾਈਏ ਜਿਹਨਾਂ ਨੂੰ ਪਤਾ ਹੀ ਨਹੀਂ ਹੈ ਵੀ ਭੈਰੋਂ ਕੀ ਹੁੰਦੀ ਹੈ, ਗੌੜੀ ਕੀ ਹੁੰਦੀ ਹੈ, ਆਸਾ ਕੀ ਹੁੰਦਾ, ਰਾਮਕਲੀ ਕੀ ਹੁੰਦੀ ਹੈ। ਗੁਰੂ ਬਾਬੇ ਸੁਣਿਓ ਅਬ ਤੁਮੇ ਜਨਾਓ, ਗੁਰੂ ਬਾਬਾ ਸੁਣਦਾ ਸੀ, ਹੁਣ ਅਸੀਂ ਤੁਹਾਨੂੰ ਸੁਣਾ ਦੇ। ਮਹਾਰਾਜ ਕਹਿੰਦੇ ਅਸੀਂ ਨਹੀਂ ਸੁਣਨਾ, ਤੁਹਾਡੇ ਅੰਦਰ ਤਾਂ ਅਭਿਮਾਨ ਆ ਗਿਆ, ਰਸੀਏ ਤਾਂ ਤੁਸੀਂ ਰਹੇ ਨਾ, ਅਭਿਮਾਨੀ ਦਾ ਅਸੀਂ ਨਹੀਂ ਸੁਣਨਾ ਚਾਹੁੰਦੇ। ਕਹਿੰਦੇ ਲਓ ਮਹਾਰਾਜ ਅਸੀਂ ਇੱਕ ਗੱਲ ਦੱਸਦੇ ਹਾਂ ਤੁਹਾਨੂੰ, ਬਾਬਾ ਸ੍ਰੀ ਚੰਦ ਵੀ ਹੈਗੇ, ਬਾਬਾ ਲਖਮੀ ਦਾਸ ਹੈਗੇ, ਅਸੀਂ ਉਹਨਾਂ ਨੂੰ ਛੱਡ ਕੇ ਤੁਹਾਡੇ ਕੋਲ ਆਏ ਹਾਂ, ਤੇ ਅਸੀਂ ਕੀਰਤਨ ਕਰਦੇ ਹਾਂ, ਰਬਾਬ ਲੈ ਕੇ ਬੈਠਦੇ ਹਾਂ, ਸਾਜ ਗਾਉਂਦੇ ਹਾਂ, ਬਾਣੀ ਸੁਣਾਉਂਦੇ ਹਾਂ, ਤਾਂ ਸੰਗਤ ਤੁਹਾਡੇ ਆਲੇ ਦੁਆਲੇ ਬਹਿੰਦੀ ਹੈ, ਜੇ ਅਸੀਂ ਉਹਨਾਂ ਬੈਠੀਏ ਤਾਂ ਤੁਰਦੀ ਫਿਰਦੀ ਰਹੂ ਸੰਗਤ, ਤੁਹਾਨੂੰ ਗੁਰੂ ਕਿਹੜਾ ਮੰਨੂਗਾ। ਉਦੋਂ ਵੀ ਅਭਿਮਾਨ ਦੀ ਬਾਤ ਕਹਿ ਦੀ। ਉਸ ਵੇਲੇ ਮਹਾਰਾਜ ਕਹਿੰਦੇ ਚੰਗਾ ਚੋ, ਕਹਿੰਦੇ ਅਸੀਂ ਚਲੇ ਜਾਂਦੇ ਹਾਂ, ਸਾਨੂੰ ਜਾਣ ਨੂੰ ਨੀ, ਸਾਨੂੰ ਥਾਂ ਬਥੇਰੇ ਨੇ, ਸਾਨੂੰ ਗੁਰੂ ਬਾਬੇ ਨੇ ਸ਼ਬਦ ਬਖਸ਼ਿਆ, ਸੁਰ ਦਾ ਗਿਆਨ ਦਿੱਤਾ, ਅਸੀਂ ਜਿੱਥੇ ਜਾ ਕੇ ਸੁਰ ਦਾ ਗਿਆਨ, ਜਿੱਥੇ ਜਾ ਕੇ ਰਬਾਬ ਵਜਾਵਾਂਗੇ, ਸ਼ਬਦ ਬੋਲਾਂਗੇ, ਉੱਥੇ ਸਾਡੇ ਆਲੇ ਦੁਆਲੇ ਭੀੜਾਂ ਇਕੱਠੀਆਂ ਹੋ ਜਾਣੀਆਂ, ਮਹਾਰਾਜ ਅਸੀਂ ਤਾਂ ਬਚਨਾਂ ਦੇ ਬੰਨੇ ਹੋਏ ਤੁਹਾਡੇ ਦਰ ਤੇ ਬੈਠੇ ਹਾਂ, ਨਹੀਂ ਸਾਨੂੰ ਘਾਟਾ ਕਿਤੇ ਨਹੀਂ ਹੈਗਾ। ਮਹਾਰਾਜ ਕਹਿੰਦੇ ਜਾਓ ਫਿਰ, ਤੁਸੀਂ ਜਾਓ। ਚਲੇ ਗਏ ਬਾਬਾ ਸ੍ਰੀ ਚੰਦ ਜੀ ਦੇ ਕੋਲ, ਚਲੇ ਗਏ, ਬਚਨ ਦਾ ਪਤਾ ਲੱਗਿਆ, ਕਹਿੰਦੇ ਨਾ ਸਾਡੇ ਨਾਲ ਕੀਰਤਨ ਕਰੇ। ਬਾਹਰ ਜਾ ਕੇ ਜਿਹੜੇ ਚੰਗੇ ਚੰਗੇ ਸਿੱਖ ਸੀਗੇ ਉਹਨਾਂ ਦੀ ਜਾਣ ਪਛਾਣ ਕੱਢ ਕੇ ਉਹਨਾਂ ਕੋਲ ਚਲੇ ਗਏ ਵੀ ਚਲੋ ਉੱਥੇ ਲਾਉਂਦੇ ਹਾਂ ਚੌਂਕੀ। ਉਹ ਕਹਿੰਦੇ ਤੁਸੀਂ ਤਾਂ ਗੁਰੂ ਨੂੰ ਪਿੱਠ ਦੇ ਕੇ ਆਏ ਹੋ, ਅਸੀਂ ਨੀ ਤੁਹਾਡਾ ਸ਼ਬਦ ਸੁਣਨਾ। 7 ਦਿਨ ਲੰਘ ਗਏ, ਕਿਸੇ ਨੇ ਨਾ ਕੋਈ ਆਦਰ ਦਿੱਤਾ, ਨਾ ਕਿਤੇ ਕੀਰਤਨ ਹੋਇਆ, ਭੁੱਖੇ ਮਰਨੇ ਸ਼ੁਰੂ ਹੋ ਗਏ। ਉਸ ਵੇਲੇ ਫੇਰ ਗੁਰੂ ਮਹਾਰਾਜ ਕੋਲ ਆ ਗਏ, ਗੁਰੂ ਦਾ ਬਿਰਧ ਹੈ ਕਿ ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸਵਾਮੀ ਸੰਦਾ, ਦਿਆਲੂ ਕਿਰਪਾਲੂ ਹੁੰਦੇ ਨੇ, ਔਗਣ ਨਹੀਂ ਵਿਚਾਰਿਆ ਕਰਦੇ। ਉਸ ਵੇਲੇ ਗੁਰੂ ਮਹਾਰਾਜ ਕਹਿਣ ਲੱਗੇ, ਕਹਿੰਦੇ ਭਾਈ ਬਲਵੰਡ, ਅਸੀਂ ਤੁਹਾਡਾ ਗੁਰੂ ਨਾਨਕ ਦੇ ਕੀਰਤਨੇ ਹੋਣ ਦੇ ਨਾਤੇ ਸਤਿਕਾਰ ਕਰਦੇ ਹਾਂ, ਤੁਸੀਂ ਗੁਰਸਿੱਖੀ ਨੂੰ ਨਹੀਂ ਸਮਝਿਆ, ਗਾਉਂਦੇ ਹੀ ਗਾਉਂਦੇ ਹੋ, ਤੁਹਾਡੇ ਉੱਤੇ ਸਿੱਖੀ ਦਾ ਦੇਸ ਨਹੀਂ ਹੈ, ਤੁਸੀਂ ਇਹ ਪੁਆਇੰਟ ਸਮਝਿਆ ਨਹੀਂ ਸਕੇ।
ਮੇਰਾ ਜੀ ਰੂਪ ਹੈ ਮੇਰੇ ਹੀ ਮੇਰਾ ਜੀ ਮੇਰਾ ਜੀ
ਇਹ ਬੜੀ ਭਾਰੀ ਤੁਹਾਡੀ ਗਲਤੀ ਸੀ, ਤੁਸੀਂ ਮੈਨੂੰ ਮੇਰੇ ਸਿੱਖਾਂ ਚ ਨਾ ਪਛਾਣ ਸਕੇ। ਦਾਸ ਆਨੰਦ ਮੇਰੋ ਨਿਜ ਰੂਪ, ਉਹ ਤਾਂ ਮੇਰਾ ਆਪਣਾ ਰੂਪ ਹੋਇਆ ਕਰਦੇ ਨੇ। ਹੋਏ ਸਤਿਗੁਰ ਦਿਆਲ ਕਹਿਓ ਸਮਝਾਏ, ਦਿਆਲ ਹੋ ਗਏ, ਪ੍ਰਸੰਨ ਹੋ ਗਏ ਉਹਨਾਂ ਤੇ ਨਾਲ ਸਮਝਾਉਣਾ ਕੀਤਾ ਜਿਵੇਂ ਬੱਚਿਆਂ ਨੂੰ ਸਮਝਾਉਂਦੇ ਹੁੰਦੇ। ਪੁੰਨ ਸਿੱਖ ਮਨ ਭੰਗ ਨਾ ਕਰਨਾ ਤਾਏ, ਕਹਿੰਦੇ ਹੁਣ ਦੁਬਾਰਾ ਨਾ ਕਿਸੇ ਸਿੱਖ ਦਾ ਮਨ ਭੰਗ ਕਰੇ। ਸਿੱਖਣ ਕੇ ਮਨ ਮੋ ਮੈਂ ਰਹੋ, ਮਨ ਮੈਂ ਆਪ ਮਨ ਆਪਣੇ ਮੈਂ, ਵਾਹਿਗੁਰੂ ਮਨ ਚ ਰਹਿੰਦਾ, ਮਨ ਵਾਹਿਗੁਰੂ ਚ ਰਹਿੰਦਾ। ਕਹਿੰਦੇ ਮੇਰੇ ਸਿੱਖ ਮੇਰਾ ਧਿਆਨ ਹਰ ਵਕਤ ਰੱਖਦੇ ਨੇ ਤੇ ਮੈਂ ਹਰੇਕ ਸਿੱਖ ਦੇ ਅੰਦਰ ਰਹਿਣਾ। ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸਮਾਨ। ਗੁਰੂ ਸਿੱਖ ਤੋਂ ਕਦੇ ਅੱਡ ਨਹੀਂ ਹੋਇਆ ਕਰਦਾ, ਗੁਰੂ ਸਿੱਖ ਦੇ ਅੰਦਰ ਰੋਮ ਰੋਮ ਚ ਰਚਿਆ ਹੁੰਦਾ। ਉਹ ਸਿੱਖ ਦੇ ਜਿਹੜਾ ਗੁਰੂ ਦੀ ਮਰਜ਼ੀ ਤੇ ਪਿਆਰ ਦੇ ਨਾਲ ਚੱਲਦਾ, ਜਿਹਨੇ ਪੈਗੀਆਂ ਦੇ ਸਲਾਈਆਂ ਨੈਣੀ ਪਾਓ ਕਾ ਕਰ ਸ਼ਿੰਗਾਰ, ਪਿਆਰ ਦਾ ਸ਼ਿੰਗਾਰ ਬਣਾਇਆ ਹੋਇਆ ਤੇ ਆਦਰ ਦਾ ਸਤਿਕਾਰ ਦਾ ਜਿਸਨੇ ਸੁਰਮਾ ਪਾਇਆ ਹੈ। ਕਹਿੰਦੇ ਉਹਦੇ ਹਿਰਦੇ ਚ ਮੈਂ ਰਹਿਣਾ ਭਾਈ, ਸਿੱਖ ਕੇ ਮਨ ਮੋ ਮੈਂ ਰੋ, ਯੈ ਨਿਜਮਤ ਮੈਂ ਤੋ ਕੋ ਕਹੋ। ਮੈਂ ਕਹਿੰਦੇ ਤੈਨੂੰ ਆਪਣੀ ਮਤ ਜਿਹੜੀ ਹੈ ਗੁਰਮਤ ਉਹ ਗੱਲ ਸਮਝਾਉਣੀ। ਗੁਰਮੁਖ ਸਿੱਖ ਰੂਪ ਮਮ ਜਾਨੋ, ਬੰਦਗੀ ਕਰਨ ਵਾਲਾ ਨਾਮ ਜਪਣ ਵਾਲਾ ਸਿੱਖ ਮੇਰਾ ਰੂਪ ਜਾਣ। ਯਾ ਮੈਂ ਰੰਚਕ ਭੇਦ ਨਾ ਮਾਨੋ, ਇਹਦੇ ਚ ਭੋਰਾ ਜਿੰਨਾ ਵੀ ਭੇਦ ਨਾ ਜਾਨੋ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਮਹਾਰਾਜ ਕਹਿੰਦੇ ਯਾ ਮੈਂ ਰੰਚ ਨਾ ਮਿਥਿਆ ਪਾਖੀ, ਪਾਰ ਬ੍ਰਹਮ ਗੁਰੂ ਨਾਨਕ ਸਾਖੀ। ਕਹਿੰਦੇ ਗਵਾਹੀ ਦਿੰਦੇ ਹਾਂ ਅਸੀਂ ਗੁਰੂ ਨਾਨਕ ਦੀ ਤੇ ਪਾਰ ਬ੍ਰਹਮ ਦੀ ਵੀ, ਅਸੀਂ ਇਹ ਗਲਤ ਗੱਲ ਨਹੀਂ ਕਰੀ। ਸੋ ਇੱਥੇ ਵੀ ਪ੍ਰਮਾਣ ਕਰਦੇ ਹਾਂ ਕਿ ਗੁਰਮੁਖ ਸਿੱਖ ਮਮ ਰੂਪ ਮਮ ਜਾਨੋ, ਯਾ ਮੈਂ ਰੰਚਕ ਭੇਦ ਨਾ ਆਨੋ। ਜੋ ਮੇਰੋ ਪ੍ਰੇਮ ਤਰੇ ਮਨ ਮਾਹੀ, ਮੈਂ ਤਾਕੋ ਸਦ ਨਿਰੇਖਤ ਆਈ। ਜਿਹੜਾ ਪ੍ਰੇਮ ਨਾਲ ਮੈਨੂੰ ਯਾਦ ਕਰਦਾ ਹੈ, ਹਿਰਦੇ ਚ ਮੇਰੀ ਖਿੱਚ ਕਰਦਾ, ਕਹਿੰਦੇ ਮੈਂ ਕੋਲ ਖੜਾ ਦੇਖਦਾ ਹੁੰਦਾ, ਉਹਦੇ ਦਿਸਦਾ ਤਾਂ ਮੈਂ ਹੈ ਨੀ ਲੇਕਿਨ ਮੈਂ ਕੋਲ ਹੁੰਦਾ ਉਹਦੇ। ਸਿੱਖ ਸੋਏ ਜੋ ਗੁਰਹਿਤ ਲਾਗੈ, ਦਿਲ ਬਚਨ ਗੁਰ ਸਦ ਹਿਰਦੇ ਜਾਗੈ। ਗੁਰੂ ਦਾ ਬਚਨ ਜੋ ਹੈ ਦਿਲ ਕਰਕੇ ਹਿਰਦੇ ਦੇ ਅੰਦਰ ਜਿਹੜਾ ਬੰਨ ਲੈਂਦਾ ਹੈ, ਜਿਹੜਾ ਗੁਰੂ ਦੇ ਹਿੱਤ ਵਿੱਚ ਲੱਗ ਜਾਂਦਾ, ਕਹਿੰਦੇ ਉਹ ਸਿੱਖ ਹੁੰਦਾ। ਕਰੇ ਭਗਤ ਗੁਰ ਅਰਪਣ, ਕਰੇ ਭਗਤੀ ਕਰਕੇ ਪੁੰਨ ਦਾਨ ਨੇਕੀਆਂ ਕਰਕੇ, ਸਾਰੀਆਂ ਗੁਰੂ ਦੇ ਖਜ਼ਾਨੇ ਚ ਜਮ੍ਹਾਂ ਕਰਾ ਦੇ। ਅਸੀਂ ਤਾਂ ਜਵਾਨੀ ਕਹਿੰਦੇ ਨਾ ਆਪਣੇ ਖਜ਼ਾਨੇ ਭਰੋ ਨਾ, ਅਸੀਂ ਦੱਸਦੇ ਹਾਂ ਵੀ ਮੈਂ ਇੰਨਾ ਭਜਨ ਕਰਿਆ, ਮੈਂ ਇੰਨਾ ਨਾਮ ਜਪਿਆ, ਮੈਂ ਇੰਨਾ ਪਾਠ ਕਰਦਾ, ਖਜ਼ਾਨੇ ਚ ਨਹੀਂ ਦਿੱਤਾ, ਉਹ ਤਾਂ ਆਪਣੇ ਕੋਲੇ ਰੱਖੇ ਪਿਆ। ਕਹਿੰਦੇ ਜਿਹੜਾ ਇਸ ਤਰ੍ਹਾਂ ਨਾਲ ਕਰਦਾ, ਬੇ ਜੀਵ ਮੁਕਤ ਜਗ ਮਾਏ ਵਿਚਰੇ, ਉਹ ਜੀਵਨ ਮੁਕਤ ਵਿਚਰਦਾ। ਯੈ ਸਤਿਗੁਰ ਸ੍ਰੀ ਮੁਖ ਕਹਿਓ, ਸਿੱਖ ਗੁਰੂ ਨਹੀਂ ਭੇਦ। ਸਿੱਖ ਦੇ ਗੁਰੂ ਦੇ ਵਿੱਚ ਕੋਈ ਭੇਦ ਨਹੀਂ ਹੈਗਾ। ਜੋ ਸਿੱਖ ਸਦਾ ਸਤਿਗੁਰ ਭਜੈ, ਪਰਮ ਮਮ ਅਭੇਦ, ਉਹ ਮੇਰੇ ਨਾਲ ਭੇਦ ਵਸਤਾ। ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਦੇ ਪਾਸ ਭਾਈ ਬੁੱਧੂ ਜੀ ਆਏ ਲਾਹੌਰ ਵਾਲੇ, ਪਾਤਸ਼ਾਹ ਦਸਵੰਧ ਵੀ ਦਿੰਦਾ, ਹੋਰ ਵੀ ਮੈਂ ਬਾਣੀਆਂ ਪੜ੍ਹਦਾ, ਲੇਕਿਨ ਮੇਰਾ ਕਾਰੋਬਾਰ ਪਿੱਛੇ ਨੂੰ ਤੁਰ ਜਾਂਦਾ ਤੇ ਇੰਨਾ ਥੱਲੇ ਚਲਿਆ ਗਿਆ ਕਿ ਮੇਰਾ ਰੋਮ ਰੋਮ ਰੀਣੀ ਹੋ ਗਿਆ। ਕਰਜ਼ਾ ਹੀ ਕਰਜ਼ਾ ਦੇਣਾ, ਮੇਰੇ ਕੋਲ ਨਹੀਂ ਕੁਛ, ਮੇਰੇ ਤੇ ਕਿਰਪਾ ਕਰੋ। ਮਹਾਰਾਜ ਕਹਿੰਦੇ ਦੇਖੋ, ਦਲਿੱਦਰ ਜਾਣ ਵਾਸਤੇ ਦੋ ਚੀਜ਼ਾਂ ਹੁੰਦੀਆਂ, ਇੱਕ ਤਾਂ ਗੁਰੂ ਦਾ ਜਿਹੜਾ ਤਨ ਹੈ ਨਾ ਉਹ ਦੇਣਾ ਚਾਹੀਦਾ, ਦਸਵੰਧ ਤੇ ਗੁਰੂ ਦਾ ਰੱਖਣਾ ਨਹੀਂ ਚਾਹੀਦਾ। ਦੂਸਰਾ ਇਹ ਹੈ ਕਿ ਸੰਗਤਾਂ ਦੀ ਸੇਵਾ ਕਰ। ਜਦ ਤੂੰ ਸੰਗਤਾਂ ਦੀ ਸੇਵਾ ਕਰੇਗਾ, ਸੰਗਤਾਂ ਚ ਗੁਰੂ ਵੱਜਦਾ, ਗੁਰੂ ਪ੍ਰਸੰਨ ਹੋਏਗਾ, ਉਸ ਵੇਲੇ ਜੋ ਕੁਛ ਮੰਗੇਗਾ, ਅਰਦਾਸ ਕਰਾਏਗਾ ਤੇ ਉਹ ਅਰਦਾਸ ਪੂਰੀ ਹੋ ਜਾਏਗੀ, ਤੇਰਾ ਕਾਰੋਬਾਰ ਚੱਲ ਜਾਏ। ਉਸਨੇ ਪ੍ਰੋਗਰਾਮ ਬਣਾ ਲਿਆ, ਲਾਹੌਰ ਦੀਆਂ ਸੰਗਤਾਂ ਦਾ ਇਕੱਠ ਗੁਰੂ ਮਹਾਰਾਜ ਸਮੇਤ ਆਪਣੇ ਘਰ ਬੁਲਾਇਆ, ਬੜਾ ਪਾਰਾ ਲੰਗਰ ਤਿਆਰ ਕਰਿਆ। ਲੰਗਰ ਵਰਤ ਰਿਹਾ ਲੇਕਿਨ ਬਹੁਤਾ ਇਕੱਠ ਹੋਣ ਦੇ ਡਰ ਤੋਂ ਬਾਹਰਲੀ ਡਿਉੜੀ ਦਾ ਦਰਵਾਜ਼ਾ ਬੰਦ ਕਰਾ ਦਿੱਤਾ ਤੇ ਇੰਨੇ ਨੂੰ ਇੱਕ ਗੁਰਸਿੱਖ ਆਇਆ, ਉਹਨੇ ਆ ਕੇ ਦਰਵਾਜ਼ਾ ਖੜਕਾਇਆ। ਜਿਹੜੇ ਉੱਥੇ ਪਹਿਰੇ ਤੇ ਸੀ ਉਹਨਾਂ ਨੇ ਕਿਹਾ ਵੀ ਲੰਗਰ ਵਰਤ ਰਿਹਾ, ਉਹ ਕਹਿੰਦਾ ਮੈਂ ਤਾਂ ਹੁਣੇ ਹੀ ਅੰਦਰ ਆਉਣਾ, ਇੱਕ ਤਾਂ ਮੈਨੂੰ ਬਹੁਤ ਭੁੱਖ ਲੱਗੀ ਹੋਈ, ਇੱਕ ਮੈਂ ਗੁਰੂ ਮਹਾਰਾਜ ਦੇ ਹੁਣੇ ਦਰਸ਼ਨ ਕਰਨੇ ਆ ਤੇ ਮੈਂ ਦਰਸ਼ਨਾਂ ਤੇ ਬਿਨਾਂ ਰਹਿ ਨਹੀਂ ਸਕਦਾ। ਇੱਕ ਪਲ ਵੀ ਜਿਹੜਾ ਮੈਨੂੰ ਲੰਘ ਰਿਹਾ ਉਹ ਮੈਨੂੰ ਚਾਰ ਪਹਿਰ ਬਰਾਬਰ ਲੰਘ ਰਿਹਾ। ਰੌਲਾ ਪੈ ਗਿਆ ਤੇ ਭਾਈ ਬੁੱਧੂ ਜੀ ਆਪ ਆ ਗਏ, ਕਹਿਣ ਲੱਗੇ ਜੇ ਤੂੰ ਪ੍ਰਸ਼ਾਦਾ ਇੰਨਾ ਹੀ ਭੁੱਖਾ ਸੀ ਤੈਨੂੰ ਪਹਿਲਾਂ ਆ ਜਾਣਾ ਚਾਹੀਦਾ ਸੀ, ਜੇ ਦਰਸ਼ਨਾਂ ਦੀ ਤੇਰੇ ਮਨ ਵਿੱਚ ਇੰਨੀ ਖਿੱਚ ਸੀ ਗੁਰੂ ਸਾਹਿਬ ਕਦੇ ਆਏ ਨੇ, ਤੂੰ ਹੁਣ ਕਿਉਂ ਆਇਆ ਇੰਨੀ ਦੇਰ ਤੋਂ ਬਾਅਦ, ਹੁਣ ਤੂੰ ਕਾਲੀ ਪਾਉਣਾ, ਹੁਣ ਨਹੀਂ ਪੰਗਤ ਲੱਗੀ ਹੋਈ ਹੈ ਤੇ ਉਹਦੇ ਬਾਅਦ ਤੇ ਅੰਦਰ ਆ ਜਾਈ ਪ੍ਰਸ਼ਾਦ ਵੀ ਛਕਣੀ। ਉਧਰ ਅਰਦਾਸ ਹੁੰਦੀ ਹੈ ਕਿ ਭਾਈ ਬੁੱਧੂ ਦੇ ਆਵੇ ਪੱਕੇ ਨਿਕਲ, ਇਹਨੂੰ ਮੁਨਾਫਾ ਹੋਵੇ ਸੱਚੇ ਪਾਤਸ਼ਾਹ, ਤੇਰੀਆਂ ਸੰਗਤਾਂ ਦੀ ਸੇਵਾ ਕਰੀਏ, ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲੈ। ਉਧਰੋਂ ਆਵਾਜ਼ ਆ ਰਹੀ ਹੈ ਕਿ ਬੁੱਧੂ ਦੇ ਆਵੇ ਕੱਚੇ ਰਹਿਣਗੇ, ਕੱਚੇ ਰਹਿਣਗੇ, ਕੱਚੇ ਰਹਿਣਗੇ। ਇਹਦੇ ਕੰਨ ਚ ਆਵਾਜ਼ ਪੈ ਗਈ, ਆਇਆ ਦੌੜ ਕੇ, ਕਹਿਣ ਲੱਗਿਆ ਸੰਗਤ ਦੀ ਅਰਦਾਸ ਇੱਕ ਪਾਸੇ ਹੈ, ਗੁਰੂ ਸਾਹਿਬ ਹਾਜ਼ਰ ਨੇ ਤੇ ਤੂੰ ਕਿਹੜੇ ਮਾਣ ਨਾਲ ਕਹਿੰਦੇ। ਉਹ ਕਹਿੰਦਾ ਭਾਈ ਬੁੱਧੂ ਮੇਰੀ ਵੀ ਜਵਾਨ ਦੇ ਉੱਤੇ ਸਤਿਗੁਰੂ ਏ ਬੈਠ ਕੇ ਬੋਲਿਆ, ਸੰਸਾ ਪੈ ਗਿਆ ਗੁਰੂ ਮਹਾਰਾਜ ਕੋ ਗਿਆ। ਕਹਿੰਦਾ ਸੱਚੇ ਪਾਤਸ਼ਾਹ ਹੋਰ ਤਾਂ ਸਭ ਠੀਕ ਹੋ ਗਿਆ, ਇੱਕ ਸੰਸਾ ਪੈ ਗਿਆ ਮਨ ਦੇ ਅੰਦਰ। ਜਦੋਂ ਅਰਦਾਸ ਹੋ ਰਹੀ ਸੀ ਤਾਂ ਇੱਕ ਐਵੇਂ ਕਮਲਾ ਜਿਹਾ ਸਿੱਖ ਮਸਤਾਨਾ ਜਿਹਾ ਬਾਹਰ ਆ ਕੇ ਦਰਵਾਜ਼ੇ ਭੰਨਣ ਲੱਗ ਗਿਆ, ਮੈਂ ਛੇਤੀ ਦਰਸ਼ਨ ਕਰਨੇ ਆ, ਮੈਨੂੰ ਛੇਤੀ ਪ੍ਰਸ਼ਾਦਾ ਛਕਾਓ। ਮਹਾਰਾਜ ਜਦ ਅਰਦਾਸ ਹੋ ਰਹੀ ਸੀ ਉਹਨੇ ਕਹਿਤਾ ਵੀ ਆਵੇ ਕੱਚੇ ਰਹਿਣਗੇ, ਕੱਚੇ ਰਹਿਣਗੇ, ਕੱਚੇ ਰਹਿਣਗੇ। ਕਹਿੰਦੇ ਕੌਣ ਸੀ? ਕਹਿੰਦੇ ਮਹਾਰਾਜ ਐਵੇਂ ਹੀ ਹੈ, ਇੱਥੇ ਗਲੀਆਂ ਚ ਫਿਰਦਾ ਰਹਿੰਦਾ ਲੱਖੂ ਧਾੜਵੀ, ਫਿਰ ਵੀ ਆਦਰ ਨਾਲ ਨਹੀਂ ਬੋਲਿਆ। ਜੇ ਬਾਲਮੀਕਿ ਇੱਕ ਡਾਕੂ ਸੀ ਤਾਂ ਰਿਸ਼ੀ ਵੀ ਬਹੁਤ ਵੱਡਾ ਉੱਚਾ ਹੋਇਆ, ਅਸੀਂ ਉਹਨੂੰ ਡਾਕੂ ਡਾਕੂ ਕਿਉਂ ਕਹੀ ਜਾਈਏ, ਉਹ ਮਹਾਂਪੁਰਸ਼ ਸੀ। ਜੇ ਸੱਜਣ ਠੱਗ ਸੀ ਤਾਂ ਭਾਈ ਸੱਜਣ ਬਣਾਇਆ ਗੁਰੂ ਨਾਨਕ ਪਾਤਸ਼ਾਹ ਨੇ, ਸਾਨੂੰ ਸੱਜਣ ਠੱਗ ਨਹੀਂ ਕਹਿਣਾ ਬਣਦਾ, ਕਿਉਂਕਿ ਸਾਡੇ ਨਾਲੋਂ ਤਾਂ ਕਰੋੜਾਂ ਗੁਣਾ ਉੱਚਾ ਉਹ, ਜਿਹਨੂੰ ਮੰਜੀ ਤੇ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਹੱਥ ਨਾਲ ਬਣਾ ਤਾ, ਅਸੀਂ ਪਿਛਲੀ ਗੱਲ ਕਿਉਂ ਕਹੀਏ, ਖਬਰ ਉਹ ਤਾਂ ਜ਼ਿਆਦਾ ਠੱਗ ਅਸੀਂ ਹੋਈਏ। ਸੋ ਇਹ ਨਹੀਂ ਗਿਣਦਾ ਡਾਕੂ, ਇਹ ਦੱਸਦਾ। ਮਹਾਰਾਜ ਕਹਿੰਦੇ ਭਾਈ ਲੱਖੂ ਨੇ ਕਹਿਤਾ? ਕਹਿੰਦੇ ਹਾਂ। ਕਹਿੰਦੇ ਫੇਰ ਨੀ, ਫੇਰ ਤੇਰੇ ਆਵੇ ਕੱਚੇ। ਪਾਤਸ਼ਾਹ ਤੁਸੀਂ ਤਾਂ ਸਮਰੱਥ ਹੋ ਤੇ ਸਿੱਖ ਤੁਹਾਡਾ ਸਿੱਖ ਹੈ। ਕਹਿੰਦੇ ਨਾ, ਉਹ ਮੇਰੇ ਚ ਭੇਦ ਹੈ, ਹਰ ਵਕਤ ਮੇਰੇ ਵਿੱਚ ਵੱਸਦਾ ਤੇ ਉਹਦੀ ਜਵਾਨ ਤੇ ਮੈਂ ਹੀ ਬੋਲਿਆ। ਜਦ ਮੈਂ ਉਹਦੀ ਜਵਾਨ ਤੋਂ ਬੈਠ ਕੇ ਬੋਲਿਆ ਤੇ ਮੈਂ ਜਿਹੜਾ ਬੰਨਿਆ ਸੀ ਨਿਯਮ ਉਹ ਮੇਰਾ ਉਹਨਾਂ ਨੇ ਤੋੜ ਦਿੱਤਾ, ਉਹਦੇ ਮੇਰੇ ਹੁਣ ਤਾਕਤ ਨਹੀਂ ਹੈ।
ਮੇਰੀ ਬੰਨੀ ਹੋਈ ਭਗਤ ਛਡਾਉਂਦੇ ਨੇ ਭਗਤਾਂ ਦੀ ਮੰਨੀ, ਜੀ।
ਭਾਈ ਬੁੱਧੂ ਉਹ ਤਾਂ ਭੇਦ ਵਸਤਾ ਦਾ ਗੁਰਸਿੱਖ ਹੈ, ਮੈਂ ਹੀ ਉਹਦੀ ਜਵਾਨ ਤੇ ਬੈਠ ਕੇ ਬੋਲਿਆ। ਸੋ ਗੁਰੂ ਅੰਗਦ ਸਾਹਿਬ ਮਹਾਰਾਜ ਫਰਮਾਨ ਕਰਦੇ ਨੇ, ਗੁਰੂ ਮਹਾਰਾਜ ਕਹਿਣ ਲੱਗੇ, ਗੁਰੂ ਪੰਜਵੇਂ ਪਾਤਸ਼ਾਹ ਤੂੰ ਉਦਾਸ ਨਾ ਹੋ, ਆਵੇ ਤਾਂ ਤੇਰੇ ਕੱਚੇ ਰਹਿਣਗੇ ਪਰ ਪੱਕਿਆਂ ਤੋਂ ਮਹਿੰਗੇ ਵਿਕਣਗੇ, ਤੈਨੂੰ ਘਾਟਾ ਕੋਈ ਨੀ ਰਹੇਗਾ। ਆਵੇ ਹੀ ਕੱਚੇ ਕਿਹਾ ਨਾ ਉਹਨੇ, ਮੁਨਾਫੇ ਨੂੰ ਤਾਂ ਨਹੀਂ ਕਿਹਾ, ਮੁਨਾਫਾ ਤੈਨੂੰ ਪੂਰਾ ਹੋਏਗਾ। ਸੋ ਮਹਾਰਾਜ ਗੁਰੂ ਅੰਗਦ ਸਾਹਿਬ ਫਰਮਾਉਂਦੇ ਕਿ ਆਏ ਸਤਿਗੁਰ ਸ੍ਰੀ ਮੁਖ ਕਹਿਓ, ਸਿੱਖ ਗੁਰੂ ਨਹੀਂ ਭੇਦ, ਜੋ ਸਿੱਖ ਸਦਾ ਸਤਿਗੁਰ ਭਜੈ ਪਰਮਾਤਮ ਅਭੇਦ। ਉਹ ਤਾਂ ਭੇਦ ਵਸਤਾ ਦਾ ਗੁਰਸਿੱਖ ਹੈ, ਉਹਦੀ ਕਹੀ ਹੋਈ ਮੋੜੀ ਨਹੀਂ ਜਾਂਦੀ ਸਤੋਂ, ਇਹ ਆਦ ਤੋਂ ਚੱਲਿਆ ਹੈ। ਸੋ ਇਸ ਤਰ੍ਹਾਂ ਮਹਾਰਾਜ ਨੇ ਇਜਾਜ਼ਤ ਦੇ ਤੀ, ਗੁਰੂ ਤੀਸਰੇ ਪਾਤਸ਼ਾਹ ਵੇਲੇ ਚੌਥੇ ਪਾਤਸ਼ਾਹ ਵੇਲੇ ਕੀਰਤਨ ਤਾਂ ਕਰਦੇ ਰਹੇ ਲੇਕਿਨ ਭੇਜੇ ਨਾ। ਆਦਮੀ ਉਨੀ ਦੇਰ ਨਹੀਂ ਭੇਜਦਾ ਜਦ ਤੱਕ ਪਰਮੇਸ਼ੁਰ ਦੀ ਭਗਤੀ, ਜਿੰਨਾ ਚਿਰ ਬ੍ਰਹਮ ਗਿਆਨ ਨਹੀਂ ਹੁੰਦਾ ਉਨੀ ਦੇਰ ਤੱਕ ਆਦਮੀ ਦਾ ਸੁਭਾਅ ਨਹੀਂ ਬਦਲਿਆ ਕਰਦਾ, ਸੁਭਾਅ ਪ੍ਰਕਿਰਤੀ ਦੇ ਉੱਤੇ। ਇਹ ਫੇਰ ਜ਼ੋਰ ਪਾ ਜਾਂਦੀ ਹੈ ਭੁਲੇਖਾ ਦੇ ਕੇ, ਫਿਰ ਉੱਥੇ ਦਾ ਉੱਥੇ ਬੰਦਾ ਆ ਜਾਂਦਾ। ਸੁਭਾਅ ਨੂੰ ਕੁੱਤੇ ਦੀ ਪੂਛ ਨਾਲ ਤਸ਼ਬੀਹ ਦਿੰਦੇ ਨੇ, 12 ਸਾਲ ਨਲਕੀ ਚ ਰੱਖੋ, ਜਦ ਕੱਢ ਲਓ ਫਿਰ ਬਿੰਗੀ ਦੀ ਬਿੰਗੀ। ਇਹ ਆਦਮੀ ਦਾ ਬੇਸਿਕ ਸੁਭਾਅ ਹੋਇਆ ਕਰਦਾ, ਗੁਣਾਂ ਦੇ ਹਿਸਾਬ ਨਾਲ ਸੁਭਾਅ ਚੱਲਦਾ। ਸੋ ਇਹ ਗੁਰੂ ਮਹਾਰਾਜ ਗੁਰੂ ਪੰਜਵੇਂ ਪਾਤਸ਼ਾਹ ਦਾ ਸਮਾਂ ਆ ਗਿਆ। ਗੁਰੂ ਮਹਾਰਾਜ ਦੀ ਬਹੁਤ ਵੱਡੀ ਵਿਰੋਧਤਾ ਪਿਰਥੀਆ ਕਰ ਰਿਹਾ, ਕਿਸੇ ਪਾਸਿਓਂ ਗੁਰੂ ਦਰਬਾਰ ਦੇ ਅੰਦਰ ਕੋਈ ਪੂਜਾ ਨਹੀਂ ਆਉਣ ਦਿੰਦਾ, ਲੰਗਰ ਦੇ ਵਿੱਚ ਭੇਜ ਦਿੰਦਾ ਸੰਗਤਾਂ ਨੂੰ, ਪੂਜਾ ਸਾਰੀ ਆਪ ਲੈ ਲੈਂਦਾ, ਕੋਈ ਦਸਵੰਧ ਨਹੀਂ ਆਉਣ ਦਿੰਦਾ। ਐਸੀ ਹਾਲਤ ਚੱਲ ਰਹੀ ਹੈ ਤੇ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਨੇ ਸੰਗਤਾਂ ਨੂੰ ਦੱਸਿਆ ਕਿ ਸਤਿਗੁਰੂ ਇਹ ਨੇ, ਤੇ ਉਸ ਵੇਲੇ ਸੰਗਤਾਂ ਆਉਣੀਆਂ ਸ਼ੁਰੂ ਹੋਈਆਂ, ਲੇਕਿਨ ਵਿਰੋਧਤਾ ਬੜੀ ਜ਼ਬਰਦਸਤ ਸੀ। ਇਹਨਾਂ ਦੇ ਮਨ ਵਿੱਚ ਸ਼ਰਧਾ ਨਹੀਂ ਸੀ ਗੁਰੂਆਂ ਦੀ ਆ ਰਹੀ, ਦੇਖਦੇ ਸੀ ਸਾਰੇ ਕੌਤਕ ਲੇਕਿਨ ਸ਼ਰਧਾ ਤੋਂ ਹੀਣੇ ਸੀ, ਗਾਉਂਦੇ ਸੀ ਕੀਰਤਨ ਕਰਦੇ ਸੀ, ਜਬਾਨ ਦੇ ਉੱਤੇ ਰਸ ਸੀ, ਗੁਰੂ ਦੀ ਕਿਰਪਾ ਸੀ, ਸ਼ਬਦ ਦੀ ਸੋਝੀ ਸੀ, ਸੁਰ ਦੀ ਸੋਝੀ ਸੀ, ਪਰ ਅੰਦਰੋਂ ਇੱਕ ਘਾਟ ਸੀ ਕਿ ਸ਼ਰਧਾ ਨਹੀਂ ਸੀ। ਆਰਟ ਦੇ ਵਿੱਚ ਰਹਿੰਦੇ ਸੀ, ਰਸੀਏ ਨਹੀਂ ਸੀ ਬਣੇ, ਮਾਣ ਵਾਲੇ ਬਣੇ ਰਹੇ, ਮਾਣ ਬੇਅੰਤੇ ਸੀ ਗੁਰੂ ਦੇ ਹਜ਼ੂਰੀ ਰਾਗੀ ਹੋਣ ਨਾਲ, ਕੁਦਰਤੀ ਵਧਣ ਦਾ ਮਾਣ ਸੀ, ਦੂਰ ਦਰਾਜ ਤੋਂ ਸੰਗਤਾਂ ਆਉਂਦੀਆਂ ਸੀ, ਮਾਣ ਦਿੰਦੀਆਂ ਸੀ ਉਹਨਾਂ ਨੂੰ। ਤੇ ਅੱਜ ਗੁਰੂ ਮਹਾਰਾਜ ਦੇ ਹਜ਼ੂਰ ਆਏ, ਕਹਿਣ ਲੱਗੇ ਵੀ ਸੱਚੇ ਪਾਤਸ਼ਾਹ ਲੜਕੀ ਦੀ ਸ਼ਾਦੀ ਹੈ, ਉਹਦੇ ਵਾਸਤੇ ਸਾਨੂੰ ਮਾਇਆ ਦੀ ਲੋੜ ਹੈ। ਮਹਾਰਾਜ ਕਹਿੰਦੇ ਕਿੰਨੀ ਕੁ ਮਾਇਆ ਚਾਹੀਦੀ ਹੈ? ਕਹਿੰਦੇ ਮਹਾਰਾਜ ਘੱਟ ਦੇ ਘੱਟ 500 ਰੁਪਈਆ ਚਾਹੀਦਾ, ਜਦ 1 ਰੁਪਈਏ ਦੇ 9 ਮਣ ਛੋਲੇ ਆਉਂਦੇ, ਹਿਸਾਬ ਲਾ ਲਓ ਵੀ ਕਿੰਨੇ ਰੁਪਈਏ ਮੰਗ ਲਏ, ਅੱਜ ਦੇ ਲੱਖਾਂ ਰੁਪਏ ਮੰਗ ਲਏ ਮਹਾਰਾਜ ਤੋਂ। ਮਹਾਰਾਜ ਕਹਿੰਦੇ ਦੇਖੋ ਸ਼ਾਦੀਆਂ ਤੇ ਇੰਨਾ ਖਰਚ ਨਹੀਂ ਕਰੀਦਾ, ਸਿੱਧੇ ਸਾਧੇ ਰਹੀਦਾ ਹੁੰਦਾ, ਥੋੜਾ ਜਿਹਾ ਖਰਚ ਕਰੀਦਾ, ਏਡਾ ਬੜਾ ਤੁਸੀਂ ਖਰਚ ਕਰਨ ਲੱਗੇ ਹੋ ਤੇ ਤੁਸੀਂ ਇਸ ਤਰ੍ਹਾਂ ਨਾ ਕਰੋ। ਕਹਿਣ ਲੱਗੇ ਮਹਾਰਾਜ ਜੇ 500 ਤੁਸੀਂ ਨਕਦ ਨਹੀਂ ਦੇਣਾ ਤਾਂ ਐਂ ਕਰੋ, ਜਿਹੜਾ ਕੱਲ ਨੂੰ ਚੜਾਵਾ ਆਏਗਾ ਉਹ ਸਾਨੂੰ ਦੇ ਦਿਓ। ਵੱਡਾ ਦੀਵਾਨ ਸੀ ਦੂਸਰੇ ਦਿਨ, ਤੇ ਇਹਨਾਂ ਦਾ ਖਿਆਲ ਸੀ ਵੀ ਇੱਥੇ ਤਾਂ ਬੜਾ ਚੜਾਵਾ ਚੜ ਜਾਂਦਾ, ਚਾਰ ਚਾਰ ਪੰਜ ਪੰਜ ਸੌ ਰੁਪਈਏ ਤਾਂ ਸਹਿਜੇ ਰੋਜ਼ ਦਾ ਹੀ ਹੋ ਜਾਂਦਾ, ਤੇ ਦੀਵਾਨ ਵੀ ਖਾਸ ਹੈ ਤੇ ਕੁਛ ਜ਼ਿਆਦਾ ਪੈਸੇ ਚੜਨਗੇ, ਲਾਲਚ ਚਾ ਗਏ। ਲੱਭ ਬਣਾਏ ਮਾਨਸਾ ਜੋ ਪਾਣੀ ਗੂਰ, ਲੱਭ ਆਦਮੀ ਨੂੰ ਖਤਮ ਕਰ ਦਿੰਦਾ ਜਿਵੇਂ ਪਾਣੀ ਨੂੰ ਗੂਰ ਖਤਮ ਕਰ ਦਿੰਦਾ। ਮਹਾਰਾਜ ਕਹਿੰਦੇ ਚੰਗਾ ਜੋ ਤੁਹਾਡੀ ਇੱਛਾ ਠੀਕ ਹੈ। ਦੂਸਰੇ ਦਿਨ ਕੁਛ ਐਸਾ ਹੋਇਆ ਕਿ ਚੜਾਵਾ ਨਾ ਆਇਆ, ਸੰਗਤ ਲੇਟ ਆਈ, ਜਿਹੜੇ ਬਾਹਰੋਂ ਆਏ ਹੋਏ ਸੀ ਦੂਰ ਦਰਾਜ ਪਿਸ਼ਾਵਰ ਵੱਲੋਂ ਇਧਰੋਂ ਦੂਜੋਂ ਹਿੰਦੁਸਤਾਨ ਭਰ ਚੋਂ, ਉਹ ਵੀ ਸਵੇਰ ਦੇ ਦੀਵਾਨ ਚ ਮੱਥਾ ਟੇਕਣ ਆਏ ਕਿਉਂ ਥੱਕੇ ਹੋਏ ਬਹੁਤ ਸੀ, ਲੇਟ ਆਏ ਸੀ, ਤੇ ਮਹਾਰਾਜ ਨਾਲ ਬਚਨ ਵੀ ਕਰਨੇ ਸੀ ਵੀ ਸ਼ਾਮ ਨੂੰ ਮਹਾਰਾਜ ਦੇ ਦਰਸ਼ਨ ਕਰਾਂਗੇ ਤੇ ਬਚਨ ਵੀ ਕਰਾਂਗੇ ਤੇ ਚੜਾਵਾ ਵੀ ਦੇਵਾਂਗੇ। ਐਸੀ ਕੁਦਰਤ ਹੋਈ ਕਿ ਚੜਾਵਾ ਨਾ ਚੜਿਆ, ਸਿਰਫ 100 ਰੁਪਈਆ ਚੜਿਆ, ਤੇ ਜਦੋਂ 100 ਰੁਪਈਆ ਉਹਨਾਂ ਨੇ ਦੇਖਿਆ ਉਸ ਵੇਲੇ ਨਾਰਾਜ਼ ਹੋ ਗਏ, ਕਹਿੰਦੇ ਇੱਥੇ ਕੀ ਕੀਰਤਨ ਕਰਨਾ। ਦੂਸਰੇ ਦਿਨ ਕੀਰਤਨ ਕਰਨ ਆਏ, ਦੀਵਾਨ ਸੱਜ ਗਿਆ, ਕੀਰਤਨ ਵਾਲੇ ਆਏ ਨੀ। ਉਸ ਵੇਲੇ ਗੁਰਸਿੱਖ ਗਏ ਜਾ ਕੇ ਕਿਹਾ ਵੀ ਭਾਈ ਆਓ, ਤੇ ਗੁਰੂ ਮਹਾਰਾਜ ਆਉਣ ਵਾਲੇ ਨੇ, ਸੰਗਤਾਂ ਬੈਠੀਆਂ ਨੇ, ਤੁਹਾਡਾ ਇੰਤਜ਼ਾਰ ਕਰਦੀਆਂ, ਤੇ ਤੁਸੀਂ ਆਓ ਕੀਰਤਨ ਕਰੋ। ਕਹਿੰਦੇ ਅਸੀਂ ਨਹੀਂ ਕਰਨਾ। ਅਖੀਰ ਨੌਬਤ ਇੱਥੇ ਤੱਕ ਆ ਗਈ ਕਿ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਆ ਗਏ, ਤੇ ਉਹਨਾਂ ਨੇ ਆ ਕੇ ਜਦੋਂ ਕਿਹਾ ਵੀ ਆਏ ਨੀ ਭਾਈ ਰਾਗੀ, ਕਹਿੰਦੇ ਮਹਾਰਾਜ ਅੱਜ ਪਤਾ ਨੀ ਕੀ ਹੋ ਗਿਆ, ਉਹ ਤਾਂ ਬੜੀਆਂ ਰੁੱਖੀਆਂ ਗੱਲਾਂ ਕਰਦੇ। ਮਹਾਰਾਜ ਕਹਿੰਦੇ ਚਲੋ ਆਪਾਂ ਚੱਲਦੇ ਹਾਂ। ਮਹਾਰਾਜ ਜੀ ਆਪ ਹੀ ਚਲੇ ਗਏ, ਦੋ ਸਿੱਖ ਨਾਲ ਲੈ ਗਏ। ਆਵਾਜ਼ ਦਿੱਤੀ ਭਾਈ ਬਲਵੰਡ, ਭਾਈ ਸੱਤਾ, ਜਵਾਬ ਨਹੀਂ ਦਿੱਤਾ। ਮਹਾਰਾਜ ਨੇ ਦੂਸਰੀ ਤੀਸਰੀ ਆਵਾਜ਼ ਦਿੱਤੀ ਵੀ ਬਾਹਰ ਦਾ ਆਓ, ਤੁਸੀਂ ਗੱਲ ਦੱਸੋ ਕੀ ਹੈ। ਕਹਿੰਦੇ ਗੱਲ ਤੁਹਾਡੇ ਨਾਲ ਕੀ ਕਰਨੀ ਹੈ, ਤੁਹਾਡੀ ਗਰਿਆਈ ਅਸੀਂ ਚਲਾ ਰਹੇ ਹਾਂ, ਤੇ ਸਾਡੇ ਨਾਲ ਐਡਾ ਧੋਖਾ, ਤੁਸੀਂ ਸਾਰਿਆਂ ਨੂੰ ਵਰਜ ਦਿੱਤਾ ਵੀ ਚੜਾਵਾ ਨਾ ਚੜਾਏ, ਤੇ ਅੱਗੇ ਚਾਰ ਚਾਰ ਪੰਜ ਪੰਜ ਸੌ ਹਜ਼ਾਰ ਹਜ਼ਾਰ ਚੜਦਾ, ਮੋਹਰਾਂ ਚੜਦੀਆਂ ਨੇ, ਸੋਨੇ ਦੇ ਗਹਿਣੇ ਚੜਦੇ ਨੇ, ਤੇ ਅੱਜ ਕੁਛ ਮਨਾ ਆਇਆ, ਤੇ ਤੁਸੀਂ ਅੰਦਰੋਂ ਕਹਿੰਦੇ ਹੋ ਅਸੀਂ ਤਿਆਗੀ ਹੋ, ਤੁਸੀਂ ਤਾਂ ਤਿਆਗੀ ਨਹੀਂ, ਤੁਸੀਂ ਮਾਇਆ ਧਾਰੀ, ਤੇ ਮਾਇਆ ਰੋਕਤੀ ਤੁਸੀਂ ਸਾਰੀ, ਸ਼ਕਤੀ ਨਾਲ ਰੋਕਤੀ। ਇਹਨਾਂ ਨੂੰ ਪਤਾ ਨਹੀਂ ਸੀ ਸਤਸੰਗ ਜੀ ਵੀ ਇਹ ਮਾਇਆ ਦੇ ਵਿੱਚ ਬੇਅੰਤ ਬਰਕਤ ਹੈ, ਬਹੁਤ ਵੱਡੀਆਂ ਬਰਕਤਾਂ ਹੁੰਦੀਆਂ ਗੁਰੂ ਦੀ ਦਾਤ ਹੋਵੇ, ਇੱਕ ਰੁਪਈਏ ਚ ਵੀ ਬਰਕਤ ਹੁੰਦੀ ਹੈ, ਜਿਹੜੀ ਗੁਰੂ ਦੀ ਬਖਸ਼ਿਸ਼ ਨਾਲ ਮਿਲੇ ਉਹ ਬਰਕਤਾਂ ਹੀ ਬਰਕਤਾਂ ਹੋਇਆ ਕਰਦੀਆਂ। ਇਸ ਗੱਲ ਤੋਂ ਇਹ ਅਣਜਾਣ ਸੀ, ਸੋ ਬਹੁਤ ਵੱਡੀਆਂ ਘਟਣੀਆਂ ਗੱਲਾਂ ਇੱਥੇ ਤੱਕ ਗੱਲ ਕਹਿ ਗਏ ਵੀ ਜੇ ਅਸੀਂ ਨਾ ਹੁੰਦੇ ਤੇ ਸਾਡਾ ਭਰਾ ਮਰਦਾਨਾ ਨਾ ਹੁੰਦਾ, ਗੁਰੂ ਨਾਨਕ ਨੂੰ ਕਿਹਨੇ ਪੁੱਛਣਾ ਸੀ, ਬਥੇਰੇ ਸਾਧ ਤੁਰੇ ਫਿਰਦੇ ਸੀ, ਉਹੀ ਸੀ ਜਿਹੜਾ ਰਬਾਬ ਲੈ ਕੇ ਕੀਰਤਨ ਕਰਦਾ ਸੀ, ਲੋਕ ਇਕੱਠੇ ਹੋ ਜਾਂਦੇ, ਫਿਰ ਗੁਰੂ ਨਾਨਕ ਨੂੰ ਮੌਕਾ ਮਿਲਦਾ ਸੀ ਗੱਲ ਕਰਨ ਦਾ, ਇਕੱਠ ਤਾਂ ਅਸੀਂ ਕਰਦੇ ਹਾਂ। ਜੇ ਅਸੀਂ ਦੂਜੇ ਪਾਤਸ਼ਾਹ ਤੀਸਰੇ ਚੌਥੇ ਤੇ ਤੁਹਾਡੇ ਦਰਬਾਰ ਵਿੱਚ ਨਾ ਕੀਰਤਨ ਕਰਦੇ ਹੋਈਏ, ਤੁਹਾਨੂੰ ਕੌਣ ਪੁੱਛਦਾ, ਸਾਨੂੰ ਬਥੇਰੇ ਥਾਂ ਨੇ, ਸਾਡੇ ਕੋਲ ਬਾਣੀ ਹੈ, ਸਾਡੇ ਕੋਲ ਸੁਰ ਹੈ, ਅਸੀਂ ਪ੍ਰਿਥੀ ਚੰਦ ਜੀ ਦੇ ਚਲੇ ਜਾਵਾਂਗੇ, ਉਹਨੂੰ ਗੁਰੂ ਬਣਾ ਦਾਂਗੇ ਅਸੀਂ ਤਾਂ। ਗੁਰੂ ਬਣਾਉਣਾ, ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਬਾਰੇ ਸੁਣਿਆ, ਗੁਰੂ ਅੰਗਦ ਸਾਹਿਬ ਦੇ ਬਾਰੇ ਸੁਣਿਆ, ਮਹਾਰਾਜ ਕਹਿਣ ਲੱਗੇ ਪ੍ਰੇਮੀਆਂ ਮੈਨੂੰ ਤਾਂ ਕੁਛ ਕਹਿ ਲੈਂਦਾ, ਕੋਈ ਗੱਲ ਨਹੀਂ ਸੀ, ਪਰ ਹੁਣ ਤਾਂ ਮਾੜੀ ਗੱਲ ਕਹੀ। ਕਹਿੰਦੇ ਜਾ ਹੋਏ ਕੁਸ਼ਤੀਆ, ਇਹ ਗੱਲ ਤੇਰੀ ਚੰਗੀ, ਮਾੜੀ ਗੱਲ ਕਹਿਤੀ। ਗੁਰੂਆਂ ਦੇ ਕੋਲ ਰਹਿ ਕੇ ਇੰਨੀ ਸੇਵਾ ਕਰਕੇ ਹੈਰਾਨੀ ਦੀ ਗੱਲ ਹੈ ਸਾਧ ਸਿੰਘ ਜੀ, ਜਦੋਂ ਇਤਿਹਾਸ ਵਾਚਦੇ ਹਾਂ ਵੀ ਹੈਰਾਨੀ ਦੀ ਗੱਲ ਹੈ, ਇੰਨੇ ਸਮਰੱਥ ਗੁਰੂਆਂ ਦੇ ਕੋਲ ਰਹਿ ਗਏ, ਫੇਰ ਵੀ ਇਹ ਕੋਲ ਨੂੰ ਮੋਠ ਰਹਿ ਗਏ,
ਬਾਂਸ ਰਹਿ ਗਿਆ ਸਗੰਦੀ ਨੇੜੇ ਰਹਿ ਗਏ।
Thank you.
ਗੁਰਦਾਸ ਜੀ ਐਸੀ ਅਵਸਥਾ ਦਾ ਜ਼ਿਕਰ ਕਰਦੇ ਦਿਸਦੇ ਨੇ ਕਿ ਸੀਸ ਨਵਾਏ ਡੀਂਗਲੀ ਗੱਲ ਬੰਧੇ ਜਲੂ ਝਾਵ ਹੈ, ਹੇਠਾਂ ਨੂੰ ਨਹੀਂ ਨਵਾਉਂਦੀ, ਜ਼ੋਰ ਨਾਲ ਨਵਾਉਂਦੇ ਨੇ ਤੇ ਜਲ ਨੂੰ ਕੱਢਣ ਵਾਸਤੇ। ਉੱਗੂ ਸੁੱਜ ਨਾ ਸੁੱਜੇ, ਚੱਕ ਵੀ ਚੰਦ ਨਾ ਡਿੱਟਣਾ ਪਾਵੇ, ਚੱਕ ਵੀ ਨੂੰ ਚੰਦ ਚੰਗਾ ਨਹੀਂ ਲੱਗਦਾ। ਸਿੰਬਲ ਬਿਰਖ ਨਾ ਸਫਲ ਹੋਏ, ਚੰਦਨ ਬਾਂਸ ਨਾ ਬਾਂਸ ਮਾਵੇ, ਬਾਂਸ ਵਿੱਚ ਚੰਦਨ ਦੀ ਵਾਸ਼ਨਾ ਨਹੀਂ ਆਉਂਦੀ। ਜਿਹੜਾ ਸਿੰਬਲ ਹੈ ਮਾਣ ਦਾ ਮਾਰਿਆ ਹੋਇਆ ਉਹ ਸਫਲ ਨਹੀਂ ਹੁੰਦਾ। ਸੱਪਾ ਦੁੱਧ ਪਿਆ ਲਈਏ ਤੁਮੇ ਦਾ ਕੌੜਤ ਨਾ ਜਾਵੇ, ਸੱਪਾਂ ਨੂੰ ਦੁੱਧ ਪਵਾ ਲਓ ਜ਼ਹਿਰ ਨਹੀਂ ਜਾਂਦੇ, ਤੇ ਤੁਮਾ ਜਿਹੜਾ ਹੈ ਉਹਦੀ ਕੜੱਤਣ ਨਹੀਂ ਜਾਂਦੀ ਕਿਸੇ ਤਰ੍ਹਾਂ ਨਾਲ, ਚਾਹੇ ਉਹਦੀਆਂ ਜੜਾਂ ਚ ਰੋਜ਼ ਸ਼ਰਬਤ ਪਾਈ ਜਾਓ। ਜਿਉਂ ਥਣ ਚੰਬੜ ਚਿਚੜੀ ਲਹੂ ਪੀਆ ਦੁੱਧ ਨਾ ਖਾ, ਲਹੂ ਪੀਂਦੀ ਰਹਿੰਦੀ ਹੈ ਦੁੱਧ ਨਹੀਂ ਪੀਂਦੀ ਹੈ। ਇਹਨਾਂ ਦੀ ਅਵਸਥਾ ਦੇ ਬਾਰੇ ਆਪ ਫਰਮਾਨ ਕਰਦੇ ਹਾਂ ਕਿ ਗੁਰੂ ਦੇ ਕੋਲ ਰਹਿ ਕੇ, ਗੁਰੂ ਤੇ ਸ਼ਰਧਾ ਨਹੀਂ ਆਈ, ਪਿਆਰ ਨਹੀਂ ਆਇਆ, ਆਪਣਾ ਮਾਣ ਉਹਨਾਂ ਨੂੰ ਰਿਹਾ ਵੀ ਅਸੀਂ ਕੀਰਤਨ ਕਰਦੇ ਹਾਂ, ਸਾਡੇ ਕੀਰਤਨ ਦੇ ਉੱਤੇ ਦੁਨੀਆਂ ਆਉਂਦੀ ਹੈ, ਆਸ਼ਾਸ ਕਰਦੀ ਹੈ ਤੇ ਉਸਤਤ ਹੁੰਦੀ ਹੈ। ਸੋ ਇਹ ਜਿਹੜੀ ਚੀਜ਼ ਹੈ ਇਹ ਆਦਮੀ ਨੂੰ ਗਰਾ ਲੈਂਦੀ ਹੈ ਤੇ ਇਹਦੇ ਨਾਲ ਮਾਣ ਆ ਜਾਂਦਾ। ਮਾਣ ਨੂੰ ਗੁਰੂ ਮਹਾਰਾਜ ਇਸ ਤਰ੍ਹਾਂ ਫਰਮਾਨ ਕਰਦੇ ਹਨ,
ਤੇਰਾ ਮਾਣ ਤੇਰਾ ਮਾਣ
ਸੁਣਾ। ਜਿੱਥੇ ਮਾਣ ਹੋ ਜਾਂਦਾ ਮਹਾਰਾਜ ਕਹਿੰਦੇ ਉਹ ਧਰਤੀ ਤੇ ਗਿਰਦਾ। ਸਭੇ ਤਿਰਨ ਖੁੱਟੀਐਸ ਹਿਰ ਲਈ, ਹਿਰ ਲਈਏ ਧਰ ਤੇ, ਸਾਰੇ ਆਸਰੇ ਖੋਲੇ ਪਰਮੇਸ਼ਰ ਨੂੰ। ਵਿਜਣ ਕਲਾ ਨਾ ਦੇਣ ਦਾ ਤਾਂ ਲਿਆ ਕਰਤੇ, ਜੋ ਜੋ ਕਰਤੇ ਅਹੰ ਮੇਓ ਚੜ ਧਰਤੀ ਪੜਦੇ। ਜਿਹੜੇ ਜਿਹੜੇ ਨੇ ਵੀ ਹੰਕਾਰ ਕਰਿਆ ਕਹਿੰਦੇ ਝੜ ਕੇ ਧਰਤੀ ਗਿਰੇ, ਕਿਉਂਕਿ ਗੁਣ ਦਾ ਹੰਕਾਰ ਹੋ ਜਾਣਾ ਕੁਦਰਤੀ ਬਾਤ ਹੋਇਆ ਕਰਦੇ। ਹਮ ਵੱਡ ਕਵ ਕੁਲੀਨ, ਹਮ ਪੰਡਿਤ, ਹਮ ਜੋਗੀ, ਹਮ ਸੰਨਿਆਸੀ, ਗਿਆਨੀ, ਗੁਣੀ, ਸੂਰ, ਹਮ ਦਾਤੇ, ਇਹ ਬੁੱਧ ਕਵੇ ਨਾ ਨਾਸੀ। ਐਸੀ ਬੁੱਧ ਆਉਂਦੀ ਹੈ ਕੁਦਰਤੀ ਤੌਰ ਤੇ। ਕਹਿੰਦੇ ਇਹ ਭਾਉਂਦਾ ਨਹੀਂ ਹੋਇਆ ਕਰਦਾ। ਜਿਹਨੂੰ ਵੀ ਹੰਕਾਰ ਹੋਇਆ ਫਰਮਾਨ ਕਰਦੇ ਨੇ, ਮਿਸਾਲਾਂ ਦਿੰਦੇ ਕਿ ਦੁਰਮਤ ਹਰਨਾਕਸ਼ ਦੁਰਾਚਾਰੀ, ਹਰਨਾਕਸ਼ ਨੂੰ ਮਾਨ ਹੋਇਆ ਹੱਥਾਂ ਦਿਲ, ਪ੍ਰਭ ਨਾਰਾਇਣ ਗਰਭ ਪ੍ਰਹਾਰੀ, ਪ੍ਰਹਲਾਦ ਉਦਾਰੇ ਕਿਰਪਾ ਧਾਰੀ, ਨਾਕਸ਼ ਦਾ ਖਾਤਮਾ ਕਰ ਦਿੱਤਾ। ਭੁੱਲੋ ਰਾਵਣ ਮੁਗਧ ਅਚੇਤ, ਲੂਟੀ ਲੰਕਾ ਸੀਸ ਸਮੇਤ, ਗਰਭ ਗਿਆ ਬਿਨ ਸਤਿਗੁਰੇ, ਜਿਨ ਮੇਜਾ ਗੁਰ ਸ਼ਬਦ ਨਾ ਜਾਣਿਆ। ਅਭਿਮਾਨ ਸੀ ਕਿ ਮੈਂ ਨਹੀਂ ਹੋਣੀ ਵਰਤਣ ਦੇਣੀ, ਰੋਵੇ ਜਨਮੇਜਾ ਖੋਏ ਗਿਆ, ਇਹ ਕੀ ਕਾਰਨ ਪਾਪੀ ਪਿਆ। ਕਹਿੰਦਾ ਸੀ ਮੈਂ ਨਹੀਂ ਵਰਤਣ ਦੇਣਾ, ਮਹਾਂਭਾਰਤ ਦਾ ਯੁੱਧ ਹੋਇਆ, ਕ੍ਰਿਸ਼ਨ ਜੀ ਕਿਉਂ ਨਾ ਹਟਾ ਸਕੇ। ਭੀਸ਼ਮ ਪਿਤਾਮਾ ਦਰੋਣਾਚਾਰੀਆ, ਯੁਧਿਸ਼ਠਰ ਨੂੰ ਧਰਮਰਾਜ ਕਹਿੰਦੇ ਸੀ, ਉਹ ਕਿਉਂ ਨਾ ਯੁੱਧ ਦੂਰ ਕਰ ਸਕੇ। ਵਿਆਸ ਜੀ ਕਹਿੰਦੇ ਰਾਜਨ ਇਹ ਤਾਂ ਜੋ ਭਾਵੀ ਹੈ ਉਹ ਵਰਤ ਕੇ ਹਟ ਗਿਆ। ਕਹਿੰਦਾ ਹਜੇ ਤਾਂ ਪਿੱਛੋਂ ਦੀਆਂ ਗੱਲਾਂ ਨੇ, ਮੈਨੂੰ ਦੱਸ ਦੋ ਭਾਵੀ, ਮੈਂ ਨਹੀਂ ਵਰਤਣ ਦਿੰਦਾ। ਸਾਰੀਆਂ ਗੱਲਾਂ ਲਿਖਾਤੀਆਂ, ਅਖੀਰ ਸਾਰੀਆਂ ਦਾ ਬੰਦੋਬਸਤ ਕਰ ਲਿਆ, ਲੇਕਿਨ ਭਾਵੀ ਵਰਤ ਕੇ ਹਟੀ। ਰੋਵੇ ਜਨਮੇਜਾ ਖੋਏ ਗਿਆ, ਇਹ ਕੀ ਕਾਰਨ ਪਾਪੀ। ਕਹਿੰਦੇ ਜਨਮੇਜਾ ਗੁਰ ਸ਼ਬਦ ਨਾ ਜਾਣਿਆ, ਕਿਉਂ ਸੁੱਖ ਪਾਵੇ ਭਰਮ ਭੁਲਾਨੇ। ਇੱਕ ਤਿਲ ਭੁੱਲੇ ਬਹੁਰ ਪੁਛਤਾਨੇ, ਇੱਕ ਭੁੱਲਿਆ ਸੀ ਗੁਰੂ ਨੇ ਕਿਹਾ ਵਾਰ ਵਾਰ ਵੇਦ ਵਿਆਸ ਜੀ ਨੇ ਕਿ ਦੇਖ ਹੁਣ ਨਾ ਨਾ ਕਹੀਂ ਕਥਾ ਆ ਗਈ ਵੀ ਭੀਮ ਸੈਨ ਨੇ ਹਾਥੀ ਮਾਰੇ ਉਪਰਲੀ ਸਪੇਸ, ਹੁਣ ਤਾਂ ਘੁੰਮਦੇ ਫਿਰਦੇ। ਕਹਿੰਦਾ ਇਹ ਤਾਂ ਗੱਲ ਹੋ ਨਹੀਂ ਸਕਦੀ, ਇੰਨੀ ਗੱਲ ਮੱਲੋ ਮੱਲੀ ਨਿਕਲ ਗਈ, ਕਿਉਂਕਿ ਤਰਕ ਦਾ ਸਵਾਸ ਉਹ ਇੱਕ ਤਿਲ ਭੁੱਲਿਆ, ਕਹਿੰਦੇ ਉਹਦੇ ਨਾਲੇ ਮਰਨਾ ਪਿਆ ਉਹਨੂੰ। ਸੋ ਇਸ ਤਰ੍ਹਾਂ ਦੇ ਨਾਲ ਮਾਣ ਜਿਹੜਾ ਹੈ ਆਦਮੀ ਨੂੰ ਸੁੱਟ ਲਿਆ ਕਰਦਾ। ਸੋ ਮਾਣ ਨਹੀਂ ਚੰਗਾ ਲੱਗਦਾ, ਮਾਣ ਬਹੁਤ ਜ਼ਬਰਦਸਤ ਕਰਿਆ ਕਿ ਗੁਰਿਆਈ ਤਾਂ ਚੱਲਦੀ ਹੈ ਜੇ ਅਸੀਂ ਕੀਰਤਨ ਕਰਦੇ ਹਾਂ, ਨਾ ਕਰੀਏ ਫਿਰ ਕਿੱਥੇ ਕਰੀਏ। ਕਈ ਪ੍ਰੇਮੀਆਂ ਦਾ ਖਿਆਲ ਹੁੰਦਾ ਬਈ ਤਾਂ ਇਹ ਬਾਤ ਚੱਲ ਰਹੀ ਹੈ ਬਾਬਾ ਜੀ ਦੀ ਜੇ ਅਸੀਂ ਕਰ ਰਹੇ ਹਾਂ, ਨਾ ਇਹ ਤਾਂ ਗੁਰੂ ਨਾਨਕ ਪਾਤਸ਼ਾਹ ਚਲਾ ਰਿਹਾ, ਮਤਾ ਕਿਸੇ ਨੂੰ ਮਾਣ ਹੋ ਜਾਵੇ, ਇਹ ਤਾਂ ਉਹਨਾਂ ਦਾ ਪ੍ਰੋਗਰਾਮ ਹੈ, ਆਪੇ ਹੀ ਹੋ ਰਿਹਾ। ਆਪਣੇ ਆਪ ਇਹ ਉਹਨਾਂ ਪ੍ਰੇਮੀਆਂ ਤੋਂ ਸੇਵਾ ਲੈ ਲੈਂਦਾ ਜਿਹਨਾਂ ਨੇ ਕਰਨੀ, ਇੱਥੇ ਮਥਾਜੀ ਨਹੀਂ ਕਿਸੇ ਦੀ ਵੀ। ਜਿਹੜਾ ਸੰਤ ਮਥਾਜੀ ਚ ਆਏਗਾ ਉਹ ਗੁਰੂ ਮਹਾਰਾਜ ਤੋਂ ਮੁਨਕਰ ਬੰਦਾ ਗਿਣਿਆ ਜਾਂਦਾ, ਕਿਉਂਕਿ ਸਤਿਗੁਰੂ ਤੇ ਭਰੋਸਾ ਨਹੀਂ, ਇਹ ਤਾਂ ਸਤਿਗੁਰੂ ਦੀ ਖੇਡ ਵਰਤ ਰਹੀ ਹੈ ਸਾਰੀ, ਇੱਥੇ ਬੰਦੇ ਦਾ ਕੀ ਜੋੜ ਚੱਲਦਾ ਕਿਸੇ ਦਾ। ਮਹਾਰਾਜ ਨੇ ਤਾਂ ਬੇਪਰਵਾਹ ਬਣਾਇਆ ਆਪਣੇ ਨੂੰ, ਬੇਪਰਵਾਹੀ ਚ ਰਹੋ, ਜੋ ਕੁਛ ਹੋ ਰਿਹਾ ਗੁਰੂ ਕਰ ਰਿਹਾ, ਪਹਿਲਾਂ ਸਾਡਾ ਕੀਤਾ ਹੁੰਦਾ ਸੀ, ਆਪੇ ਮਹਾਰਾਜ ਕਰ ਰਹੇ। ਸੋ ਇਹ ਮਾਣ ਬੁਰੀ ਚੀਜ਼ ਹੋਇਆ ਕਰਦੀ ਹੈ ਕਿਸੇ ਨੂੰ ਵੀ ਆ ਜਾਵੇ। ਸੋ ਮਾਣ ਕਰਿਆ ਤੇ ਗੁਰੂਆਂ ਦੇ ਖਿਲਾਫ਼ ਜਦ ਗੱਲ ਕਹੇ, ਮਹਾਰਾਜ ਕਹਿੰਦੇ ਜਾ ਹੋਏ ਕੁਸ਼ਤੀ, ਗੁਰੂ ਨਾਨਕ ਦੀ ਨਿੰਦਿਆ ਕਰਦਾ। ਬਚਨ ਹੋ ਗਿਆ, ਹੁਣ ਬਚਨ ਤਾਂ ਟਾਲ ਨਹੀਂ ਸਕਦਾ, ਉੱਥੇ ਵੀ ਸੀਸ ਨਹੀਂ ਨਵਾਇਆ, ਕਹਿੰਦਾ ਦੇਖਾਂਗੇ ਅਸੀਂ, ਨਾ ਥੋੜੇ ਜੇ ਦਿਨਾਂ ਚ ਤੁਹਾਡੇ ਕੋਲ ਭੀੜ ਖਟੀ ਤਾਂ ਸਾਨੂੰ ਰਾਗੀ ਨਾ ਕਿ ਉਹ ਬਲਵੰਤ ਨਾ ਕਿ, ਬੜਾ ਅਭਿਮਾਨ ਮਨ ਵਿਚ। ਉਸ ਵੇਲੇ ਗੁਰੂ ਮਹਾਰਾਜ ਕਹਿੰਦੇ ਚੰਗਾ ਜਾਓ। ਮਹਾਰਾਜ ਨੇ ਪਿੱਠ ਕਰੀ, ਇੱਥੇ ਆ ਗਏ ਜਿਹੜੇ ਗੁਰਸਿੱਖ ਬੈਠੇ ਸੀ, ਕਹਿੰਦੇ ਤੁਸੀਂ ਲੈ ਲਓ ਭਾਈ ਸਤਾਰ, ਰਵਾਰ ਲੈ ਲਓ, ਸਤਾਰ ਲੈ ਲਓ, ਕਰੋ ਕੀਰਤਨ ਸਿੰਘੋ। ਆਪਣੇ ਆਪ ਇਹ ਬਾਣੀ ਆ ਗਈ, ਆਪਣੇ ਆਪ ਇਹ ਰਾਗ ਦਈ ਆ ਗਈ, ਕਹਿੰਦੇ ਅੱਗੇ ਵਾਸਤੇ ਸਾਡੇ ਸਿੱਖ ਆਪ ਕੀਰਤਨ ਕਰਿਆ ਕਰਨਗੇ, ਕਿਸੇ ਦੀ ਮਥਾਚੀ ਨਹੀਂ ਭਰਨਗੇ। ਤੇ ਇੱਧਰ ਇਹ ਬੇਮੁੱਖ ਹੋ ਗਏ, ਬੇਮੁੱਖ ਹੋਏ, ਖਾਲੀ ਹੋ ਗਏ, ਜਾ ਕੇ ਕੀਰਤਨ ਕਰਨ ਲੱਗਦੇ, ਬਾਣੀ ਉਹ ਨਹੀਂ ਯਾਦ ਆਉਂਦੀ, ਭੁੱਲ ਗਏ, ਬਾਣੀ ਯਾਦ ਹੀ ਨਹੀਂ ਆ ਰਹੀ ਵੀ ਕੀ ਸੁਣਾਈਏ, ਸਭ ਭੁੱਲ ਗਏ, ਸਭ ਪ੍ਰਮਾਣ, ਸੁਰ ਨਹੀਂ ਚੱਲ ਰਹੀ, ਸੁਰ ਵਜਾਉਂਦੇ ਕੁਛ ਨਹੀਂ ਨਿਕਲ ਆਉਂਦਾ, ਕੁਛ ਕੋਈ ਸੁਣਨ ਨੂੰ ਤਿਆਰ ਨਹੀਂ ਹੁੰਦਾ, ਸਾਰੇ ਹੋ ਗਿਆ ਵੀ ਇਹ ਗੁਰੂ ਨਿੰਦਕ ਨੇ, ਕੋਈ ਨੇੜੇ ਨਹੀਂ ਆਉਣ ਦਿੰਦਾ। ਸੋ ਇਹ ਜਿਹੜੇ ਦੁੱਖ ਨੇ, ਕੋਈ ਮੇਟਣ ਵਾਲਾ ਨਹੀਂ ਹੈ, ਇਸ ਤਰ੍ਹਾਂ ਨਾਲ ਫਰਮਾਨ ਕਰਦੇ ਹਾਂ, ਕੌਣ ਮੇਟਣ ਹਾਰਾ ਕਰਦੇ ਨੇ ਕਿ ਰਤਨ ਪੰਨੇ ਸਾਇਰੋਂ, ਸਮੁੰਦਰ ਦੇ ਵਿੱਚੋਂ ਰਤਨ ਨਿਕਲਦੇ ਨੇ, ਲੇਕਿਨ ਉਹਦਾ ਪਾਣੀ ਖਾਰਾ ਹੈ, ਪੀ ਪਾਣੀ ਖਾਰਾ। ਸੁਜੋ ਸੁਜਨ ਤਿੰਨ ਲੋ, ਚੰਦ ਨੂੰ ਤਿੰਨ ਲੋਕ ਅੱਜ ਦੇਖਦੇ ਨੇ, ਪਰ ਔਲੰਘ ਵਿਚਕਾਰਾ, ਵਿੱਚੋਂ ਕਾਲਾ ਦਾਗ ਪਿਆ ਹੋਇਆ। ਧਰਤੀ ਉਪਜੇ ਅੰਨ ਤਨ, ਬੇ ਅੰਨ ਤਨ ਨੂੰ ਧਨ ਦਿੰਦੀ ਹੈ, ਲੇਕਿਨ ਕਲਰ ਵਿੱਚ ਹੈ ਇਹਦੇ। ਈਸ਼ਰ ਤੁਸਾ ਹੋਰ ਨੇ, ਸ਼ਿਵ ਜੀ ਮਹਾਰਾਜ ਤੁਸ ਕੇ ਵਰ ਦਿੰਦੇ ਨੇ ਸਾਰਿਆਂ ਨੂੰ, ਪਰ ਘਰ ਚ ਕੀ ਹੈ? ਕਹਿੰਦੇ ਘਰ ਖੱਪਰ ਇਸ਼ਾਰਾ, ਇੱਕ ਸੁਆ ਹੈ ਘਰ ਦੇ ਵਿੱਚ, ਇੱਕ ਖੱਪਰ ਹੈ। ਜਿਉ ਹਨਵੰਤ ਕਛੋਟੜਾ, ਹਨੂੰਮਾਨ ਨੇ ਜਾ ਕੇ ਲੰਕਾ ਦੇ ਵਿੱਚ ਸੀਤਾ ਜੀ ਦੀ ਖਬਰ ਲੈ ਕੇ ਆਉਂਦਾ। ਸ੍ਰੀ ਰਾਮ ਚੰਦਰ ਜੀ ਮਹਾਰਾਜ ਨੇ ਕਿਹਾ ਵੀ ਜਦੋਂ ਤੁਸੀਂ ਆਓਗੇ, ਜੋ ਕੁਛ ਸਾਡੇ ਕੋਲ ਹੋਏਗਾ ਅਸੀਂ ਸਰਬੰਸ਼ ਦਾਨ ਕਰ ਦਾਂਗੇ। ਜਦੋਂ ਹਨੂੰਮਾਨ ਆਇਆ, ਉਸ ਵੇਲੇ ਸ੍ਰੀ ਰਾਮ ਚੰਦਰ ਮਹਾਰਾਜ ਇਸ਼ਨਾਨ ਕਰਦੇ ਸੀ, ਇਕੱਲਾ ਹੀ ਕਛਹਿਰਾ ਸੀ ਉਹਨਾਂ ਦੇ ਤੇੜ, ਇਸ਼ਨਾਨ ਕਰਕੇ ਬਦਲ ਕੇ ਕਿ ਸ਼ਹਿਰਾ ਉਹਨੂੰ ਦੇ ਦਿੱਤਾ। ਇਸੇ ਤਰ੍ਹਾਂ ਬੇਮੁਖ ਮਸਤਕ ਲਿਖਿਆ ਕੌਣ ਮੇਟਣ ਹਾਰਾ, ਬੇਮੁਖ ਦੇ ਮਸਤਕ ਚ ਕੀ ਲਿਖਿਆ, ਘੋਰ ਪਾਪ ਲਿਖਿਆ, ਉਹਨੇ ਕੋਈ ਮੇਟ ਨਹੀਂ ਉਸ ਨੂੰ ਸਕਦਾ, ਕੋਈ ਦੂਰ ਨਹੀਂ ਕਰ ਸਕਦਾ,
ਘੋਰ ਪਾਪ ਨਾ ਕਿਸੇ ਤੇਰਾ ਲੈਣਾ
ਕਿਤੇ ਨੀ ਲੈਂਦੀ। ਗੰਗਾ ਜਮਨ ਗੋਦਾਵਰੀ ਕੁਲਖੇਤ ਸੁਧਾਰੇ, ਮਥੁਰਾ ਮਾਇਆ ਅਯੁੱਧਿਆ ਕਾਸ਼ੀ ਕੇਦਾਰੇ, ਸਭ ਤੀਰਥ ਨੇ। ਗਿਆ ਪ੍ਰਾਗ ਸੁਰਸਤਰੀ ਗੋਮਤੀ ਦੁਆਰੇ, ਜਪ ਤਪ ਸੰਜਮ ਹੋਮ ਜਗ, ਸਭ ਦੇਵ ਜੁਹਾਰੇ, ਸਾਰੇ ਦੇਵਤਿਆਂ ਨੂੰ ਨਮਸਕਾਰਾਂ ਕਰਨੀਆਂ। ਅੱਖੀ ਪਰਨੇ ਜੇ ਭਵੇ ਪੈਰਾਂ ਨੇ ਪੈਰਾਂ ਨਾਲ ਨਾ ਚੱਲੇ, ਅੱਖਾਂ ਦੇ ਨਾਲ ਤੁਰੇ ਤੇ ਲੋਮ ਜਾਰੇ, ਤਿੰਨਾਂ ਲੋਕਾਂ ਦੇ ਅੰਦਰ ਮੂਲਾਂ ਉਤਰੇ। ਹੱਤਿਆ ਬੇਮੁੱਖ ਗੁਰਦੁਆਰੇ, ਜਿਹੜਾ ਬੇਮੁੱਖ ਹੋ ਗਿਆ ਉਹਦੀ ਹੱਤਿਆ ਨਹੀਂ ਉਤਰਦੀ। ਕਿੰਨੇ ਕਵਾਕ ਕਹਿ ਕੇ ਆਇਆ, ਨਤੀਜਾ ਕੀ ਹੋਇਆ, ਸਰੀਰ ਗਲਣਾ ਸ਼ੁਰੂ ਹੋ ਗਿਆ, ਕੋਈ ਮੂੰਹ ਨਹੀਂ ਲਾਉਂਦਾ, ਕਿਉਂਕਿ ਨਿੰਦਿਆ ਕਰੀਏ, ਨਿੰਦਿਆ ਕਰਨ ਵਾਲੇ ਦਾ ਹਾਲ ਮਹਾਰਾਜ ਇਸ ਤਰ੍ਹਾਂ ਫਰਮਾਨ ਕਰਦੇ।
ਸਤਿ ਸ਼੍ਰੀ ਅਕਾਲ।
संत का निंदक दुखियार दीन, दुखिया भी हो गया ते दीन भी हो गए ते संत का निंदक को सर्व रोग सारे रोग जड़े सी निंदिया करन दे नाल इनन लगे। उस वेले कोड़ हो गया, कोई नेड़े नहीं बैठन दिंदा, कोई बात नहीं करदा, खाण नूं कुछ नहीं कर, विच दीन होए फिरदे ने। किधरे शब्द गया, किधरे राग चलिया गया। कोई बंदा उन्हां दी सिफारिश करन नूं तैयार, गुरु महाराज ने फरमाता सी कि इन्हां कुश्तियां दी कोई साडे कोल सिफारिश ना करियो, जो करेगा उसका मूंह काला करके गधे ते बिठा के जुतियां दा हार गल च पा के असी अमृतसर दे अंदर सारे फेरांगे। किसी का भी, क्योंकि गुरु करोप हो गए, हुण बीमारी लग गई। बीमारी क्यों लगती है? महाराज फरमान करदे आ कि परमेश्वर ते भुलिया व्यापन सभे। जिन्हों बाणी भुल जाए, बाणी गाउंदे सी, अज बीबी ने चरणजीत ने एक शब्द पढ़िया सी भी कीर्तन सुन के ते गा के दुख खत्म हो जाते। उत्थे मैं काफी देर बोलदा रहा इस गल दे उत्ते, जेड़ा बाणी भुल जाए उहदे बारे महाराज इस तरह फरमान करदे आ
जिनू विसरे गुरां दी वही बाणी पक्के रोगी बाणी।
खात्मा हो जाए, बाणी भुल जाए सारे रोग आ जाते ने। जियो तपत है बारो बार, तप तप खपै बहुत बेकार, जय तन बाणी विसर जाए ज्यों पक्का रोगी बिल्ला। जिवें कोड़ वाला बुलाउंदा इस तरह दे नाल उहदा बरलाप होया कर। सारे दुख लगते ने जदों परमेश्वर भुल जाता, दुख तदे जां विसर जावे। भुख व्यापे बहुवि तावै, सिमरत नाम सदा सहेला, जिस देवै दीन दयाला जी। सो हुण दुख आ गए, थां थां फिरदे ने। जिन्हां नूं जाणदे सी दूरों ही देख के भई बलवंड आ गया ते सता आ रहे ने, बडरूप होए पए ने, मुश्क मारदा दुखी ने, चलिया नहीं जांदा, पैरां दे विच भी पाग पई होई, हत्थां सारे शरीर, दूरों ही दरवाजा करदे आ, आवाजां दिंदे ने भाई सते भुलोगी सानूं बख्शा दो, कोई दरवाजा नहीं खोलदा क्योंकि दुख पै गया। जदों दुख पैंदा है उस वेले यही दुख जेड़ा है दारू बनता है।
तेरे दुखां दी बनेगी वही दार, सुख तेरे Thank you.
ਮਸਤੀਆਂ ਜਾਂਦੀਆਂ ਰਹੀਆਂ, ਮਾਲ ਖਤਮ ਹੋ ਗਿਆ, ਕੋਈ ਵਸ ਨਹੀਂ ਚੱਲਦਾ, ਸਰੀਰ ਕੋਹੜੀ ਹੋ ਗਿਆ, ਭੁੱਖੇ ਮਰਦੇ ਫਿਰਦੇ ਨੇ, ਦਰ ਦਰ ਮੰਗਦੇ ਫਿਰਦੇ ਆ, ਕੋਈ ਭੀਖਿਆ ਨਹੀਂ ਪਾਉਂਦਾ। ਮਹਾਰਾਜ ਕਹਿੰਦੇ ਜਦੋਂ ਦੁੱਖ ਆ ਜਾਂਦਾ ਨਾ ਫਿਰ ਦਾਰੂ ਬਣਦਾ, ਦੁੱਖਾਂ ਤੇ ਸੁੱਖ ਉਪਜਾ, ਸੁਖੀ ਹੋਵੇ ਤੂੰ, ਸੁੱਖ ਤੋਂ ਦੁੱਖ ਪੈਦਾ ਹੁੰਦਾ, ਦੁੱਖ ਤੋਂ ਸੁੱਖ ਪੈਦਾ ਹੁੰਦਾ, ਜਿਤ ਮੁੱਖ ਤੂੰ ਸਲਾਹੀ ਹੈ ਤਿਤ ਮੁੱਖ ਕੈਸੀ ਭੂਖ, ਚਰਨ ਕਮਲ ਗੁਰ ਕੇ ਮਨ ਤੁੱਠੇ, ਦੁੱਖ ਦਰਦ ਭਰਮ ਬਿਨਸੇ ਝੂਠੇ। ਦੁੱਖ ਦੂਰ ਹੋ ਜਾਂਦੇ ਨੇ ਜਦੋਂ ਪਰਮੇਸ਼ਰ ਯਾਦ ਆਉਂਦਾ, ਸੋ ਉਸ ਵੇਲੇ ਕੋਈ ਵੀ ਬੰਦਾ ਉਹਦੀ ਸਹਾਇਤਾ ਕਰਨ ਨੂੰ ਤਿਆਰ ਨਹੀਂ। ਤੇ ਉਹਨਾਂ ਨੂੰ ਯਾਦ ਆ ਗਿਆ ਕਿ ਲਾਹੌਰ ਦੇ ਅੰਦਰ ਇੱਕ ਭਾਈ ਲੱਦਾ ਜੀ, ਪਰਉਪਕਾਰੀ ਨਾਮ ਜਿਨ੍ਹਾਂ ਦਾ ਪੈਂਦਾ, ਜਿਨ੍ਹਾਂ ਨੂੰ ਕਹਿੰਦੇ ਹੀ ਪਰਉਪਕਾਰੀ ਨੇ, ਭਾਈ ਗੁਰਦਾਸ ਜੀ ਨੇ ਵੀ ਭਾਈ ਲੱਦਾ ਪਰਉਪਕਾਰੀ ਕਰਕੇ ਲਿਖਿਆ। ਆਖਰੀ ਆਸ ਹੈ ਇੱਕ ਕਿਰਨ ਰਹਿ ਗਈ ਵੀ ਉੱਥੇ ਚਲੀਏ, ਸੋ ਬੜੇ ਉੱਥੋਂ ਚੱਲ ਕੇ ਦੁਖੀ ਹੁੰਦੇ, ਕਈ ਦਿਨਾਂ ਦੇ ਵਿੱਚ ਲਾਹੌਰ ਪਹੁੰਚਦੇ, ਦੁਖੀ ਦੇ ਭੁੱਖ ਦੇ ਦੁੱਖ ਨਾਲ ਆਂਦਰਾਂ ਕੁਰਲਾ ਰਹੀਆਂ, ਬੇਮਾਣੀ ਹੋਈ ਹੋਈ ਹੈ, ਕੋਈ ਬੁਲਾਉਂਦਾ ਨਹੀਂ। ਭਾਈ ਲੱਦਾ ਜੀ ਦੇ ਘਰ ਦੇ ਅੱਗੇ ਚਲੇ, ਜਾ ਕੇ ਬੈਠ ਕੇ ਦੇਖਿਆ ਉਹਨਾਂ ਨੇ ਵੀ ਇਹ ਤਾਂ ਬੜੇ ਦੁਖੀ ਹੈ, ਕੋਈ ਆ ਗਏ। ਕਹਿਣ ਲੱਗੇ ਕੌਣ? ਕਹਿੰਦੇ ਭਾਈ ਲੱਦਾ, ਅਸੀਂ ਬੇਮੁੱਖ ਹਾਂ ਗੁਰੂ ਦੇ, ਬੜੀ ਸਾਤੇ ਗੁਸਤਾਖੀ ਹੋ ਗਈ, ਬੜੀ ਭੁੱਲ ਹੋ ਗਈ, ਅਸੀਂ ਮਹਿਮਾ ਨੂੰ ਨਾ ਜਾਣ ਸਕੇ ਗੁਰੂ ਜੀ, ਅਸੀਂ ਰਾਗ ਵਿੱਚ ਰਹਿ ਗਏ, ਕੀਰਤਨ ਚ ਰਹਿ ਗਏ, ਵੀ ਜੇ ਅਸੀਂ ਕੀਰਤਨ ਕਰਾਂਗੇ ਤਾਂ ਗੁਰੂ ਦਾ ਕੰਮ ਚੱਲਦਾ, ਸਾਤੇ ਭੁੱਲਾਂ ਹੋ ਗਈਆਂ, ਅਸੀਂ ਕਹਿ ਬੈਠੇ, ਗੁਰੂ ਨਾਨਕ ਦੀ ਵੀ ਨਿੰਦਿਆ ਕਰ ਬੈਠੇ, ਸਾਨੂੰ ਨਹੀਂ ਸੀ ਸਮਝ ਵੀ ਉਹ ਪੂਰਨ ਪੁਰਖ ਨੇ, ਅਸੀਂ ਕਹਿੰਦੇ ਸੀ ਰਾਗ ਦੇ ਜ਼ੋਰ ਨਾਲ ਅਸੀਂ ਗੁਰੂ ਬਣਾਉਂਦੇ ਹਾਂ, ਅਸੀਂ ਗਾਉਂਦੇ ਹਾਂ ਤਾਂ ਇਹ ਗੁਰੂ ਨੇ, ਨਹੀਂ ਤਾਂ ਇਹਨਾਂ ਨੂੰ ਕੌਣ ਪੁੱਛਦਾ। ਭੁੱਲ ਹੋ ਗਈ, ਬਖਸ਼ਾ ਦੋ ਹੁਣ ਸਾਨੂੰ, ਕੋਈ ਬਖਸ਼ਾਉਣ ਵਾਸਤੇ ਤਿਆਰ ਨਹੀਂ। ਕਹਿੰਦੇ ਹੁਕਮ ਹੈ ਵੀ ਉਹਦਾ ਮੂੰਹ ਵੀ ਕਾਲਾ ਗਧੇ ਤੇ ਚੜਾਇਆ ਜਾਏਗਾ, ਜੁੱਤੀਆਂ ਦਾ ਹਾਰ ਗਲ ਵਿੱਚ ਪਾਇਆ ਜਾਏਗਾ। ਗੁਰੂ ਮਹਾਰਾਜ ਦਾ ਤਾਂ ਬਹੁਤ ਸਖ਼ਤ ਹੁਕਮ ਹੈ। ਕਹਿੰਦੇ ਕੋਈ ਗੱਲ ਨਹੀਂ, ਅੰਦਰੋਂ ਹਿਰਦਾ ਟੁੱਟ ਗਿਆ ਦੁੱਖ ਦੇ ਕੇ, ਕਿਉਂਕਿ ਗੁਰੂ ਦੇ ਸਿੱਖ ਦਾ ਹਿਰਦਾ ਜਿਹੜਾ ਬਹੁਤ ਨਰਮ ਹੁੰਦਾ, ਤੇ ਪਰਉਪਕਾਰ ਵਿੱਚ ਉਹਨੂੰ ਉਮਾਹ ਉੱਠਿਆ ਕਰਦਾ। ਬ੍ਰਹਮ ਗਿਆਨੀ ਪਰਉਪਕਾਰ ਉਮਾਹ, ਜਿਵੇਂ ਚਸ਼ਮਾ ਚੱਲਦਾ ਹੈ ਉੱਠਦਾ।
ਪਰਉਪਕਾਰੀ ਜੀ ਗੁਰਮੁਖ
ਇਤਿਹਾਸਕਾਰਾਂ ਨੇ ਇਸ ਤਰ੍ਹਾਂ ਨਾਲ ਲਿਖੇ ਹੈ ਕਿ ਗੁਰੂ ਮਹਾਰਾਜ ਇੱਕ ਵਾਰੀ ਸੰਗਤ ਨੂੰ ਉਪਦੇਸ਼ ਦਿੰਦੇ ਨੇ ਲੰਗਰ ਦਾ, ਤੇ ਉਹਦੇ ਚ ਉਪਦੇਸ਼ ਦਿੱਤਾ ਕਿ ਮਾਮ ਸਿੱਖ ਹੋਏ ਜੋ ਸੇਵਾ ਕਰੇ, ਨੀਵੇਂ ਮਨ ਭਗਤੀ ਕੋ ਤਰੇ, ਪਰਉਪਕਾਰ ਸਦਾ ਉਰ ਧਾਰੇ, ਦਿਲ ਹਿਰਦੇ ਚ ਸਦਾ ਹੀ ਪਰਉਪਕਾਰ ਧਾਰੇ, ਕਿਸੂ ਕੀ ਨਹਿ ਨਿੰਦਾ ਉਚਾਰੇ, ਸਤਨਾਮ ਕੋ ਨਹੀਂ ਵਿਸਾਰੇ, ਉਠਤ ਬੈਠਤ ਹਿਰਦੇ ਸੰਵਾਰ, ਕਿਰਤ ਧਰਮ ਕੀ ਸਦਾ ਕਮਾਵੇ, ਸੇਵੇ ਸਿੱਖਣ ਕੋ ਤ੍ਰਿਪਤਾਵੇ, ਫਰਮਾਇਬ ਸ੍ਰੀ ਬਦਨ ਤੇ। ਕਹਿੰਦੇ ਮੂੰਹ ਤੋਂ ਗੁਰੂ ਮਹਾਰਾਜ ਨੇ ਇਸ ਤਰ੍ਹਾਂ ਨਾਲ ਫਰਮਾਨ ਕੀਤਾ ਕਿ ਬੀਤਿਓ ਸਮਾਂ ਆਹਾਰ, ਪ੍ਰਸ਼ਾਦੇ ਦਾ ਸਮਾਂ ਲੰਘ ਗਿਆ ਤੇ ਭੁੱਖਾ ਘਰ ਤੇ ਆ ਗਿਆ, ਛੁਦਤ ਸਿੱਖ ਆਇਓ ਤਵੇ, ਤ੍ਰਿਪਤਾਵੇ ਘਰ ਤਿਆਰ। ਕਹਿੰਦੇ ਉਸੇ ਵੇਲੇ ਉਹਨੂੰ ਤਿਆਰ ਕਰਕੇ ਪ੍ਰਸ਼ਾਦਾ ਛਕਾਵੇ। ਸੋ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਫਰਮਾਉਂਦੇ ਨੇ ਕਿ ਸਾਜਨ ਬੰਧ ਸੋ ਮਿੱਤਰ ਸੋ, ਹਰ ਨਾਮ ਹਿਰਦੇ ਦੇ, ਔਗਣ ਸਭ ਮਿਟਾਏ ਕੇ ਪਰਉਪਕਾਰ ਕਰੇ। ਸਾਰੀਆਂ ਬੰਦੇ ਉਹਦੇ ਨਾਲ ਜਿਹੜੇ ਨੇ ਚੀਜ਼ਾਂ ਉਹਦੇ ਔਗਣਾਂ ਨੂੰ ਸਾਰਿਆਂ ਨੂੰ ਮਿਟਾ ਕੇ ਉਹਦੇ ਨਾਲ ਪਰਵਕਾਰ ਕਰੇ, ਕਿਉਂਕਿ ਇਹਦਾ ਫਲ ਬਹੁਤ ਹੈ। ਭਾਈ ਗੁਰਦਾਸ ਜੀ ਇਹਦਾ ਫਲ ਲਿਖਦੇ ਨੇ ਕਿ ਕੋਟਾਨ ਕੋਟ ਕੋਟਨ ਕੋਟਾਨ ਮਿਸ਼ਟ ਪਾਨ ਸੁਧਾ ਰਸ ਪੁੱਜਸ ਨਾ ਸਾਧ ਮੁੱਖ ਮਧੁਰ ਬਚਨ ਕੇ। ਸੰਤਾਂ ਦੇ ਮੁੱਖ ਤੋਂ ਮਿੱਠੇ ਬਚਨਾਂ ਦੇ ਮੁਕਾਬਲੇ ਤੇ ਕਰੋੜਾਂ ਮਠਿਆਈਆਂ ਜਿਹੜੀਆਂ ਨੇ ਉਹਨਾਂ ਦੀ ਮਿਠਾਸ ਪਹੁੰਚ ਨਹੀਂ ਸਕਦੀ। ਸੀਤਲ ਸੁਗੰਧ ਚੰਦ ਚੰਦਨ ਕੋਟਾਨ ਕੋਟ ਪੁੱਜਨ ਪੁੱਜਸ ਨਾ ਸਾਧ ਅਤ ਨਿਮਰਤ ਸਚਨ ਕੇ। ਕੋਟਾਨ ਕੋਟ ਕਾਮ ਤੇ ਇਨੋ ਕਲਪਤਰ ਪੁਜਸ ਨਾ ਕਿੰਚਿਤ ਕਟਾਸ਼ ਤੇ ਰਤਨ ਕੋ। ਸਰਵ ਨਿਧਾਨ ਫਲ ਕੋਟਾਨ ਕੋਟ ਪੁਜਸ ਨਾ ਪਰਉਪਕਾਰ ਕੇ ਖਟਾਨ। ਪਰਉਪਕਾਰ ਦੇ ਮੁਕਾਬਲੇ ਤੇ ਕਰੋੜਾਂ ਜਪ ਕਰੋੜਾਂ ਤਪ ਨਹੀਂ ਪਹੁੰਚਿਆ ਕਰ। ਸੋ ਇਸ ਤਰ੍ਹਾਂ ਦੇ ਨਾਲ ਜਿਹੜੇ ਦੂਜੇ ਦਾ ਦੁੱਖ ਨਿਵਾਰਦੇ ਨੇ ਉਹਨਾਂ ਨੂੰ ਮਹਾਰਾਜ ਨੇ ਪ੍ਰਵਾਨ ਕਰਿਆ, ਜਿਹੜੇ ਨਹੀਂ ਨਿਵਾਰਦੇ ਮਹਾਰਾਜ ਦਾ ਫਰਮਾਨ ਹੈ ਕਿ ਨਾਨਾ ਝੂਠ ਲਾਏ ਮਨ ਤੋਖਿਓ ਨਾ ਬੁੱਝਿਓ ਅਪਣਾਇਓ। ਆਪਣਾ ਜਾਣ ਕੇ ਨੀ ਦੂਸਰੇ ਨੂੰ ਬੁੱਝਿਆ। ਪਰਉਪਕਾਰ ਨਾ ਕਬੂ ਕੀਏ ਨਾ ਸਤਿਗੁਰੂ ਸੇਵ ਤੇ ਆਇਓ ਤੇ ਉਹਨੇ ਪਰਉਪਕਾਰ ਨੀ ਕਦੇ ਵੀ ਕੀਤਾ ਤੇ ਗੁਰੂ ਨੂੰ ਕਦੇ ਧਿਆਨ ਵਿਚ ਨੀ ਲਿਆਂਦਾ। ਕਹਿੰਦੇ ਉਹ ਸਾਡਾ ਸਿੱਖ ਨੀ ਹੈ ਭਾਈ ਜਿਹੜਾ ਪਰਉਪਕਾਰੀ ਨੀ। ਪਰਉਪਕਾਰ ਦਾ ਅਮਾਹ ਹੁੰਦਾ ਸਿੱਖ ਦੇ ਅੰਦਰ, ਬ੍ਰਹਮ ਗਿਆਨੀ ਪਰਉਪਕਾਰ ਅਮਾਹ। ਜਨਮ ਮਰਨ ਦੋ ਮੈਂ ਨਾਹੀ ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ। ਕਬੀਰ ਦਾਤਾ ਤਰਵਰ ਦਿਆ ਫਲ ਉਪਕਾਰੀ ਜੀਵੰਤ ਪੰਖੀ ਚਲੇ ਦਿਸਾਵਰੀ ਬਿਰਖਾ ਸਫਲ ਫਲੰਤ। ਬਿਰਖ ਨੂੰ ਸੀਸਾਂ ਦਿੰਦੇ ਜਾਂਦੇ ਆ ਵੀ ਬਿਰਖਾ ਤੇਰੇ ਉੱਤੇ ਰਾਤ ਕੱਟੀ ਹੈ ਤੇ ਤੂੰ ਸਫਲ ਫਲਦਾ ਰਹਿ। ਸੋ ਇਸ ਤਰ੍ਹਾਂ ਦੇ ਨਾਲ ਭਾਈ ਲੱਦਾ ਜਿਹੜਾ ਉਹ ਪਰਉਪਕਾਰੀ ਹੈ। ਗੁਰੂ ਦਸਵੇਂ ਗੁਰੂ ਪੰਜਵੇਂ ਪਾਤਸ਼ਾਹ ਦੇ ਪਾਸ ਉਹਨੇ ਦੁੱਖ ਜਦ ਉਹਨਾਂ ਦਾ ਦੇਖਿਆ ਰੁੜਾਵੇ ਬਿਰਲਾਵੇ ਨਿੰਦਕ ਪਾਰ ਬ੍ਰਹਮ ਪਰਮੇਸ਼ਰ ਵਿਸਰਿਆ ਆਪਣਾ ਕੀਤਾ ਪਾਵੇ ਨਿੰਦ। ਰੜਾਉਂਦਾ ਤੇ ਬਿਰਲਾਪ ਕਰਦਾ ਪਰਮੇਸ਼ਰ ਵਿਸਰ ਗਿਆ ਤੇ ਉਹ ਫਿਰ ਕੀਤਾ ਪਾਉਂਦਾ। ਜੇ ਕੋਈ ਉਸ ਦਾ ਸੰਗੀ ਹੋਵੇ ਨਾਲੇ ਲਏ ਸਦਾਵੇ ਅਣ ਹੁੰਦਾ ਅਜਗਰ ਭਾਰ ਉਠਾਏ ਨਿੰਦਕ ਅਗਨੀ ਮਾਏ ਕਲਾਵੇ। ਤੇ ਉਸ ਵੇਲੇ ਆਪਣੇ ਪਰਵਕਾਰ ਦੇ ਬਸ ਗੁਰੂ ਮਹਾਰਾਜ ਦੇ ਹਜੂਰ ਉਹਨਾਂ ਨੂੰ ਲੈ ਆਏ ਤੇ ਆਪ ਗਧਾ ਲਿਆ ਇੱਕ ਲਾਹੌਰ ਤੋਂ ਉਹਦੇ ਉੱਤੇ ਚੜ ਗਏ ਮੁੱਖ ਕਾਲਾ ਕਰ ਲਿਆ ਜੁੱਤੀਆਂ ਦੀ ਮਾਲਾ ਗਲ ਚ ਪਾਈ। ਜਦੋਂ ਅੰਮ੍ਰਿਤਸਰ ਪਹੁੰਚਦੇ ਨੇ ਤੇ ਖਬਰ ਹੋਈ ਕਿ ਭਾਈ ਲੱਦਾ ਸੱਤੇ ਦੇ ਬਲਵੰਡ ਨੂੰ ਲੈ ਕੇ ਆ ਰਿਹਾ। ਮਹਾਰਾਜ ਕਹਿੰਦੇ ਹੁਕਮ ਨੀ ਸਾਡਾ ਸੁਣਿਆ ਉਹਨੇ। ਕਹਿੰਦੇ ਸੱਚੇ ਪਾਤਸ਼ਾਹ ਕਾਲਾ ਮੂੰਹ ਕਰਿਆ ਹੋਇਆ ਜੁੱਤੀਆਂ ਦਾ ਹਾਰ ਗਲ ਚ ਪਾਇਆ ਹੋਇਆ ਤੇ ਖੋਤੇ ਤੇ ਚੜਿਆ ਹੋਇਆ ਅੰਮ੍ਰਿਤਸਰ ਦੀਆਂ ਪ੍ਰਕਰਮਾ ਕਰ ਰਿਹਾ। ਮਹਾਰਾਜ ਉਸ ਵੇਲੇ ਦਰਬ ਗਏ ਕਹਿਣ ਲੱਗੇ ਜਾਓ ਮੇਰੇ ਪਿਆਰੇ ਸਿੱਖ ਨੂੰ ਲੈ ਕੇ ਆਓ। ਐਡਾ ਦਰਦ ਮੇਰੇ ਸਿੱਖ ਦੇ ਮਨ ਵਿੱਚ ਆਪ ਕਿੱਡੀ ਬਦਨਾਮੀ ਸਹਿ ਰਹੇ ਨੇ ਕਿੱਡੀ ਹਾਸੀ ਲੋਕਾਂ ਦੀ ਸਹਿ ਰਹੇ ਨੇ ਸਾਰੇ ਪਿੰਡਾਂ ਚ ਲੰਘ ਕੇ ਆਏ ਤੇ ਕਿੱਡਾ ਜਿਗਰਾ ਸਿੱਖ ਦਾ ਕਿ ਇੱਕ ਭੁੱਲੇ ਨੂੰ ਬਖਸ਼ਾਉਣ ਵਾਸਤੇ ਐਡਾ ਪਰਉਪਕਾਰ ਵਾਲਾ ਹਿਰਦਾ ਤੇ ਉਸ ਵੇਲੇ ਗੁਰੂ ਮਹਾਰਾਜ ਦੇ ਪਾਸ ਲੈ ਕੇ ਆਉਂਦੇ ਨੇ ਤੇ ਗੁਰੂ ਮਹਾਰਾਜ ਕਹਿਣ ਲੱਗੇ ਭਾਈ ਲੱਦਾ ਇਹਨਾਂ ਵਾਸਤੇ ਤੂੰ ਇੰਨਾ ਕਸ਼ਟ ਕਰਿਆ ਪਾਤਸ਼ਾਹ ਭੁੱਲਣ ਨੇ ਕਿਰਪਾ ਕਰੋ ਬਖਸ਼ ਦੋ ਤੁਹਾਡਾ ਬਿਰਧ ਹੈ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਧ ਸਵਾਮੀ ਸਨ। ਵਰਸਿਖਾ ਤੈਂ ਮੈਨੂੰ ਬਸ ਕਰ ਲਿਆ ਤੇਰੇ ਪਿਆਰ ਦੇ ਮੈਂ ਬਸ ਹੋ ਗਿਆ। ਇਹਨੇ ਗੁਰੂ ਨਾਨਕ ਦੀ ਨਿੰਦਿਆ ਕਰੀ ਹੈ ਇਹਨਾਂ ਬਖਸ਼ੇ ਜਾਣ ਵਾਲੇ ਨਹੀਂ ਸੀ ਪਰ ਹੁਣ ਇਹ ਗੁਰੂ ਨਾਨਕ ਦੇ ਉਸੇ ਮੂੰਹ ਦੇ ਨਾਲ ਉਪਮਾ ਉਚਾਰਨ ਕਰ। ਉਸ ਵੇਲੇ ਟਿੱਕੇ ਦੀ ਵਾਰ ਦੀਆਂ 7 ਪੌੜੀਆਂ 8 ਪੌੜੀਆਂ ਉਹਨਾਂ ਨੇ ਉਚਾਰਨ ਕਰੀਆਂ। ਜਿਉਂ ਜਿਉਂ ਕਰਦੇ ਗਏ ਤਿਉਂ ਤਿਉਂ ਉਹਨਾਂ ਦਾ ਕੁਸ਼ਟ ਦਾ ਰੋਗ ਝੜਦਾ ਚਲਿਆ ਗਿਆ। ਰਾਜੀ ਹੋ ਗਏ ਤੇ ਉਸ ਵੇਲੇ ਗੁਰੂ ਮਹਾਰਾਜ ਨੇ ਬਚਨ ਕਰੇ ਭਾਈ ਲੱਦੇ ਦੇ ਵੀ ਪਰਉਪਕਾਰ ਦਾ ਮਾਹ ਹੁੰਦਾ ਮੇਰਾ ਗੁਰਸਿੱਖ ਜਿਹੜਾ ਉਹ ਪਰਉਪਕਾਰੀ ਤੇ ਸਾਰ ਹੈ ਸਾਰ ਮਹਾਂ ਸਿਮਰਨ ਸਤਨਾਮੂ ਸਾਰੀਆਂ ਚੀਜ਼ਾਂ ਦਾ ਸਾਰ ਵਾਹਿਗੁਰੂ ਦਾ ਨਾਮ ਜਪਣਾ। ਕਰ ਮਹਾਂ ਕਰਵੋ ਕਰਿਓ ਉਪਕਾਰ ਤੇ ਦੂਸਰਾ ਕੰਮ ਹੈ ਪਰਉਪਕਾਰ ਕਰਨਾ। ਇਨ ਦੋਨੋਂ ਬਿਨ ਮਨੁੱਖ ਤਨ ਤੇ ਇੱਕ ਸਮੋਂ ਬਿਤਾਵਨ ਲਖੇ ਨਾ ਸਾਰ। ਕਹਿੰਦੇ ਤਰਕਾਰ ਹੈ ਜੇ ਦੋਏ ਚੀਜ਼ਾਂ ਕਿਸੇ ਕੋਲ ਨਹੀਂ ਹੈ ਪਰਉਪਕਾਰ ਨਹੀਂ ਹੈ ਤੇ ਸਿਮਰਨ ਨਹੀਂ ਹੈ ਤੇ ਉਹ ਤਾਂ ਐਵੇਂ ਸਮਾਂ ਬਿਤਾ ਰਿਹਾ ਤਰਕਾਰ ਦਾ। ਪੂਛ ਸਿੰਘ ਬਿਨ ਪਸ਼ੂ ਜਨਮ ਤਿੰਨ ਜਿਹੜੇ ਪਰਉਪਕਾਰ ਨਹੀਂ ਕਰਦੇ ਪੂਛ ਤੋਂ ਔਰ ਸਿੰਘਾਂ ਤੋਂ ਬਗੈਰ ਆਏ ਬਾਦ ਵਿੱਚ ਸੰਸਾਰ ਐਵੇਂ ਫਜ਼ੂਲ ਸੰਸਾਰ ਦੇ ਅੰਦਰ ਆਏ ਨੇ ਅੰਤ ਸਮੇਂ ਯਮਦੂਤ ਗਏ ਦਿਲ ਝੂਰਤ ਗਮਨੇ ਦੁਆ ਕਰ ਚਾਰ ਦੋਇਆ ਤੇ ਝਾੜ ਕੇ ਸੰਸਾਰ ਤੋਂ ਜਾਣਗੇ ਕਿਉਂਕਿ ਸਿਮਰਨ ਨਹੀਂ ਕਰਿਆ ਤੇ ਪਰਵਕਾਰ ਨਹੀਂ ਕਰਿਆ ਪੁੰਨ ਦਾਨ ਤਪ ਵੱਖ ਕੋ ਕਰਵੋ ਹੋਤ ਨਾ ਪਰਵ ਉਪਕਾਰ ਸਮਾਨ ਪੁੰਨ ਦਾਨ ਕਰਦਾ ਤਪ ਕਰਦਾ ਜੱਗ ਕਰਦਾ ਕਹਿੰਦੇ ਪਰਵਕਾਰ ਦੇ ਬਰਾਬਰ ਨਹੀਂ ਹੈ ਕਲਮਲ ਕਰਨ ਅਨੇਕ ਨ ਰੀਤੀ ਕਿਰਤ ਗਨ ਕੋ ਸਮ ਕੋਏ ਨਾ ਜਾਣ ਜਿਹੜੇ ਕਿਰਤ ਗਨ ਨੇ ਵਾਹਿਗੁਰੂ ਤੋਂ ਲੈਂਦੇ ਨੇ ਸਭ ਕੁਛ ਸਰੀਰ ਵੀ ਪਾਇਆ ਹਰੇਕ ਚੀਜ਼ ਮਿਲਦੀ ਹੈ ਉਹਨੂੰ ਯਾਦ ਨਹੀਂ ਕਰਦੇ ਕਹਿੰਦੇ ਉਹਨਾਂ ਵਰਗਾ ਪਾਪੀ ਦੁਨੀਆਂ ਦੇ ਅੰਦਰ ਕੋਈ ਨਹੀਂ ਹੈ ਸੋ ਆਇਆ ਉਹਦਾ ਹੀ ਸਫਲ ਹੈ ਜਿਹੜਾ ਪਰਵਕਾਰੀ ਹੈ ਆਇਆ ਤਾਂ ਕਾ ਸਫਲ ਹੈ ਪਰਵਕਾਰੀ ਹੋਏ ਦੁੱਖ ਸਹੇ ਸਿਰੇ ਆਪਣੇ ਸੁਖਦਾਈ ਸਭ ਕੋਈ ਸੋ ਉਸ ਵੇਲੇ ਰਾਜੀ ਹੋ ਗਏ ਸਾਧ ਸੰਗਤ ਜੀ ਸਰੀਰ ਦਾ ਕੁਸ਼ਟ ਜਾਂਦਾ ਰਿਹਾ ਨਿਮਰਤਾ ਦੇ ਨਾਲ ਗੁਰੂ ਮਹਾਰਾਜ ਦੇ ਚਰਨ ਗਏ ਪਾਤਸ਼ਾਹ ਬੜੀ ਭਾਰੀ ਅਸੀਂ ਭੁੱਲ ਕੀਤੀ ਬਹੁਤ ਵੱਡੀ ਭੁੱਲ ਕੀਤੀ ਮਹਾਰਾਜ ਕਹਿੰਦੇ ਪ੍ਰੇਮੀਓ ਭੁੱਲ ਤੁਹਾਤੋਂ ਤਾਂ ਹੋਈ ਤੁਸੀਂ ਗੁਣ ਦੇ ਰਸ ਵਿੱਚ ਨਾ ਰਹੇ ਗੁਣ ਦੇ ਮਾਣ ਵਿੱਚ ਆ ਗਏ ਮਾਣ ਨੇ ਤੁਹਾਡੇ ਅੰਦਰ ਉਸਤਤ ਨੇ ਮਾਣ ਲਿਆਂਦਾ ਮਾਣ ਨੇ ਹਉਮੈ ਲਿਆਂਦੀ ਹਉਮੈ ਜਿੱਥੇ ਆ ਗਈ ਉੱਥੇ ਗੁਰੂ ਦੇ ਨਾਲ ਸਿੱਖ ਨਹੀਂ ਜੁੜਿਆ ਕਰ ਇਸ ਕਰਕੇ ਗੁਰੂ ਕਹਿੰਦਾ ਵੀ ਜੇ ਤੂੰ ਗੁਰੂ ਦੇ ਨਾਲ ਇੱਕ ਮੁਕਤ ਹੋਣਾ ਨੇੜੇ ਆਉਣਾ ਤਾਂ ਮਾਣ ਨੂੰ ਛੱਡ ਦੇ ਮਾਣ ਸਭ ਤੋਂ ਬੁਰੀ ਚੀਜ਼ ਹੈ ਮਾਇਆ ਤਜੀ ਤੋਂ ਕਿਆ ਹੋਇਆ ਜਾਂ ਮਾਣ ਤਜਿਆ ਨਾ ਜਾਏ ਮਾਨ ਮੁਨੀ ਮੁਨਵਰ ਗਲੇ ਜਿਹੜੇ ਬੜੇ ਬੜੇ ਮਨੀਸ਼ਰ ਸੀ ਉਹ ਵੀ ਮਾਨ ਦੇ ਅੰਦਰ ਗਲ ਗਏ ਸਾਧ ਸਿੰਘ ਜੀ ਮਾਨ ਬੜੀ ਬੁਰੀ ਚੀਜ਼ ਹੈ ਜਿਹਦੇ ਹਿਰਦੇ ਚ ਆ ਜਾਏ ਉਹਦਾ ਜੇ ਥੋੜਾ ਜਿਹਾ ਵੀ ਨਿਰਾਦਰ ਹੋ ਜਾਏ ਨਾ ਉਹਨੂੰ ਕ੍ਰੋਧ ਆਉਂਦਾ ਕ੍ਰੋਧ ਆ ਕੇ ਫਿਰ ਉਹ ਅੰਟ ਛੰਟ ਗੱਲਾਂ ਕਹਿੰਦਾ ਕਿਉਂਕਿ ਮਨ ਹੀ ਹੈ ਮਨ ਹੀ ਗੁਰੂ ਨੂੰ ਨਹੀਂ ਪਾਉਂਦਾ ਉਹਦੇ ਥੱਲੇ ਉਹਦੇ ਪੱਲੇ ਥਕੇਵਾਂ ਪਿਆ ਕਰ ਸੋ ਆਪਾਂ ਸਾਰੇ ਇਸ ਜੋ ਪ੍ਰਸੰਗ ਹੈ ਇਥੋਂ ਸਿੱਖਿਆ ਲਈਏ ਸਿੱਖਿਆ ਲੈ ਕੇ ਆਪਣੇ ਜੀਵਨ ਨੂੰ ਕੋਈ ਨਾ ਕੋਈ ਗੁਣ ਹਰੇਕ ਚ ਹੁੰਦਾ ਗੁਣਾਂ ਦੀ ਸਾਂਝ ਪਾਓ ਔਗਣਾਂ ਨੂੰ ਛੱਡ ਦਿਓ ਤੇ ਬਾਕੀ ਗੁਰੂ ਦੇ ਅਨੁਸਾਰੀ ਹੋ ਕੇ ਗੁਰੂ ਦੀ ਸਾਇਆ ਚ ਰਹਿ ਕੇ ਆਪਣਾ ਜੀਵਨ ਬਤੀਤ ਕਰੋ ਜਦੋਂ ਇਸ ਤਰ੍ਹਾਂ ਅਸੀਂ ਬਤੀਤ ਕਰਾਂਗੇ ਤਾਂ ਇੱਥੇ ਵੀ ਸਾਡਾ ਭਲਾ ਤੇ ਦਰਗਾਹ ਵਿੱਚ ਵੀ ਸਾਡਾ ਭਲਾ ਤੇ ਨਾਲ ਸਾਨੂੰ ਸਾਡੀ ਜਿਹੜੀ ਵਾਹਿਗੁਰੂ ਨੇ ਸਾਨੂੰ ਦਾਤ ਦਿੱਤੀ ਹੋਈ ਹੈ ਕੀਰਤਨ ਦੀ ਜਾਂ ਹੋਰ ਕਥਾ ਕਰਨ ਦੀ ਪਾਠ ਕਰਨ ਦੀ ਵਿਆਖਿਆ ਕਰਨ ਦੀ ਲੈਕਚਰ ਦੇਣ ਦੀ ਉਹ ਤਾਂ ਸਫਲ ਹੁੰਦੀ ਹੈ ਜੇ ਨਿਰਮਾਣਤਾ ਚ ਰਹੇ ਗੁਰੂ ਦੀ ਦਾਤ ਸਮਝ ਕੇ ਕਹੇ ਸੋ ਜਿੰਨੇ ਜਿੰਨੇ ਭਾਰੀ ਹੁੰਦੇ ਨੇ ਫਲ ਵਾਲੇ ਦਰਖਤ ਉਨੇ ਨੀਵੇਂ ਹੁੰਦੇ ਚਲੇ ਜਾਂਦੇ ਸਿੰਬਲ ਜਿਹੜਾ ਹੈ ਉਹਦਾ ਫਲ ਵੀ ਕੱਚਾ ਕਿਸੇ ਕੰਮ ਦਾ ਨਹੀਂ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵਣ ਪੱਤ ਉਹਦੇ ਪੱਤੇ ਵੀ ਕੰਮ ਨਹੀਂ ਆਉਂਦੇ ਫਲ ਫਿੱਕੇ ਨੇ ਤੇ ਫੁੱਲ ਉਹਦੇ ਬਕ ਬਕੇ ਐਸਾ ਜੀਵਨ ਨਾ ਸਾਡਾ ਬਣ ਜਾਏ ਸੋ ਇਹਨਾਂ ਗੱਲਾਂ ਚ ਸਾਵਧਾਨੀ ਦੇਣੀ ਚਾਹੀਦੀ ਹੈ ਸੋ ਜਦੋਂ ਇਸ ਤਰ੍ਹਾਂ ਦੇ ਨਾਲ ਅਸੀਂ ਸਾਵਧਾਨ ਹੋ ਕੇ ਆਪਣਾ ਜੀਵਨ ਬਤੀਤ ਕਰਾਂਗੇ ਉਸ ਵੇਲੇ ਸਾਨੂੰ ਰੂਹਾਨੀ ਔਜ ਪ੍ਰਾਪਤ ਹੋਏਗੀ ਨਹੀਂ ਆਦਮੀ ਜਿਵੇਂ ਕੋਹਲੂ ਦਾ ਵੈਲ ਹੁੰਦਾ ਉੱਥੇ ਦਾ ਉੱਥੇ ਹੀ ਖੜਿਆ ਰਹਿ ਜਾਂਦਾ ਸੋ ਉਸ ਵੇਲੇ ਜਦੋਂ ਰਾਜੀ ਹੋ ਗਏ ਫਿਰ ਇਸ ਤਰ੍ਹਾਂ ਨਾਲ ਅਰਦਾਸ ਕਰਦੇ ਨੇ
ਦਾਰੂ ਦੇ ਕੇ ਗੁਰਾਂ ਨੇ ਨਾਮ ਦੀ ਕੱਟੇ ਰੂਪ ਸਾਰੇ ਦਾਰੂ ਦੇ ਕੇ
ਸਾਧੂ ਦੀਆ ਕਿਲਵਿਸ ਕਾਟੇ ਨਿਰਮਲ ਥੀਆ ਅੰਧ ਭਇਆ ਨਿਕਸੀ ਸਭ ਪੀਰਾ ਸਗਲ ਵਿਨਾਸ਼ੇ ਦਰਦਾ ਜੀ। ਸੋ ਹੁਣ ਕਿਉਂਕਿ ਸਮਾਜ ਆਸ ਨਹੀਂ ਦਿੰਦਾ, ਜਿਹੜੇ ਪ੍ਰੇਮੀ ਹਾਲ ਤੱਕ ਨਹੀਂ ਬੋਲੇ ਉਹ ਵੀ ਆਪਣੀ ਰਚਨਾ
ਰਾਮ ਕਰੀ ਮਹਲਾ ਤੀਜਾ ਆਨੰਦ ਕਿਉਂਕਾਰ ਸਤਿਗੁਰ ਪੁਰਸ਼ਾ ਆਨੰਦ ਪਿਆ ਮੇਰੀ ਮਾਏ।